अर्बन रेडियो दे नाल सांझ पाई बैठे सब श्रोतियां दा बहुत बहुत स्वागत है प्रोग्राम लहरां दे विच। 6 जुलाई 2016 दिन बुधवार ਤੇ ਜੀ ਬੁੱਧਵਾਰ ਦੀ ਸਵੇਰ ਮੇਰੀ ਹੁੰਦੀ ਹੈ ਤੁਹਾਡੇ ਸਭ ਦੇ ਨਾਮ। ਸੋ ਐਡੀਲੇਡ ਸਟੂਡੀਓ ਤੋਂ ਚੜ੍ਹਦੀ ਸਵੇਰ ਦੇ ਨਾਲ ਵਾਅਦੇ ਮੁਤਾਬਿਕ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਤੁਹਾਡਾ ਚਹੇਤਾ ਪ੍ਰੋਗਰਾਮ ਲਹਿਰਾਂ ਲੈ ਕੇ। ਸਭ ਤੋਂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੀ ਹਾਂ ਜੀ ਸਭ ਰਾਜੀ ਖੁਸ਼ੀ ਤੇ ਹੱਸਦੇ ਵਾਸਤੇ ਹੋਵੋਗੇ। 2016 ਜਿਹੜਾ ਜੀ ਅੱਧੇ ਤੋਂ ਵੱਧ ਗੁਜ਼ਰ ਚੁੱਕਾ ਹੈ, ਸਮਾਂ ਆਪਣੀ ਰਫਤਾਰ ਦੇ ਨਾਲ ਤੁਰਿਆ ਜਾ ਰਿਹਾ ਹੈ ਤੇ ਕੋਈ ਮੌਸਮ, ਕੋਈ ਦੇਸ਼ ਹੋਵੇ, ਕੋਈ ਵੀ ਥਾਂ ਹੋਵੇ, ਇਹ ਸਾਰੇ ਵੱਖ ਵੱਖ ਹੋ ਸਕਦੇ ਆ, ਪਰ ਜੀ ਬਸ ਇੱਕ ਹੈ ਤਾਂ ਉਹ ਹੈ ਸਮੇਂ ਦੀ ਰਫਤਾਰ, ਹੈ ਨਾ। ਸੋ ਜੀ ਚਲੋ ਦੇਖਦੇ ਆ ਜੀ ਵੱਖ ਵੱਖ ਦੇਸ਼ਾਂ ਦੀਆਂ ਘੜੀਆਂ ਜਿਹੜੀਆਂ ਆ ਉਹ ਇੱਕੋ ਰਫਤਾਰ ਤੇ ਚੱਲਦੀਆਂ ਹੋਈਆਂ ਇਸ ਵੇਲੇ ਸਮਾਂ ਕੀ ਦਿਖਾ ਰਹੀਆਂ। ਸਮਾਂ ਜ਼ਰੂਰ ਵੱਖ ਵੱਖ ਹੈ ਸਭ ਦੇਸ਼ਾਂ ਦਾ ਇਸ ਵੇਲੇ। ਸੋ ਸ਼ੁਰੂ ਕਰਦੇ ਹਾਂ ਜੀ ਨਿਊਜ਼ੀਲੈਂਡ ਤੋਂ। ਨਿਊਜ਼ੀਲੈਂਡ ਦੇ ਵਿੱਚ ਇਸ ਵੇਲੇ 10:03 ਸਵੇਰ ਦੇ ਹੋ ਚੁੱਕੇ ਨੇ ਜੀ ਤੇ ਆਸਟ੍ਰੇਲੀਆ ਦੇ ਵਿੱਚ ਸਿਡਨੀ, ਬ੍ਰਿਸਬੇਨ, ਮੈਲਬਰਨ ਦੇ ਵਿੱਚ ਇਸ ਵੇਲੇ ਜਿਹੜੀਆਂ ਘੜੀਆਂ ਆ ਉਹ 8:03 ਸਵੇਰ ਦੇ ਦਿਖਾ ਰਹੀਆਂ ਨੇ ਤੇ ਐਡੀਲੇਡ ਦੇ ਵਿੱਚ ਜੀ ਇਸ ਵੇਲੇ 7:33 ਸਵੇਰ ਦੇ ਹੋ ਚੁੱਕੇ ਨੇ ਤੇ ਪਰਥ ਦੇ ਵਿੱਚ ਅਜੇ 6:03 ਹੋਏ ਨੇ ਸਵੇਰ ਦੇ। ਇਹੀ ਸਮਾਂ ਜਿਹੜਾ ਹਾਂਗਕਾਂਗ ਦੇ ਵਿੱਚ ਚੱਲ ਰਿਹਾ ਹੈ ਜੀ, 6:03 ਸਵੇਰ ਦੇ ਹਾਂਗਕਾਂਗ ਦੇ ਵਿੱਚ ਵੀ ਹੋਏ ਨੇ। ਤੇ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਭਾਰਤ ਦੀ, ਪੰਜਾਬ ਦੀ, ਜਿੱਥੇ ਇਸ ਵੇਲੇ ਅਜੇ ਵੱਡਾ ਤੜਕਾ ਹੈ ਜੀ, ਸਵੇਰ ਦੇ 3:34 ਹੋ ਚੁੱਕੇ ਨੇ ਉੱਥੇ। ਉਸ ਤੋਂ ਬਾਅਦ ਅੱਗੇ ਚੱਲਦੇ ਆ ਜੀ ਇਟਲੀ ਵਿੱਚ। ਇਟਲੀ ਤੇ ਯੂਰਪ ਦੀਆਂ ਹੋਰ ਕਾਫੀ ਜਿਹੜੇ ਦੇਸ਼ ਹੈ ਉੱਥੇ ਇਸ ਵੇਲੇ ਜਿਹੜੀ ਅੱਧੀ ਰਾਤ ਚੱਲ ਰਹੀ ਹੈ ਜੀ, 12:04 ਹੋ ਚੁੱਕੇ ਨੇ। ਤਾਰੀਖ ਬਦਲ ਚੁੱਕੀ ਹੈ ਜੀ, ਉੱਥੇ ਵੀ 6 ਜੁਲਾਈ ਜਿਹੜੀ ਹੈ ਚੜ੍ਹ ਚੁੱਕੀ ਹੈ ਤੇ ਲੰਡਨ ਦੇ ਵਿੱਚ ਜਿਹੜੀ ਹੈ ਉਹ ਤਾਰੀਖ ਅਜੇ 5 ਜੁਲਾਈ ਚੱਲ ਰਹੀ ਹੈ ਤੇ ਰਾਤ ਦੇ ਜਿਹੜੇ 11:04 ਹੋ ਚੁੱਕੇ ਨੇ। ਤੇ ਉਸ ਤੋਂ ਬਾਅਦ ਚੱਲਦੇ ਹਾਂ ਜੀ ਅਸੀਂ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ, ਜਿੱਥੋਂ ਸਾਡੇ ਨਾਲ ਸਰੋਤੇ ਕਾਫੀ ਜੁੜਦੇ ਨੇ। ਸੋ ਜੀ ਉੱਥੇ ਜਿਹੜੀ ਤਾਰੀਖ ਹੈ 5 ਜੁਲਾਈ 2016 ਚੱਲ ਰਹੀ ਹੈ ਤੇ ਸ਼ਾਮ ਦੇ ਜਿਹੜੇ 5:04 ਹੋਏ ਨੇ ਵਿਨੀਪੈਗ ਦੇ ਵਿੱਚ। ਸੋ ਜੀ ਦੁਨੀਆਂ ਦੇ ਕਿਸੇ ਵੀ ਹਿੱਸੇ ਚ ਬੈਠੇ ਹੋ, ਤੁਸੀਂ ਜਿਹੜੇ ਵੀ ਸਮੇਂ ਨੂੰ ਮਾਣ ਰਹੇ ਹੋ, ਜਿਹੜੇ ਵੀ ਤਾਰੀਖ ਨਾਲ ਬਾਤਾਂ ਪਾ ਰਹੇ ਹੋ, ਹੱਸਦੇ ਵਸਦੇ ਰਹੋ, ਰਾਜੀ ਖੁਸ਼ੀ ਰਹੋ ਤੇ ਪ੍ਰੋਗਰਾਮ ਦੇ ਨਾਲ ਸਾਂਝ ਜਿਹੜੀ ਹੈ ਜ਼ਰੂਰ ਪਾਉਣੀ ਹੈ। ਸੋ ਇਹ ਸੀ ਜੀ ਸਮਾਂ ਜਿਹੜਾ ਮੈਂ ਤੁਹਾਨੂੰ ਦੱਸਿਆ। ਸੋ ਵਕਤ ਜਿਹੜਾ ਬੜਾ ਕਹਿੰਦੇ ਹੁੰਦੇ ਆ ਕਿ ਬਲਵਾਨ ਹੁੰਦਾ ਤੇ ਵਕਤ ਦੀ ਗੱਲ ਕਰਦੇ ਕਰਦੇ ਮੈਨੂੰ ਨਾ ਇੱਕ ਵਕਤ ਮੂਵੀ ਯਾਦ ਆ ਗਈ, ਬੜੀ ਪੁਰਾਣੀ ਬੜੀ ਪਿਆਰੀ ਜਿਹੀ ਮੂਵੀ ਹੈ ਜੀ ਵਕਤ ਤੇ ਉਹਦਾ ਇੱਕ ਗੀਤ ਜਿਹੜਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਤੇ ਹੁਣ ਤੁਸੀਂ ਇੱਦਾਂ ਕਰੋ ਕਿ ਜਿੱਥੇ ਵੀ ਰੇਡੀਓ ਸੁਣ ਰਹੇ ਹੋ ਨਾ ਉਹਦਾ ਵੋਲਿਊਮ ਥੋੜਾ ਜਿਹਾ ਉੱਚਾ ਕਰ ਲਓ। ਕਿਉਂ? ਕਿਉਂਕਿ ਜੀ ਇਹ ਵਾਲਾ ਗੀਤ ਤੁਸੀਂ ਸੁਣਾ ਸਕਦੇ ਹੋ ਆਪਣੇ ਹਮ ਸਫ਼ਰ ਨੂੰ, ਜ਼ਿੰਦਗੀ ਦੇ ਸਫ਼ਰ ਤੇ ਚੱਲਦੇ ਆ ਤੁਸੀਂ ਜਿੰਨਾ ਵੀ ਵਕਤ ਕੱਢ ਲਿਆ ਹੋਵੇ, ਪਰ ਜੀ ਇਹ ਵਾਲਾ ਗੀਤ ਜਿਹੜਾ ਆ ਉਹ ਤੁਸੀਂ ਅੱਜ ਆਪਣੇ ਹਮ ਸਫ਼ਰ ਨੂੰ ਸੁਣਾ ਕੇ ਸਵੇਰੇ ਸਵੇਰੇ ਉਹਦੀ ਜਿਹੜੀ ਸਵੇਰ ਆ ਬੜੀ ਸੋਹਣੀ ਕਰ ਸਕਦੇ ਹੋ। ਸੋ ਜੀ ਸੁਣਦੇ ਆ ਪਿਆਰਾ ਜਿਹਾ ਗੀਤ ਵਕਤ ਮੂਵੀ ਵਿੱਚ ਮੰਨਾ ਡੇ ਦੀ ਆਵਾਜ਼ ਵਿੱਚ।
ہے ہنسی اور میں جوان تجھ پہ قربان میری جان میری جان اے میری زہرہ جبھی تجھے معلوم نہیں تو ابھی تک ہے ہنسی اور میں جوان تجھ پہ قربان میری جان میری جان Thank you. अखियां ये बांसपन जो तुझ में है कहीं नहीं, ये शोखियां ये बांसपन जो तुझ में है कहीं नहीं, दिलों को जीतने का फन जो तुझ में है कहीं नहीं। मैं तेरी आंखों में पा गया दो जहां, मैं तेरी आंखों में पा गया दो जहां। ए मेरी जोहदा जबी तुझे मालूम नहीं, तू अभी तक है हसी और मैं जवान, तुझ पे कुर्बान मेरी जान मेरी जान। जाने मन जो मुस्कुरा के बोल दे, तू मीठे बोल जाने मन जो मुस्कुरा के बोल दे, तो धड़कनों में आज भी शराबी रंग घोल दे। ओ सनम मैं तेरा आशिक जाविदा, ओ सनम मैं तेरा आशिक जाविदा। ए मेरी दोहदा जबी तुझे मालूम नहीं, तू अभी तक है हसी और मैं जवान, तुझ पे कुर्बान मेरी जान मेरी जान। ए मेरी जोहरा जबी तुझे मालूम नहीं, तू अभी तक है हसी और मैं जवान, तुझ पे कुर्बान मेरी जान मेरी जान।
जी प्रोग्राम चल रहा है लहरां ते लहरां दे विच, तुसी सुन रहे सी वक्त मूवी दा गीत अमन्ना डे दी आवाज दे विच, बड़ा ही प्यारा जिहा गीत सीगा जी। बलराज सानी ते अचला सचदेव दे उत्ते फिल्माया गया गीत जेड़ा सी इह। सो जी मेनू अजे तक किसी दे विचार जेड़े ने, ते दलजीत सिंह मेहता चौंक वालियां दे जेड़ा विचार सवेर तक पहुंच जांदा हुंदा, अजे तक पहुंचिया नहीं, ते लो जी इक विचार फिर मैं जेड़ा तुहाडे नाल सांझा कर सकदी हां जी। समय दे नाल ही है, कहिंदे कि लिखिया मुकद्दरां दा कोई खो नहीं सकदा, समय तो पहला कुछ हो नहीं सकदा, जे गम मिले ने ता आउणगियां खुशियां भी, रब बदले ना दिन इंज हो नहीं सकदा। सो जी बिलकुल समा जेड़ा आ उहदे गोद दे विच की लुकिया हुंदा सानू पता नहीं हुंदा, पर एक पेशेंस दे नाल असी जे वेट करते रहिए इंतजार करते रहिए ते दिन जरूर मुड़ते ने जी। जे कहंदे के दिन माड़े है ते चंगे जरूर आंदे है, ते चंगिया तो बाद जे माड़े भी आ जाण ते ओ भी भाणा मान लेना चाहिदा है जी, यही जिंदगी है। सो तुसी भी अपना कोई विचार कोई खबर या सुख सुनेहा साडे नाल सांझा करना चाहुंदे हो तां जी प्रोग्राम दे विच तुहाडा बहुत बहुत स्वागत है। वैसे ते तुहाडा अपना ही प्रोग्राम है, सो कोई भी दिल दी गल तुसी करनी है तां जी request@harmanradio.com राही तुसी ईमेल जेड़ी सानू कर सकदे हो जी, ते या फिर टैलीग्राम दे राही भी तुसी साडे नाल जेड़ा राबता कायम कर सकदे हो। टैलीग्राम दे विच @harmanradio दे पते ते सानू सुनेहे भेज सकदे जी तुसी, ते फोटो मैसेज भी कर सकते हो, वॉइस मैसेज राही भी तुसी जड़े अपने विचार साडे नाल सांझे कर सकते हो। कोई कविता कहानी शायरी कुछ भी जो तुहानू इंज लगता है कि प्रोग्राम दे विच होर रंग भर सकते ने, तुसी जरूर सांझे करो जी, क्योंकि तुहाडे सुनेहे विचार ते फरमाइशां गीतां दीआं इही तां असली जान ने प्रोग्राम दी। सो तुसी जेड़े अपने जेड़े विचार एंड मूल्य साडे नाल जरूर सांझे करने, ते साडे नाल दिलपिंदर संधू ब्रिस्बेन तो जुड़े ने ते सत श्री अकाल बुला रहे ने जी। सत श्री अकाल दिलपिंदर जी, ते उम्मीद करदी हां जी तुहाडी अज दी जेड़ी सवेर है बड़ी सोहणी चढ़ी होएगी, ते अज दा दिन वधिया गुजरेगा। प्रोग्राम दे विच इसे तरह जेड़ी सांझ तुसी पाई रखनी है, ते जसपाल रामा सिडनी तो सत श्री अकाल बुला रहे जी सब नूं, ते कह रहे कि प्रोग्राम वधिया चल रहा, ते ड्राइविंग बिजी आ, ते कहिंदे नाल नाल सुनदे आ जी, ते बदलवाई भी आ जी सिडनी विच, ते हाजरी ला लो, बिलकुल जी हाजरी असीं तुहाडी ला रही आ, ते प्रोग्राम दे विच सांझ पाउंदे लई बहुत बहुत शुक्रिया। सो तुहाडी जिहड़ी कहिंदे कि बिजी मॉर्निंग शुरू हो गई है ड्राइविंग च, ਬਿਜ਼ੀ ਹੋ ਗਏ ਹੋ, ਸੋ ਡਰਾਈਵ ਸੇਫਲੀ ਤੇ ਨਾਲ ਨਾਲ ਤੁਸੀਂ ਜਿਹੜੀਆਂ ਲਹਿਰਾਂ ਪ੍ਰੋਗਰਾਮ ਦਾ ਆਨੰਦ ਮਾਣਦੇ ਰਹੋ ਜੀ। ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਨੂੰ ਅੱਜ ਦੀ ਸਵੇਰ ਨੂੰ ਵਧੀਆ ਬਣਾ ਸਕਾਂ ਤੁਹਾਡੇ ਲਈ। ਤੇ ਬਲਰਾਜ ਸਿੰਘ ਸੰਧੂ ਹੁਣ ਨੇ ਸਾਂਝ ਪਾਈ ਹੈ ਜੀ, ਤੇ ਉਹ ਇੱਕ ਉਹਨਾਂ ਨੇ ਚੰਦ ਲਾਈਨਾਂ ਜਿਹੜੀਆਂ ਸ਼ੇਅਰ ਕੀਤੀਆਂ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਨਾਲ ਹੀ ਕਹਿ ਰਹੇ ਕਿ ਇੱਕ ਜੋਕਰ ਨੇ ਲੋਗੋ ਕੋ ਜੋਕ ਸੁਣਾਇਆ ਤੋ ਸਭ ਲੋਕ ਬਹੁਤ ਹੱਸੇ, ਉਸਨੇ ਫਿਰ ਵਹੀ ਜੋਕ ਸੁਣਾਇਆ ਤੋ ਕੁਛ ਕਮ ਲੋਕ ਹੱਸੇ, ਉਸਨੇ ਵਾਪਿਸ ਵਹੀ ਜੋਕ ਸੁਣਾਇਆ ਫਿਰ ਕੋਈ ਨਾ ਹੱਸਾ, ਤਬ ਉਸਨੇ ਬਹੁਤ ਖੂਬਸੂਰਤ ਬਾਤ ਕਹੀ, ਅਗਰ ਤੁਮ ਏਕ ਖੁਸ਼ੀ ਕੋ ਲੇਕਰ ਬਾਰ ਬਾਰ ਹੱਸ ਨਹੀਂ ਸਕਤੇ ਤੋ ਬਾਰ ਬਾਰ ਏਕ ਗਮ ਕੋ ਲੇਕਰ ਰੋਤੇ ਕਿਉ ਹੋ। ਬਹੁਤ ਵਧੀਆ ਬਲਰਾਜ ਸਿੰਘ ਜੀ, ਬੜਾ ਹੀ ਪਿਆਰਾ ਜਿਹਾ ਸ਼ੁਰੂ ਹੋਇਆ ਸੀ, ਮੈਨੂੰ ਇਸ ਤਰ੍ਹਾਂ ਲੱਗਾ ਸੀਗਾ ਕਿ ਕੋਈ ਜੋਕ ਹੋਏਗਾ ਨਾ, ਕੋਈ ਹਸਾਉਣ ਵਾਲੀ ਗੱਲ ਹੋਏਗੀ, ਪਰ ਜਿਹੜੀਆਂ ਆਖਰੀ ਦੋ ਲਾਈਨਾਂ ਬੜੀਆਂ ਵਧੀਆ ਸੁਨੇਹਾ ਦੇ ਗਈਆਂ ਕਿ ਜੇਕਰ ਤੁਸੀਂ ਇੱਕ ਖੁਸ਼ੀ ਨੂੰ ਲੈ ਕੇ ਬਾਰ ਬਾਰ ਖੁਸ਼ ਨਹੀਂ ਹੋ ਸਕਦੇ ਤੇ ਬਿਲਕੁਲ ਜੀ ਇੱਕ ਗਮ ਨੂੰ ਫੜ ਕੇ ਇੱਕ ਦੁੱਖ ਨੂੰ ਫੜ ਕੇ ਅਸੀਂ ਐਵੇਂ ਰੋਂਦੇ ਰਹੀਏ ਫਿਰ ਉਹ ਕੋਈ ਸਿਆਣਪ ਨਹੀਂ ਹੈ। ਸੋ ਬਿਲਕੁਲ ਜੀ ਤੁਸੀਂ ਸਾਰੇ ਬੜੇ ਸਿਆਣੇ ਹੋ ਤੇ ਨਾਲ ਦੀ ਨਾਲ ਹੀ ਮੈਨੂੰ ਵੀ ਸਿੱਖਿਆ ਦੇ ਜਾਂਦੇ ਹੋ। ਸੋ ਇਸੇ ਲਈ ਕਹਿੰਦੀ ਆ ਜੀ ਆਪਣੇ ਜਿਹੜੇ ਵਿਚਾਰ ਹੁੰਦੇ ਉਹ ਦਿਲ ਚ ਨਾ ਰੱਖਿਆ ਕਰੋ, ਜ਼ਰੂਰ ਸ਼ੇਅਰ ਕਰਿਆ ਕਰੋ, ਕਿਉਂਕਿ ਇਹ ਵਿਚਾਰਾਂ ਦੇ ਖੁਸ਼ੀਆਂ ਦੇ ਖਜ਼ਾਨੇ ਜੀ ਅਸੀਂ ਇੱਕ ਦੂਜੇ ਨਾਲ ਵੰਡਾਂਗੇ ਤੇ ਕਹਿੰਦੇ ਕਿ ਹੋਰ ਵਧਣਗੇ ਜੀ। ਸੋ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਰੱਖਣੀ ਹੈ ਜੀ ਤੁਸੀਂ। ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਵੀ ਆਪਣਾ ਫਰਮਾਇਸ਼ੀ ਗੀਤ ਸੁਣਨ ਲਈ ਵੀ ਸਾਨੂੰ ਕਹਿ ਸਕਦੇ ਹੋ ਜੀ, ਗੀਤ ਸੰਗੀਤ ਵੀ ਹੋਵੇਗਾ ਪ੍ਰੋਗਰਾਮ ਦੇ ਵਿੱਚ। ਤੇ ਨਾਲ ਹੀ ਨਾਲ ਅੱਜ ਇੱਕ ਅਸੀਂ ਖਾਸ ਮੁਲਾਕਾਤ ਕਰਨੀ ਹੈ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਜੋ ਮੇਰੇ ਤੁਹਾਡੇ ਵਾਂਗ ਹੀ ਕਾਮ ਜਿਹੇ ਇਨਸਾਨ ਨੇ, ਪਰ ਉਹਨਾਂ ਦੀ ਕਲਮ ਤੇ ਉਹਨਾਂ ਦੀ ਪ੍ਰਤਿਭਾ ਨੇ ਉਹਨਾਂ ਨੂੰ ਬਹੁਤ ਖਾਸ ਬਣਾ ਦਿੱਤਾ ਹੈ ਜੀ। ਐਡੀਲੇਡ ਦੀ ਇੱਕ ਮਸ਼ਹੂਰ ਹਸਤੀ ਜਿਸ ਦੀ ਕਲਮ ਨੇ ਬਹੁਤ ਹੀ ਪਿਆਰੀਆਂ ਰਚਨਾਵਾਂ ਲਿਖੀਆਂ ਨੇ, ਜੀ ਹਾਂ ਦਵਿੰਦਰ ਢਿੱਲੋਂ ਹੁਣਾਂ ਨਾਲ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਤੇ ਨਾਲ ਹੀ ਕੋਸ਼ਿਸ਼ ਕਰਨੀ ਹੈ ਕਿ ਮਿੰਟੂ ਬਰਾੜ ਹੁਣਾਂ ਨੂੰ ਵੀ ਅੱਜ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ, ਉਹਨਾਂ ਤੋਂ ਬਹੁਤ ਗੱਲਾਂ ਸੁਣਨੀਆਂ ਨੇ ਜੀ ਅਸੀਂ, ਤੇ ਬਿਲਕੁਲ ਹੋ ਸਕਿਆ ਤੇ ਖਬਰਾਂ ਦਾ ਵਿਸ਼ਲੇਸ਼ਣ ਵੀ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਉਹ ਕੈਨੇਡਾ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਸਕਣ। ਸੋ ਇਹ ਸਭ ਕੁਛ ਤੇ ਚੱਲਦਾ ਹੀ ਰਹਿਣਾ ਤੇ ਨਾਲ ਦੀ ਨਾਲ ਜਿਵੇਂ ਮੈਂ ਕਿਹਾ ਕਿ ਜਿਹੜਾ ਗੀਤ ਸੰਗੀਤ ਹੈ ਉਹ ਬਹੁਤ ਜ਼ਰੂਰੀ ਹੁੰਦਾ ਹੈ। ਸੋ ਸੁਣਦੇ ਹਾਂ ਜੀ ਇਹ ਪਿਆਰਾ ਜਿਹਾ ਗੀਤ ਤੇ ਫਿਰ ਅਸੀਂ ਆਪਣੀਆਂ ਗੱਲਾਂ ਬਾਤਾਂ ਦੀ ਜਿਹੜੀ ਕੜੀ ਹੈ ਅੱਗੇ ਤੋਰਦੇ ਹਾਂ ਜੀ।
ਨਜ਼ਰੀ ਪੈਂਦਾ ਤੇਰਾ ਚਿਹਰਾ, ਮੇਰੇ ਸੀਨੇ ਵਿੱਚ ਦਿਲ ਤੇਰਾ, ਤੇਰੇ ਸੀਨੇ ਵਿੱਚ ਦਿਲ ਮੇਰਾ, ਮੇਰੇ ਸੀਨੇ ਵਿੱਚ ਦਿਲ ਤੇਰਾ, ਤੇਰੇ ਸੀਨੇ ਵਿੱਚ ਦਿਲ ਮੇਰਾ। ਨੀਂਦਾਂ ਵਿੱਚ ਤੂੰ, ਖਾਬਾਂ ਵਿੱਚ ਤੂੰ, ਮੇਰੇ ਰੋਮ ਰੋਮ ਵਿੱਚ ਤੂੰ ਏ, ਰੋਮ ਰੋਮ ਵਿੱਚ ਤੂੰ ਏ, ਤੇ ਹਰ ਥਾਂ ਤੇਰਾ ਬਸੇਰਾ, ਮੇਰੇ ਸੀਨੇ ਵਿੱਚ ਦਿਲ ਤੇਰਾ, ਤੇਰੇ ਸੀਨੇ ਵਿੱਚ ਦਿਲ ਮੇਰਾ, ਮੇਰੇ ਸੀਨੇ ਵਿੱਚ ਦਿਲ ਤੇਰਾ। तेरे सीने विच दिल मेरा नींदा विच तू खाबा विच तू
You're the blood in my veins and the air in my lungs. You're my bullet, I'm your gun. You must say that I'm your gun. Nothing can tear us apart, cause I'll always have been your gun. You're my soul, I'm your king. You're my flower, I'm your tree. You're my honey, I'm your bee. You're my ocean, I'm your sea. You're my rock, I'm your earth. You're my light, I'm your dark. Our fate is to be together till death do us apart.
Tera milna inj lagda jo manzil mil jaye raha jaan lagi tu vakh kar jaane jism mere tu saahan tera milna inj lagda jo manzil mil jaye raha jaan lagi tu vakh kar jaane jism mere tu saahan jime phulla vich khushboo hai phulla vich khushboo hai inj rishta tera mera mere sinne vich dil tera tere sinne vich dil mera mere sinne vich dil tera tere sinne vich dil mera neenda vich tu khaba vich tu
ਜੀ ਤੁਸੀਂ ਕਲੇਰ ਕੰਠ ਦੀ ਆਵਾਜ਼ ਵਿਚ ਗੀਤ ਸੁਣ ਰਹੇ ਸੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਜੀ ਤੇ ਲਹਿਰਾਂ ਦੇ ਵਿਚ ਜਿੱਦਾਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਲਹਿਰਾਂ ਲੱਗਦੀਆਂ ਤੁਹਾਡੇ ਜਦੋਂ ਸੁਨੇਹੇ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਪ੍ਰੋਗਰਾਮ ਦੇ ਵਿਚ ਲਹਿਰਾਂ ਜਿਹੜੀਆਂ ਫਿਰ ਉਹ ਲੱਗ ਜਾਂਦੀਆਂ ਤੇ ਸਾਡੇ ਨਾਲ ਅਮਰੀਕ ਮਹਿਤਾ ਜੀ ਹੁਣਾਂ ਨੇ ਈ ਮੇਲ ਦੇ ਜ਼ਰੀਏ ਸਾਂਝ ਪਾਈ ਹੈ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਉਹਨਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਗੀਤ ਨੀ ਜੀ ਵੈਸੇ ਟੱਪੇ ਆ ਹਾਂਜੀ ਲਖਵਿੰਦਰ ਵਡਾਲੀ ਦੇ ਟੱਪੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜ਼ਰੂਰ ਅਮਰੀਕ ਜੀ ਪ੍ਰੋਗਰਾਮ ਦੇ ਵਿਚ ਅਸੀਂ ਵਡਾਲੀ ਹੁਣਾਂ ਦੇ ਇਹ ਟੱਪੇ ਜ਼ਰੂਰ ਚਲਾਵਾਂਗੇ ਤੇ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਤੁਸੀਂ ਜਿਹੜੀ ਸਾਂਝ ਸਾਡੇ ਨਾਲ ਪਾਈ ਰੱਖਣੀ ਹੈ ਸੋ ਟੈਲੀਗ੍ਰਾਮ ਦੇ ਵਿਚ ਸਾਡੇ ਨਾਲ ਤਰਸੇਮ ਸਿੰਘ ਬੜਾਲ ਮੈਲਬਨ ਤੋਂ ਤੇ ਗੁਰਪ੍ਰੀਤ ਸਿੰਘ ਪਰਥ ਤੋਂ ਸਾਡੇ ਨਾਲ ਜੁੜੇ ਨੇ ਜੀ ਸੋ ਤਰਸੇਮ ਸਿੰਘ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਤੇ ਜੀ ਕਹਿ ਰਹੇ ਕਿ ਪ੍ਰੋਗਰਾਮ ਗੋਇੰਗ ਗੁੱਡ ਤੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਸੀ ਇਹਨਾਂ ਨੇ ਸੱਚ ਬੋਲ ਪੰਮਾ ਧੁੰਮੇਵਾਲ ਦਾ ਗਾਇਆ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜ਼ਰੂਰ ਜੀ ਪ੍ਰੋਗਰਾਮ ਦੇ ਵਿਚ ਪਿਆਰਾ ਜਿਹਾ ਗੀਤ ਅਸੀਂ ਜ਼ਰੂਰ ਤੁਹਾਡੀ ਫਰਮਾਇਸ਼ ਤੇ ਚਲਾਵਾਂਗੇ ਤਰਸੇਮ ਜੀ ਸੋ ਮਾਣਦੇ ਰਹੋ ਅੱਜ ਦੀ ਸਵੇਰ ਨੂੰ ਅੱਜ ਦੇ ਦਿਨ ਨੂੰ ਤੇ ਗੁਰਪ੍ਰੀਤ ਸਿੰਘ ਪਰਥ ਤੋਂ ਇਹਨਾਂ ਨੇ ਸਾਨੂੰ ਇੱਕ ਵਿਚਾਰ ਭੇਜਿਆ ਜੀ ਕਹਿੰਦੇ ਕਿ ਮੇਰੀ ਗਲਤੀਆਂ ਮੈਨੂੰ ਹੀ ਦੱਸੋ ਹੋਰ ਕਿਸੇ ਨੂੰ ਨਹੀਂ ਕਿਉਂਕਿ ਇਹਨਾਂ ਨੂੰ ਮੈਂ ਹੀ ਦੂਰ ਕਰ ਸਕਦਾ ਹਾਂ ਹੋਰ ਕੋਈ ਨਹੀਂ ਬਹੁਤ ਸੋਹਣਾ ਵਿਚਾਰ ਤੁਸੀਂ ਭੇਜਿਆ ਗੁਰਪ੍ਰੀਤ ਜੀ ਬਿਲਕੁਲ ਜੀ ਪਰ ਹੁੰਦਾ ਅਸਲ ਚ ਏਦਾਂ ਹੀ ਆ ਕਿ ਅਸੀਂ ਆਪਣੀਆਂ ਗਲਤੀਆਂ ਨਹੀਂ ਸੁਣਨ ਦੀ ਜਿਹੜੀ ਰੱਖਦੇ ਹੌਸਲਾ ਤੇ ਸਾਡੀ ਤਾਰੀਫ਼ ਕੋਈ ਸਾਡੇ ਮੂੰਹ ਤੇ ਕਰੇ ਚੰਗਾ ਲੱਗਦਾ ਪਰ ਤੁਸੀਂ ਜਿਵੇਂ ਕਿਹਾ ਕਿ ਗਲਤੀਆਂ ਜਿਹੜੀਆਂ ਉਹ ਸਾਨੂੰ ਦੱਸੋ ਤਾਂ ਕਿ ਇਹਨਾਂ ਨੂੰ ਕਿਉਂਕਿ ਬਿਲਕੁਲ ਅਸੀਂ ਹੀ ਦੂਰ ਕਰ ਸਕਦੇ ਹਾਂ ਜੇ ਸਾਡੀ ਗੱਲ ਕਿਸੇ ਹੋਰ ਨੂੰ ਜਾ ਕੇ ਸਾਡੀ ਗਲਤੀ ਕਿਸੇ ਹੋਰ ਨੂੰ ਤੁਸੀਂ ਦੱਸਦੇ ਆ ਜੀ ਤੇ ਉਹਨੇ ਉਹ ਗਲਤੀ ਨਹੀਂ ਸੁਧਾਰਨੀ ਸੁਧਾਰਨੀ ਮੈਂ ਹੀ ਆ ਬੜੇ ਪਿਆਰੇ ਮੈਸੇਜਸ ਜਿਹੜੇ ਤੁਸੀਂ ਸਾਨੂੰ ਭੇਜ ਰਹੇ ਹੋ ਜੀ ਸੋ ਬਹੁਤ ਬਹੁਤ ਸ਼ੁਕਰੀਆ ਤੇ ਕੋਸ਼ਿਸ਼ ਕਰੀਏ ਜੀ ਕਿ ਆਪਣੀਆਂ ਗਲਤੀਆਂ ਨੂੰ ਵੀ ਅਸੀਂ ਆਪਣੀ ਤਾਰੀਫ਼ ਤੇ ਵਾਂਗੂ ਸੁਣਨ ਦੀ ਜਿਹੜੀ ਇੱਕ ਬਰਦਾਸ਼ਤ ਕਰਨ ਦੀ ਹੈਸੀਅਤ ਰੱਖ ਸਕੀਏ ਤੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਸਕੀਏ ਵਧੀਆ ਜ਼ਿੰਦਗੀ ਤਾਂ ਹੀ ਬਣੇਗੀ ਜੀ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਹੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਸੌਂਗ ਸੁਣਨ ਦੀ ਇਹਨਾਂ ਨੇ ਫਰਮਾਇਸ਼ ਕੀਤੀ ਹੈ ਸੱਚੀਆਂ ਗੱਲਾਂ ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ ਜ਼ਰੂਰ ਸੀ ਇਹ ਗੀਤ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਚਲਾਵਾਂਗੇ। ਸੋ ਅੱਜ ਦੀ ਸਵੇਰ ਤੁਹਾਡੀ ਬਹੁਤ ਵਧੀਆ ਰਹੀ ਜੀ। ਸੋ ਮਾਣਦੇ ਰਹੋ ਪ੍ਰੋਗਰਾਮ ਲਹਿਰਾਂ ਨੂੰ। ਸੋ ਜੀ ਤੁਸੀਂ ਹੁਣ ਹੋਰ ਵੀ ਕੁਝ ਦੱਸ ਸਕਦੇ ਹੋ ਕਿ ਅੱਜ ਕੀ ਕਰ ਰਹੇ ਹੋ, ਅੱਜ ਦੇ ਦਿਨ ਨੂੰ ਤੁਸੀਂ ਕਿੱਦਾਂ ਖਾਸ ਬਣਾ ਰਹੇ ਹੋ, ਕੋਈ ਟਿਪਸ ਜਿਹੜੀ ਅੱਜ ਦੀ ਤੁਹਾਡੀ ਸਵੇਰ ਨੂੰ ਜਾਂ ਅੱਜ ਦੇ ਦਿਨ ਨੂੰ ਵਧੀਆ ਬਣਾ ਸਕੇ, ਹੈਲਦੀ ਬਣਾ ਸਕੇ ਜਾਂ ਖੁਸ਼ਗਵਾਰ ਬਣਾ ਸਕੇ, ਕੋਈ ਵੀ ਗੱਲ ਕੋਈ ਵੀ ਖਬਰ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਜ਼ਰੂਰ ਸਾਂਝ ਪਾਓ ਜੀ। ਸੋ ਕਿਉਂਕਿ ਪ੍ਰੋਗਰਾਮ ਦੇ ਅੱਗੇ ਅਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਬਰਾੜ ਸਾਹਿਬ ਹੁਣਾਂ ਨੂੰ ਵੀ ਲੈਣਾ ਹੈ ਤੇ ਅੱਜ ਅਸੀਂ ਬੜਾ ਚੰਗੀਆਂ ਗੱਲਾਂ ਮਾਰਨੀਆਂ ਨੇ ਤੇ ਬਿਜ਼ੀ ਹੋਏ ਪਏ ਨੇ ਉੱਥੇ ਜਾ ਕੇ, ਪਰ ਅੱਜ ਉਹਨਾਂ ਨੇ ਆਪਣਾ ਜਿਹੜਾ ਟਾਈਮ ਹੈ ਸਾਡੇ ਲਈ ਕੱਢਿਆ ਤੇ ਅੱਜ ਅਸੀਂ ਦਿਲ ਭਰ ਕੇ ਗੱਲਾਂ ਉਹਨਾਂ ਨਾਲ ਕਰਨੀਆਂ ਤੇ ਉਸ ਤੋਂ ਬਾਅਦ ਇੱਕ ਖਾਸ ਮੁਲਾਕਾਤ ਵੀ ਕਰਨੀ ਹੈ ਜੀ। ਸੋ ਨਾਲ ਨਾਲ ਗੀਤ ਸੰਗੀਤ ਵੀ ਹੋਣਾ ਜੀ, ਤੁਹਾਡੀਆਂ ਫਰਮਾਇਸ਼ਾਂ ਸਾਡੇ ਕੋਲ ਪਹੁੰਚ ਗਈਆਂ ਨੇ। ਸੋ ਮੌਸਮ ਦਾ ਹਾਲ ਚਾਲ ਵੀ ਦੇਖ ਲਈਏ ਵੀ ਅੱਜ ਕੀ ਹੋ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ, ਕਿੱਥੇ ਮੀਂਹ ਪੈ ਰਿਹਾ ਤੇ ਕਿੱਥੇ ਧੁੱਪ ਚੜੀ ਹੋਈ ਹੈ। ਸੋ ਜੀ ਜੇ ਮੈਂ ਐਡੀਲੇਡ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿੱਚ ਬਸ ਪਿਛਲੇ 3-4 ਦਿਨਾਂ ਤੋਂ ਚੰਗੀ ਝੜੀ ਲੱਗੀ ਹੋਈ ਹੈ, ਕਾਫੀ ਮੀਂਹ ਪੈ ਰਿਹਾ ਹੈ। ਸੋ ਜੀ ਠੁਰ ਠੁਰ ਕਰ ਰਹੇ ਹਾਂ ਠੰਡ ਦੇ ਵਿੱਚ। ਸੋ ਐਡੀਲੇਡ ਦੇ ਵਿੱਚ ਜੀ ਬੱਦਲਵਾਹੀ ਬਣੀ ਰਹੇਗੀ ਤੇ ਸਵੇਰੇ ਜਿਹੜੇ ਮੀਂਹ ਦੇ ਆਸਾਰ ਵੀ ਬਣੇ ਹੋਏ ਨੇ, ਮੀਂਹ ਵੀ ਪੈ ਸਕਦਾ ਹੈ ਜੀ ਤੇ ਜਿਹੜਾ ਤਾਪਮਾਨ ਹੈ ਵੱਧ ਤੋਂ ਵੱਧ 13 ਡਿਗਰੀ ਹੈ ਅੱਜ ਐਡੀਲੇਡ ਦਾ ਤੇ ਸਿਡਨੀ ਦੇ ਵਿੱਚ ਵੀ ਜਿਹੜੀ ਬੱਦਲਵਾਹੀ ਉਹ ਬਣੀ ਹੋਈ ਹੈ ਤੇ ਜਿਹੜਾ ਤਾਪਮਾਨ ਹੈ ਜੀ ਉਹ 16 ਡਿਗਰੀ ਵੱਧ ਤੋਂ ਵੱਧ ਰਹੇਗਾ ਅੱਜ ਦਾ। ਮੈਲਬਰਨ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 12 ਡਿਗਰੀ ਹੈ ਤੇ ਨਾਲ ਹੀ ਬੱਦਲਵਾਹੀ ਬਣੀ ਹੋਈ ਹੈ ਤੇ ਸਵੇਰੇ ਸਵੇਰੇ ਜਿਹੜੇ ਮੀਂਹ ਦੇ ਆਸਾਰ ਵੀ ਬਣੇ ਹੋਏ ਆ, ਬਾਰਿਸ਼ ਵੀ ਹੋ ਸਕਦੀ ਹੈ ਜੀ। ਤੇ ਬ੍ਰਿਸਬੇਨ ਦੇ ਵਿੱਚ ਜਿਹੜਾ ਸੂਰਜ ਚੜਿਆ ਹੋਇਆ ਹੈ, ਵਧੀਆ ਧੁੱਪ ਨਿਕਲੇਗੀ ਜੀ ਅੱਜ ਤੇ ਪਰਥ ਦੇ ਵਿੱਚ ਵੀ ਹਲਕੀ ਬੱਦਲਵਾਹੀ ਬਣੀ ਰਹੇਗੀ ਤੇ ਨਾਲ ਦੀ ਨਾਲ ਜਿਹੜਾ ਤਾਪਮਾਨ ਹੈ ਉਹ 18 ਡਿਗਰੀ ਤੱਕ ਚੜੇਗਾ। ਤੇ ਪੰਜਾਬ ਦੇ ਵਿੱਚ ਵੀ ਜੀ ਕਹਿੰਦੇ ਕਿ ਬਾਰਿਸ਼ ਤੋਂ ਬਾਅਦ ਜਿਹੜਾ ਮੌਸਮ ਹੈ ਥੋੜਾ ਠੰਡਾ ਹੋ ਗਿਆ ਹੈ, ਸੋ ਗਰਮੀ ਦੀ ਜਿਹੜੀ ਮਾਰ ਪੈ ਰਹੀ ਸੀ ਉਹ ਤੋਂ ਰਾਹਤ ਮਹਿਸੂਸ ਕੀਤੀ ਹੈ। ਸੋ ਪੰਜਾਬ ਦੇ ਵਿੱਚ ਜਿਹੜਾ ਅੱਜ ਦਾ ਤਾਪਮਾਨ ਹੈ ਵੱਧ ਤੋਂ ਵੱਧ ਉਹ 36 ਡਿਗਰੀ ਤੱਕ ਜਾਏਗਾ। ਸੋ ਪਹਿਲਾਂ ਨਾਲੋਂ ਜਿਹੜਾ ਪਾਰਾ ਕਾਫੀ ਘੱਟ ਗਿਆ ਹੈ ਤਾਪਮਾਨ ਦਾ ਪੰਜਾਬ ਦੇ ਵਿੱਚ ਵੀ। ਸੋ ਇਹ ਸੀ ਜੀ ਪੰਜਾਬ ਦਾ ਤੇ ਆਸਟ੍ਰੇਲੀਆ ਦੇ ਕੁਝ ਖਾਸ ਸ਼ਹਿਰਾਂ ਦਾ ਤਾਪਮਾਨ। ਸੋ ਤੁਸੀਂ ਕਿਹੋ ਜਿਹੇ ਮੌਸਮ ਨੂੰ ਮਾਣ ਰਹੇ ਹੋ ਲਿਖ ਭੇਜੋ ਮੈਨੂੰ ਤੇ ਮੈਂ ਸੁਣਾਉਂਦੀ ਹਾਂ ਜੀ ਤੁਹਾਨੂੰ ਇਹ ਪਿਆਰਾ ਜਿਹਾ ਗੀਤ ਤੁਹਾਡੀ ਫਰਮਾਇਸ਼ ਤੇ ਜੀ। ਜੀ ਤੁਸੀਂ ਸੁਣ ਰਹੇ ਸੀ ਜੀ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਟੱਪੇ, ਬੜਾ ਹੀ ਖੂਬਸੂਰਤ ਟੱਪੇ ਗਾਏ ਸੀ ਉਹਨਾਂ ਨੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਏ ਹੋਣੇ ਨੇ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਦੇ ਨਾਲ ਮੱਖਣ ਸੋਹੀ ਆਸਟ੍ਰੇਲੀਆ ਤੋਂ ਜੁੜੇ ਨੇ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਸਾਰੇ ਕਹਿੰਦੇ ਰੇਡੀਓ ਸੁਣਨ ਵਾਲੇ ਦੋਸਤਾਂ ਮਿੱਤਰਾਂ ਨੂੰ ਵੀ ਸਤਿ ਸ਼੍ਰੀ ਅਕਾਲ ਹੈ ਜੀ, ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਵੀ ਸਤਿ ਸ਼੍ਰੀ ਅਕਾਲ ਤੇ ਤੁਹਾਡੀ ਸਤਿ ਸ਼੍ਰੀ ਅਕਾਲ ਜੀ, ਮੈਂ ਸਾਰਿਆਂ ਨੂੰ ਪਹੁੰਚਾ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਜੀ ਮੈਨੂੰ ਇੱਕ ਥੋੜੀ ਰਚਨਾ ਇੱਕ ਲਿਖ ਕੇ ਭੇਜੀ ਹੈ, ਚੰਦ ਲਾਈਨਾਂ ਨੇ ਜੀ ਬੜੀਆਂ ਹੀ ਜੋਸ਼ ਵਾਲੀਆਂ। ਸੋ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ ਜੀ ਕਿ ਉਹ ਵਿੱਚ ਗੜੀ ਚਮਕੌਰ ਦੇ ਦਸਵਾਂ ਗੁਰ ਆਇਆ, ਉਹਦੀ ਕਲਗੀ ਚਮਕਾ ਮਾਰਦੀ ਜਿਹਦਾ ਤੇਜ ਸਵਾਇਆ, ਉਹਦੇ ਮੋਢੇ ਬਾਸ਼ਕ ਉੱਡਣੇ ਪੱਥਾ ਲਟਕਾਇਆ, ਉਹਦੇ ਗਾਤਰੇ ਪੁੱਤਰ ਕਾਲ ਦਾ ਲਹੂ ਪੀਵਣ ਆਇਆ, ਉਹਦੇ ਨੈਣਾਂ ਦੇ ਵਿੱਚ ਵੀਰ ਰਸ ਹੱਥ ਬਾਜ ਸੁਹਾਇਆ, ਉਹਦੇ ਮੱਥੇ ਸੂਰਜ ਡਲਕਦਾ ਵਿੱਚ ਜਗਤ ਨਿਭਾਇਆ, ਉਹਦੇ ਨਾਲ ਦੇ 40 ਯੋਧਿਆਂ ਸਿਰ ਤਲੀ ਟਿਕਾਇਆ, ਅੱਜ ਲੱਖਾਂ ਦਾ ਮੂੰਹ ਮੋੜ ਦਿਓ ਗੁਜਰੀ ਦਾ ਜਾਇਆ, ਅੱਜ ਜਾਮਾ ਸਾਹਿਬ ਅਜੀਤ ਸਿੰਘ ਕੋਈ ਨੂਰੀ ਪਾਇਆ, ਉਹਨੇ ਲਾੜੀ ਮੌਤ ਵਿਆਹਣੀ ਜੰਜ ਲੈ ਕੇ ਆਇਆ, ਉਹਦਾ ਛੋਟਾ ਵੀਰ ਜੁਝਾਰ ਸਿੰਘ ਫਿਰ ਦਾ ਹਰਖਾਇਆ, ਜਿਵੇਂ ਪੇਂਡੂ ਮੁੰਡਾ ਨੱਚਦਾ ਮੇਲੇ ਵਿੱਚ ਆਇਆ। ਵਾਹ ਜੋਸ਼ ਪੁੱਤਾਂ ਦਾ ਵੇਖ ਕੇ ਪਿਓ ਖੁਸ਼ੀ ਮਨਾਇਆ, ਅੱਜ ਦਿਲਵਰ ਲੱਖਾਂ ਸਫਾ ਦਾ ਹੋ ਜਾਊ ਸਫਾਇਆ। ਸੋ ਜੀ ਇਹ ਰਚਨਾ ਸਾਨੂੰ ਭੇਜੀ ਸੀ ਮੱਖਣ ਸੋਹੀ ਆਸਟ੍ਰੇਲੀਆ ਤੋਂ, ਤੇ ਬੜੀ ਪਿਆਰੀ ਜੀ ਰਚਨਾ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਤੇ ਉਹਨਾਂ ਦੇ ਜਿਹੜਾ ਪੁੱਤਰਾਂ ਦੇ ਨਾਮ, ਇਹ ਜਿਹੜੀ ਰਚਨਾ ਬੜੀ ਹੀ ਢੁਕਦੀ ਹੈ ਜੀ। ਸੋ ਬਿਲਕੁਲ ਉਹਨਾਂ ਦਾ ਜੋਸ਼, ਉਹਨਾਂ ਦੇ ਜਜ਼ਬੇ, ਉਹਨਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਹਮੇਸ਼ਾ ਹੀ ਸਲਾਮ ਕਰਦੇ ਰਵਾਂਗੇ, ਉਹਨਾਂ ਨੂੰ ਯਾਦ ਕਰਦੇ ਰਵਾਂਗੇ, ਤੇ ਉਹਨਾਂ ਦੀ ਜ਼ਿੰਦਗੀ ਤੋਂ ਜ਼ਰੂਰ ਹੀ ਕੁਝ ਨਾ ਕੁਝ ਸਿੱਖਣ ਦੀ ਜਿਹੜੀ ਕੋਸ਼ਿਸ਼ ਹੈ ਉਹ ਅਸੀਂ ਕਰਦੇ ਰਹੀਏ, ਤੇ ਇਹ ਹੀ ਸਭ ਤੋਂ ਵੱਡੀ ਸ਼ਰਧਾਂਜਲੀ ਹੈ ਜੀ ਉਹਨਾਂ ਨੂੰ। ਸੋ ਈਮੇਲ ਦੇ ਜ਼ਰੀਏ ਸਾਡੇ ਨਾਲ ਜਗਵੀਰ ਸਿੰਘ ਹੁਣਾਂ ਨੇ ਤੇ ਕੰਦੋਲਾ ਹੁਣਾਂ ਨੇ ਸਾਂਝ ਪਾਈ ਹੈ ਜੀ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਇੱਕ ਸੁਨੇਹਾ ਦੇ ਰਹੇ ਜੀ। ਉਹ ਕਹਿੰਦੇ ਕਿ ਫੋਕ ਐਂਡ ਰੌਕ ਮਿਊਜ਼ਿਕ ਐਂਡ ਡਾਂਸ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਫਸਟ ਆਸਟ੍ਰੇਲੀਅਨ ਪੰਜਾਬੀ ਸਿੰਗਿੰਗ ਕੰਪੀਟੀਸ਼ਨ ਦੇ ਆਡੀਸ਼ਨ ਜਿਹੜੇ ਆ ਉਹ ਐਡੀਲੇਡ ਦੇ ਵਿੱਚ ਐਤਵਾਰ 9 ਜੁਲਾਈ ਨੂੰ ਲਏ ਜਾ ਰਹੇ ਨੇ। ਸੋ ਇਹ ਜੇ ਕੋਈ ਗੀਤ ਸੰਗੀਤ ਨੂੰ ਪਿਆਰ ਕਰਨ ਵਾਲਾ ਜਾਂ ਗੀਤ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦਾ ਚਾਹਵਾਨ ਹੋਵੇ ਤੇ ਜੀ ਆਡੀਸ਼ਨ ਜ਼ਰੂਰ ਪਹੁੰਚ ਸਕਦਾ ਹੈ, ਤੇ ਐਂਟਰੀ ਦੇ ਲਈ ਜਿਹੜਾ www.folkandrock.com.au ਤੇ ਜਾ ਕੇ ਤੁਸੀਂ ਹੋਰ ਜਿਹੜੀ ਜਾਣਕਾਰੀ ਉਹ ਲੈ ਸਕਦੇ ਹੋ ਜੀ। ਤੇ ਜਗਵੀਰ ਸਿੰਘ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਪਰਿਵਾਰ ਨੂੰ, ਤੇ ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ, ਬਹੁਤ ਹੀ ਸੋਹਣੇ ਵਿਚਾਰ ਚੱਲ ਰਹੇ ਨੇ ਜੀ, ਜੇਕਰ ਹੋ ਸਕੇ ਤਾਂ ਮਿੰਟੂ ਬਾਈ ਜੀ ਤੇ ਸਿੱਧੂ ਜੀ ਨੂੰ ਸ਼ਾਮਿਲ ਕਰੋ ਜੀ, ਕਈ ਦਿਨ ਤੋਂ ਗੈਰ ਹਾਜ਼ਰੀ ਚੱਲ ਰਹੀ ਹੈ। ਬਿਲਕੁਲ ਜਗਵੀਰ ਜੀ, ਸਭ ਤੋਂ ਪਹਿਲਾਂ ਤੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਿਲਕੁਲ ਜੀ, ਸਾਡੀ ਵੀ ਬੜੀ ਖਾਹਿਸ਼ ਹੈ ਕਿ ਬਰਾੜ ਸਾਹਿਬ ਨੂੰ ਤੇ ਸਿੱਧੂ ਸਾਹਿਬ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ ਤੇ ਕੋਈ ਗੱਲਬਾਤ ਉਹਨਾਂ ਨਾਲ ਕਰੀਏ, ਕਿਉਂਕਿ ਗੱਲਾਂ ਬੜੀਆਂ ਇਕੱਠੀਆਂ ਹੋਈਆਂ ਹੋਣੀਆਂ ਉਹਨਾਂ ਕੋਲ ਦੱਸਣ ਦੇ ਲਈ, ਤੇ ਸਾਡੇ ਕੋਲ ਸੁਣਨ ਦੇ ਲਈ ਬਹੁਤ ਕੁਝ ਹੈ, ਤੇ ਕੋਸ਼ਿਸ਼ ਕਰਦੇ ਅੱਜ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰ ਸਕੀਏ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਜੁੜੇ ਰਹਿਣਾ ਹੈ ਜੀ, ਤੇ ਆਪਣੇ ਜਿਹੜੇ ਸੁੱਖ ਸੁਨੇਹੇ ਤੇ ਵਿਚਾਰ ਆ ਉਹ ਸਾਡੇ ਨਾਲ ਸਾਂਝੇ ਕਰਦੇ ਰਹਿਣਾ ਹੈ। ਸੋ ਜੀ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਹੈ ਉਹ ਸਾਡੇ ਕੋਲ, ਉਹਨਾਂ ਦੀ ਵੀ ਜਿਹੜੀ ਲਾਈਨ ਲੱਗ ਚੁੱਕੀ ਹੈ, ਸੋ ਅਸੀਂ ਨਾਲ ਨਾਲ ਗੀਤ ਸੰਗੀਤ ਵੀ ਸੁਣਨਾ ਹੈ। ਸੋ ਸੁਣਦੇ ਹਾਂ ਜੀ ਇਹ ਗੀਤ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੁੰਦੇ ਹਾਂ।
ਚੁਗਲੀਆਂ ਕਰਦਾ ਉਸੇ ਤੋਂ ਰੱਖ ਲਓ ਪਰਦਾ ਘਰ ਦੀ ਲੜਾਈ ਦਾ ਜਿੱਥੇ ਨਾ ਇੱਜ਼ਤ ਹੋਵੇ ਉੱਥੇ ਨਹੀਂ ਜਾਈਦਾ ਭਾਵੇਂ ਮਰ ਜਾਈਏ ਭੁੱਖੇ ਮੰਗ ਕੇ ਨਹੀਂ ਖਾਈਦਾ ਲੈਂਦਾ ਫਿਰ ਬੇਸ਼ੱਕ ਲੈ ਜਾਏ ਫੁੱਕ ਕੇ ਨਹੀਂ ਚੱਟੀ ਦਾ ਲੋਕੋ ਕਦੇ ਦੁੱਧ ਤੇ ਪੁੱਤ ਦਾ ਮੁੱਲ ਨਹੀਂ ਓ ਵੱਟੀ ਦਾ ਲੋਕੋ ਕਦੇ ਦੁੱਧ ਤੇ ਪੁੱਤ ਦਾ ਯੋਧਿਆਂ ਦੀਆਂ ਵਾਰਾਂ ਦੇ ਫੈਦੇ ਹੀ ਫੈਦੇ ਹੁੰਦੇ ਸਾਂਝੇ ਪਰਿਵਾਰਾਂ ਦੇ ਫੈਦੇ ਹੀ ਫੈਦੇ ਹੁੰਦੇ ਹੋ
ਜੀ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿੱਚ ਗੱਲਾਂ ਬਾਤਾਂ ਦੀਆਂ ਅਸੀਂ ਜਿਹੜੀ ਚੱਲ ਰਹੀ ਹੈ ਕੜੀ ਚੱਲ ਰਹੀ ਹੈ ਤੇ ਤੁਹਾਡੇ ਸੁੱਖ ਸੁਨੇਹੇ ਵੀ ਸਾਡੇ ਤੱਕ ਪਹੁੰਚ ਰਹੇ ਹੈ ਜੀ ਸੋ ਸਾਡੇ ਨਾਲ ਅੱਗੇ ਵਿਨੀਪੈਗ ਤੋਂ ਨਵਜੋਤ ਹੁਣਾਂ ਨੇ ਸੀ ਸਾਨੂੰ ਇੱਕ ਬੜਾ ਪਿਆਰਾ ਜਿਹੜਾ ਜਿਹੜਾ ਇੱਕ ਚੁਟਕਲਾ ਭੇਜਿਆ ਹੈ ਜੀ ਸੋ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਲਿਖਿਆ ਕਿ ਇੱਕ ਕਾਨਫਰੰਸ ਚੱਲ ਰਹੀ ਸੀ ਜੀ ਤੇ ਇਹ ਸਾਰੀ ਕਾਨਫਰੰਸ ਦੀ ਗੱਲਬਾਤ ਹੈ ਬਿਹਾਰ ਕੇ ਕੁਛ ਭਈਆ ਲੋਗੋਂ ਕੀ ਮੀਟਿੰਗ ਹੋਈ ਮੁੱਦਾ ਥਾ ਸਵਤੰਤਰਤਾ ਸੰਗਰਾਮ ਸਮੱਸਿਆ ਯੇ ਹੈ ਕਿ ਬਿਹਾਰ ਕੋ ਭਾਰਤ ਸੇ ਆਜ਼ਾਦ ਕੈਸੇ ਕਰਵਾਇਆ ਜਾਏ ਪਹਿਲਾ ਭਈਆ ਬੋਲਾ ਆਜ਼ਾਦ ਕਰਾਨਾ ਕੋਨੋ ਮੁਸ਼ਕਲ ਕਾਮ ਨਾਹੀ ਪਰ ਹਮ ਬਿਹਾਰ ਕਾ ਵਿਕਾਸ ਕੈਸੇ ਕਰੇਂਗੇ ਇਹ ਸੋਚਨੇ ਵਾਲੀ ਬਾਤ ਹੈ ਦੂਸਰਾ ਭਈਆ ਇੱਕ ਕਾਮ ਕਰਤੇ ਹੈ ਹਮ ਲੋਕ ਮਿਲਕਰ ਅਮਰੀਕਾ ਪਰ ਹਮਲਾ ਕਰ ਦੇਂਗੇ ਤੀਸਰਾ ਭਈਆ ਅਰੇ ਈ ਕਾ ਭਈਆ ਅਮਰੀਕਾ ਪਰ ਹਮਲਾ ਉਸੇ ਕਾ ਹੋਈ ਅਰੇ ਭਈਆ ਜੈਸਨ ਹਮ ਲੋਗ ਹਮਲਾ ਕਰੇਂਗੇ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
ਹੈਲੋ
ਹੈਲੋ ਮੈਨੂੰ ਲੱਗ ਰਿਹਾ ਕਿ ਜੀ ਮੈਨੂੰ ਲੱਗ ਰਿਹਾ ਕਿ ਬਰਾੜ ਸਾਹਿਬ ਸਾਡੇ ਨਾਲ ਰਾਬਤਾ ਕੁਛ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਜੀ ਉਹਨਾਂ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਲੈਣਾ ਹੈ ਸੋ ਮੇਰਾ ਚੁਟਕਲਾ ਵਿੱਚ ਰਹਿ ਗਿਆ ਚਲੋ ਮੈਂ ਤੁਹਾਨੂੰ ਸੁਣਾਉਂਦੀ ਹਾਂ ਹਨਾ ਤੇ ਉਹ ਭਈਆ ਕਹਿੰਦਾ ਕਿ ਜੈਸਨ ਹਮ ਲੋਕ ਹਮਲਾ ਕਰੇਂਗੇ ਅਮਰੀਕਾ ਹਮਕੋ ਹਰਾ ਦੇਗਾ ਔਰ ਹਮਾਰੇ ਰਾਜਯ ਪਰ ਕਬਜ਼ਾ ਕਰ ਲੇਗਾ ਫਿਰ ਕਾਇਦੇ ਸੇ ਹਮ ਲੋਗ ਅਮਰੀਕਾ ਕੇ ਹੀ ਨਾਗਰਿਕ ਕਹਿਲਾਏਂਗੇ ਉਹ ਖੁਦੇ ਆਪਣਾ ਡਿਵੈਲਪਮੈਂਟ ਕਰਤਾ ਹੀ ਰਹਿਤਾ ਹੈ ਹਮਾਰਾ ਵੀ ਸਾਥ ਮੇ ਹੋ ਜਾਏਗਾ ਚੌਥਾ ਭਈਆ ਅਰੇ ਵਾਹ ਭਈਆ ਫਿਰ ਤੋ ਕੋਨਾ ਵੀਜ਼ਾ ਨਾ ਪਾਸਪੋਰਟ ਆਪਣਾ ਸਭ ਰੁਪਇਆ ਡਾਲਰ ਬਣ ਜਾਏਗਾ ਲੜਕੀ ਅੰਗਰੇਜ਼ੀ ਬੋਲੇਂਗੇ ਕਿਨਾਰੇ ਬੈਠਾ ਫੂਫਾ ਜੀ ਚੁੱਪ ਥੇ ਕਾ ਫੂਫਾ ਤੁਮ ਕੁਛ ਨਾਹੀ ਬੋਲ ਰਹੇ ਹੋ ਫੂਫਾ ਅਰੇ ਹਮ ਯੇ ਸੋਚ ਰਹਾ ਹੂੰ ਕਿ ਅਗਰ ਹਮਲੇ ਮੇ ਹਮ ਲੋਗਨ ਜੀਤ ਗਏ ਤੋ ਅਮਰੀਕਾ ਕਾ ਹੋਗਾ ਬਹੁਤ ਵਧੀਆ ਜੀ, ਬੜਾ ਹੀ ਫਨੀ ਜਿਹਾ ਇਹ ਚੁਟਕਲਾ ਭੇਜਿਆ ਸਾਨੂੰ ਰੂਬੀ ਨਵਜੋਤ ਕੌਰ ਹੁਣਾਂ ਨੇ ਜੀ ਵਿਨੀਪੈਗ ਤੋਂ। ਸੋ ਪ੍ਰੋਗਰਾਮ ਦੇ ਵਿੱਚ ਏਦਾਂ ਦੇ ਜਿਹੜੇ ਹਲਕੇ ਫੁਲਕੇ ਪ੍ਰੋਗਰਾਮ ਨੂੰ ਬਣਾਉਣ ਦੇ ਲਈ ਇਹੋ ਜਿਹੇ ਚੁਟਕਲੇ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ ਜੀ, ਜਿਵੇਂ ਪਹਿਲਾਂ ਹੀ ਕਿਹਾ ਸੀ ਕਿ ਜਿਹੜੀਆਂ ਖੁਸ਼ੀਆਂ ਵਧਾਉਣ ਨਾਲ ਵੱਧਦੀਆਂ। ਸੋ ਜੀ ਅੱਜ ਦੀ ਬਾਜੀ ਇਹ ਨਵਜੋਤ ਹੁਣੀ ਲੈ ਗਏ ਜੀ ਸਾਰਿਆਂ ਦੇ ਚਿਹਰੇ ਤੇ ਇੱਕ ਮੁਸਕਰਾਹਟ ਲਿਆ ਕੇ। ਸੋ ਤੁਹਾਡੇ ਦਿਲ ਦੇ ਵਿੱਚ ਵੀ ਕੋਈ ਇਹੋ ਜਿਹੀ ਗੱਲਬਾਤ, ਕੋਈ ਚੁਟਕਲਾ, ਕੋਈ ਕਵਿਤਾ, ਕਹਾਣੀ ਜਾਂ ਕੋਈ ਵਿਚਾਰ ਹੋਵੇ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੀ। ਸੋ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦੇ ਨਾਲ ਨਾਲ ਤੁਹਾਡੇ ਫਰਮਾਇਸ਼ੀ ਗੀਤਾਂ ਦੀ ਜਿਹੜੀ ਲਾਈਨ ਹੈ ਉਹ ਸਾਡੇ ਕੋਲ ਲੱਗੀ ਹੋਈ ਹੈ, ਉਹ ਵੀ ਸੁਣਨੇ ਆ, ਗੱਲਾਂ ਬਾਤਾਂ ਵੀ ਕਰਨੀਆਂ ਤੇ ਬਰਾੜ ਸਾਹਿਬ ਸਾਡੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ। ਸੋ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਵੀ ਗੱਲਾਂ ਕਰਨੀਆਂ ਨੇ, ਪਰ ਨਾਲ ਦੀ ਨਾਲ ਸੁਣਦੇ ਹਾਂ ਜੀ ਇੱਕ ਗੀਤ ਤੇ ਕੋਸ਼ਿਸ਼ ਕਰਦੀ ਹਾਂ ਕਿ ਗੀਤ ਤੋਂ ਬਾਅਦ ਅਸੀਂ ਬਰਾੜ ਸਾਹਿਬ ਹੁਣਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਹਾਜ਼ਰ ਹੋਈਏ ਜੀ।
ਵਿਸਾਖੀ ਜੱਟ ਮਾਰੇ ਨਾ ਦਮਾਮੇ ਗੱਲਾਂ ਸੱਚੀਆਂ ਸੁਣਾਹੂ ਜਿਹੜੇ ਬਣਦੇ ਨੇ ਮਾਮੇ ਹੁਣ ਆਉਣ ਤੇ ਵਿਸਾਖੀ ਜੱਟ ਮਾਰੇ ਨਾ ਦਮਾਮੇ ਗੱਲਾਂ ਸੱਚੀਆਂ ਸੁਣਾਹੂ ਜਿਹੜੇ ਬਣਦੇ ਨੇ ਮਾਮੇ ਹੋ ਕੇ ਔਖਾ ਸੌਖਾ ਖੇਤਾਂ ਵਿੱਚੋਂ ਕੱਟਦਾ ਲੱਤ ਗੰਨਿਆਂ ਦੀ ਸਿਰਾ ਤੱਕ ਝਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਫਿਰੇ ਦਸ ਰਾਜ ਨੂੰ ਉਹ ਜਿਵੇਂ ਆਪ ਕੱਢੀ ਫਿਰੇ ਦਸ ਰਾਜ ਨੂੰ ਕਿਲੋਆਂ ਦੇ ਹਿਸਾਬ ਨਾਲ ਰੱਖੀ ਵਿਕਦੀ ਸਾਡੀ ਆਲੂਆਂ ਦੀ ਬੋਰੀ ਵੀ ਖਿਲਾਰੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਦਵਾਈਆਂ ਵਾਂਗ ਬਿਜਲੀ ਅਖੇ ਦੋ ਘੰਟੇ ਸੁਬਾ ਬਾਕੀ ਰਾਤ ਨੂੰ ਗੱਲ ਸੁਣੀ ਨਾ ਗਰੀਬ ਵਾਲੀ ਕਿਸੇ ਨੂੰ ਪਰ ਮੋਦੀ ਜੀ ਸੁਣਾ ਗਏ ਮਨ ਵਾਲੀ ਬਾਤ ਨੂੰ ਪਰ ਮੋਦੀ ਜੀ ਸੁਣਾ ਗਏ ਮਨ ਵਾਲੀ ਬਾਤ ਨੂੰ ਕਹਿੰਦੇ ਡਿਜੀਟਲ ਕਰ ਦਾਂਗੇ ਪਿੰਡਾਂ ਨੂੰ ਭਾਵੇਂ ਸਾਡੇ ਹੱਥਾਂ ਵਿੱਚ ਰੋਟੀ ਟਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ।
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਅੱਜ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਬਰਾੜ ਸਾਹਿਬ ਹੁਣਾਂ ਨਾਲ ਰਾਬਤਾ ਕਾਇਮ ਕਰ ਸਕੀਏ। ਸੋ ਮਿੰਟੂ ਬਰਾੜ ਹੁਣੀ ਸਾਡੇ ਨਾਲ ਨੇ ਜੀ, ਸੋ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਰਾੜ ਸਾਹਿਬ ਜੀ ਸਤਿ ਸ੍ਰੀ ਅਕਾਲ।
ਹਾਂ ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਕਰਦੇ ਹਾਂ ਜੀ ਉਹ ਪ੍ਰੋਗਰਾਮ ਲਹਿਰਾਂ ਦਾ ਆਨੰਦ ਮਾਣ ਰਹੇ ਹੋਣਗੇ
ਜੀ। ਅਸੀਂ ਲਹਿਰਾਂ ਦਾ ਆਨੰਦ ਮਾਣ ਰਹੇ ਹਾਂ ਤੇ ਹੈਲੋ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਕੈਨੇਡਾ ਜਾ ਕੇ ਜੀ ਮੈਂ ਕਿਹਾ ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਕੈਨੇਡਾ ਦੇ ਵਿੱਚ ਕੈਨੇਡਾ ਦਾ ਆਨੰਦ ਮਾਣ ਰਹੇ ਹੋ ਜਿਹੜਾ ਲਰਨਿੰਗ ਟੂਰ ਤੇ ਤੁਸੀਂ ਗਏ ਹੋਏ ਹੋ ਤੇ ਉੱਥੋਂ ਬਹੁਤ ਕੁਝ ਸਿੱਖ ਰਹੇ ਹੋਵੋਗੇ ਤੇ ਉਹ ਆ ਕੇ ਤੁਸੀਂ ਸਾਨੂੰ ਸਿਖਾਉਣਾ ਹੈ ਉਹਦੀ ਅਸੀਂ ਵੇਟ ਕਰ ਰਹੇ ਹਾਂ। ਸੋ ਤੁਹਾਡਾ ਕਿਵੇਂ ਚੱਲ ਰਿਹਾ ਤੁਹਾਡਾ ਇਹ ਟੂਰ ਬਰਾੜ ਸਾਹਿਬ?
ਬਹੁਤ ਵਧੀਆ ਚੱਲ ਰਿਹਾ ਜੀ, ਥੋੜਾ ਜਿਹਾ ਫਾਸਟ ਆ ਤੇ ਬੜੀ ਤੇਜ਼ੀ ਨਾਲ ਜਿਹੜਾ ਸਮਾਂ ਵੀ ਬੀਤ ਰਿਹਾ ਤੇ ਤੇਜ਼ੀ ਨਾਲ ਅਸੀਂ ਉਹਦਾ ਲਾਹਾ ਵੀ ਲੈ ਰਹੇ ਹਾਂ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਦੇਖ ਰਹੇ ਹਾਂ ਜਿਨ੍ਹਾਂ ਬਾਰੇ ਸੁਣਿਆ ਸੀ ਜਾਂ ਜਿਨ੍ਹਾਂ ਬਾਰੇ ਇਮੈਜਿਨਰੀ ਸ਼ਕਤੀ ਰਾਹੀਂ ਕੁਝ ਹੋਰ ਹੀ ਫੋਟੋ ਆਪਦੇ ਦਿਮਾਗ 'ਚ ਬਣਾਈ ਹੋਈ ਸੀ ਉਹ ਭੁਲੇਖੇ ਦੂਰ ਕਰ ਰਹੇ ਹਾਂ ਤੇ ਨਾਲ ਨਾਲ ਜਿਹੜਾ ਸਭ ਤੋਂ ਵੱਡਾ ਪ੍ਰੋਜੈਕਟ ਅਸੀਂ ਕਰ ਰਹੇ ਹਾਂ ਉਹਨੂੰ ਸ਼ੂਟ ਕਰ ਰਹੇ ਹਾਂ ਤੇ ਕੋਸ਼ਿਸ਼ ਹੋਊਗੀ ਸਾਡੀ ਆਉਣ ਵਾਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਉਹਨੂੰ ਸਾਰੇ ਦੇ ਸਾਰੇ ਟੂਰ ਨੂੰ ਵਿਜੂਅਲੀ ਜਿਹੜਾ ਦਿਖਾਇਆ ਜਾਵੇ ਵੀ ਕਿੱਥੇ ਕਿੱਥੇ ਗਏ ਕੀ ਦੇਖਿਆ ਸੀ ਤੇ ਉਹਦੇ ਚ ਜਿਹੜਾ ਤਾਂ ਨੋਰਮਲ ਦੇਖੋ ਸਾਡੇ ਪਰਸਨਲ ਜੋ ਬੰਦਾ ਹੋਲੀਡੇ ਕਰਦਾ ਉਹ ਵੱਖਰੀ ਗੱਲ ਆ ਪਰ ਅਸੀਂ ਉਹਦੇ ਵਿੱਚ ਜਿਹੜੇ ਉਹ ਪੁਆਇੰਟ ਜਿਹੜੇ ਕਿ ਸਾਨੂੰ ਹੈਰਾਨ ਕੀਤਾ ਜਿਨ੍ਹਾਂ ਨੇ ਸਾਨੂੰ ਲਈ ਖਾਸ ਲੱਗੇ ਉਹ ਅਸੀਂ ਜ਼ਰੂਰ ਦਿਖਾਉਣੇ ਚਾਹਾਂਗੇ ਤੁਹਾਨੂੰ ਸਾਰਿਆਂ ਨੂੰ ਇਸ ਲਈ ਅਸੀਂ ਬੜੇ ਪੱਦੇ ਪੱਧਰ ਤੇ ਜਿਹੜੀ ਵੀਡੀਓਗ੍ਰਾਫੀ ਦੀ ਕੀਤ ਕਰ ਰਹੇ ਹਾਂ ਜੀ ਹਰ ਰੋਜ਼ ਤਕਰੀਬਨ ਜਿੱਥੇ ਵੀ ਜਾਂਦੇ ਹਾਂ ਉਹਦੀ ਵੀਡੀਓਗ੍ਰਾਫੀ ਕਰਦੇ ਹਾਂ ਤੇ ਫਿਰ ਉਹ ਚੋਂ ਸਿਲੈਕਟਡ ਚੀਜ਼ਾਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਸਭ ਤੱਕ
ਜੀ ਬਰਾੜ ਸਾਹਿਬ ਅਸੀਂ ਸੋਸ਼ਲ ਮੀਡੀਆ ਰਾਹੀਂ ਦੇਖ ਵੀ ਰਹੇ ਹਾਂ ਕੁਝ ਫੋਟੋਆਂ ਜਾਂ ਵੀਡੀਓ ਦੇਖ ਵੀ ਰਹੇ ਹਾਂ ਤੇ ਉਹ ਸਾਡੀ ਉਤਸੁਕਤਾ ਨੂੰ ਨਾ ਹੋਰ ਵਧਾ ਰਹੇ ਨੇ ਕਿ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਪੂਰਾ ਕਦੋਂ ਦੇਖਾਂਗੇ ਕਿ ਕਦੋਂ ਤੁਸੀਂ ਆਓਗੇ ਔਰ ਕਦੋਂ ਉਹ ਅਸੀਂ ਸਾਰੀਆਂ ਵੀਡੀਓ ਵੀ ਚੰਗੀ ਤਰ੍ਹਾਂ ਦੇਖ ਸਕਾਂਗੇ ਜਾਂ ਤੁਹਾਡੇ ਨਾਲ ਗੱਲਬਾਤ ਕਰ ਸਕਾਂਗੇ ਸੋ ਅੱਜ ਕੱਲ ਤੁਸੀਂ ਕਿੱਥੇ ਹੋ ਬਰਾੜ ਸਾਹਿਬ ਕੈਨੇਡਾ ਦੇ ਵਿਚ
ਫਿਲਹਾਲ ਇਸ ਟਾਈਮ ਅਸੀਂ ਐਡਮਿੰਟਨ ਦੇ ਵਿਚ ਹਾਂ ਜੀ ਤੇ ਐਡਮਿੰਟਨ ਦੇ ਵਿਚ ਵੀ ਇੱਕ ਖਾਸ ਜਗ੍ਹਾ ਦੇ ਉੱਤੇ ਅੱਜ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਵੀ ਇੱਕ ਇਤਿਹਾਸ ਬਣ ਗਿਆ ਜੀ ਸਾਡੇ ਇਤਿਹਾਸ ਯੁੱਗ ਪੁਰਸ਼ ਹੁੰਦੇ ਆ ਕੁਝ ਇੱਕ ਲੋਕ ਕਿਸੇ ਵੀ ਕੌਮ ਧਰਮ ਦੇ ਹੀਰੇ ਹੁੰਦੇ ਆ ਇਹ ਵੱਖਰੀ ਗੱਲ ਆ ਵੀ ਸਾਡੇ ਲੋਕ ਉਹਨਾਂ ਨੂੰ ਪਛਾਣਦੇ ਨੀ ਤੇ ਮਗਰੋਂ ਜ਼ਰੂਰ ਹਾਰ ਲੈ ਕੇ ਤੁਰੇ ਫਿਰਦੇ ਆ ਪਰ ਪਹਿਲਾਂ ਨੀ ਪਛਾਣਦੇ ਇਸ ਟਾਈਮ ਜਿੱਥੇ ਜਿਹੜੀ ਮੈਂ ਸਾਈਡ ਤੇ ਬੈਠਾ ਜਾਂ ਜਿਹੜੇ ਘਰ ਚ ਬੈਠਾ ਜਾਂ ਜਿਹੜੇ ਲੌਂਚ ਬੈਠਾ ਉਹ ਇੱਕ ਬੜੀ ਹੀ ਸਿੱਖ ਧਰਮ ਦੇ ਲਈ ਇਤਿਹਾਸਿਕ ਜਗ੍ਹਾ ਜੀ ਇਹ ਪਾਲ ਸਿੰਘ ਪੁਰੇਵਾਲ ਹੋਰਾਂ ਦੇ ਘਰ ਚ ਅਸੀਂ ਬੈਠੇ ਹਾਂ ਜਿਹੜੇ ਕਿ ਨਾਨਕ ਸ਼ਾਹੀ ਕੈਲੰਡਰ ਵਰਗੀ ਇੱਕ ਦੇਣ ਜਿਹੜਾ ਮੂਲ ਨਾਨਕ ਸ਼ਾਹੀ ਕੈਲੰਡਰ ਉਹਨਾਂ ਦੀ ਦੇਣ ਆ ਜੀ ਤੇ ਪਿਛਲੇ ਦੋ ਦਿਨਾਂ ਤੋਂ ਅਸੀਂ ਉਹਨਾਂ ਕੋਲ ਕਾਫੀ ਸਮਾਂ ਬਿਤਾਇਆ ਤੇ ਸਾਨੂੰ ਹੈਰਾਨੀ ਹੋਈ ਕੁਝ ਇੱਕ ਗੱਲਾਂ ਜਾਣ ਕੇ ਕੁਝ ਇੱਕ ਚੀਜ਼ਾਂ ਬਾਰੇ ਜਾਣ ਕੇ ਵੀ ਕਿੱਥੋਂ ਤੱਕ ਬੰਦਾ ਸਟੱਡੀ ਕਰਕੇ ਕਿੰਨੀ ਗਹਿਰਾਈ ਚ ਜਾ ਸਕਦਾ ਤੇ ਇੱਕ ਚੀਜ਼ ਨੂੰ ਹੱਲ ਕਰਨ ਲਈ ਉਹ ਕਿੰਨਾ ਟਾਈਮ ਲਾ ਸਕਦਾ ਮੈਂ ਤਾਂ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਸੀ ਵੀ ਸਾਡੇ ਤੋਂ ਇੱਕ ਸਵਾਲ ਹੱਲ ਕਰਨ ਲਈ ਜਿਹਦੇ ਤੇ ਪੂਰਾ ਵਰਕਾ ਕਾਪੀ ਦਾ ਯੂਜ ਕਰ ਲੈਂਦੇ ਸੀ ਤੇ ਐਂਡ ਤੇ ਜਾ ਕੇ ਉਹਦਾ ਆਨਸਰ ਨਿਕਲਦਾ ਸੀ ਤਾਂ ਸਾਨੂੰ ਬੜਾ ਔਖਾ ਲੱਗਦਾ ਸੀ ਤੇ ਪਰ ਪੁਰੇਵਾਲ ਸਾਹਿਬ ਨੇ ਦੱਸਿਆ ਵੀ ਉਹਨਾਂ ਨੂੰ ਸਾਲਾਂ ਬੱਧੀ ਇੱਕ ਸਵਾਲ ਤੇ ਪਤਾ ਨੀ ਕਿੰਨੀਆਂ ਅਣਗਿਣਤ ਸ਼ੀਟਾਂ ਵੀ ਲੱਗ ਜਾਂਦੀਆਂ ਇੱਕ ਸਵਾਲ ਨੂੰ ਹੱਲ ਕਰਨ ਦੇ ਉੱਤੇ ਤੇ ਉਹ ਕਰਦੇ ਰਹੇ ਸੂਰਿਆ ਸਿਧਾਂਤ ਦੇ ਉੱਤੇ ਗਿਣਤੀ ਦੇ ਬੰਦਿਆਂ ਨੇ ਉਹ ਸਟੱਡੀ ਕੀਤੀ ਹੈ ਜਿਹੜੀ ਪਾਲ ਸਿੰਘ ਪੁਰੇਵਾਲ ਹੋਰਾਂ ਕੋਲੇ ਆ ਤੇ ਹੁਣ ਉਹ ਬਜ਼ੁਰਗ ਹੋ ਚੁੱਕੇ ਆ ਪਰ ਫਿਰ ਵੀ ਬੜੇ ਐਕਟਿਵ ਤੇ ਉਹਨਾਂ ਨੇ ਉਹਨਾਂ ਦੀ ਮਜਾਜ ਸ਼ਕਤੀ ਦੇਖੀ ਵੀ ਉਹਨਾਂ ਦੀ ਲਾਇਬ੍ਰੇਰੀ ਚ ਹਜ਼ਾਰਾਂ ਕਿਤਾਬਾਂ ਦੇ ਵਿੱਚ ਉਹ ਇੰਜ ਕਹਿ ਦਿੰਦਾ ਵੀ ਕਾਕਾ ਉਹ ਫਲਾਨੀ ਕਿਤਾਬ ਚੱਕ ਲਾ ਇੰਨੇ ਨੰਬਰ ਚ ਪਈ ਆ ਤਾਂ ਉਹਨਾਂ ਨੇ ਸਾਨੂੰ ਦੋ ਤਿੰਨ ਦਿਨਾਂ ਚ ਜਿਹੜੀਆਂ ਗੱਲਾਂ ਉਹਨਾਂ ਤੋਂ ਹਾਸਲ ਕੀਤੀਆਂ ਉਹ ਵਾ ਕਮਾਲ ਆ ਜੀ ਤੇ ਆਉਣ ਵਾਲੇ ਦਿਨਾਂ ਚ ਉਹਦੇ ਲਈ ਅਸੀਂ ਨਾਨਕ ਸ਼ਾਹੀ ਕੈਲੰਡਰ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰਾਂਗੇ ਤੇ ਪਰ ਹੋਰ ਵੀ ਬਹੁਤ ਸਾਰੀਆਂ ਅਜੀਬ ਗਰੀਬ ਦੇਖਣ ਨੂੰ ਚੀਜ਼ਾਂ ਮਿਲੀਆਂ ਜੀ ਜੇ ਮੈਂ ਐਡਮਿੰਟਨ ਦੀ ਗੱਲ ਕਰਾਂ ਤਾਂ ਇਹ ਸ਼ਹਿਰ ਐਡੀਲੇਡ ਵਰਗਾ ਸ਼ਹਿਰ ਆ ਕੋਈ ਵੱਡਾ ਸ਼ਹਿਰ ਨਹੀਂ ਹੈ ਪਰ ਜਦੋਂ ਜੇ ਇਹਦੇ ਚ ਸ਼ੋਪਿੰਗ ਮਾਲ ਦੀ ਗੱਲ ਕਰੀਏ ਤਾਂ ਇੱਕ ਬੈਸਟ ਸ਼ੋਪਿੰਗ ਮਾਲ ਆ ਕੱਲ ਜਾਣ ਦਾ ਮੌਕਾ ਮਿਲਿਆ ਤੇ ਮੈਨੂੰ ਜਦੋਂ ਸਾਡੇ ਅੰਕਲ ਸਰਦਾਰ ਅਜੈ ਸਿੰਘ ਮਾਨ ਹੋਰਾਂ ਨੇ ਦੱਸਿਆ ਵੀ ਦੁਨੀਆਂ ਦਾ ਸਭ ਤੋਂ ਵੱਡਾ ਸ਼ੋਪਿੰਗ ਮਾਲ ਇੱਥੇ ਆ ਮੈਂ ਸੋਚਿਆ ਵੀ ਕਈ ਵਾਰੀ ਊਂ ਹੀ ਕਹਿ ਦਿੰਦੇ ਹਰੇਕ ਹੀ ਸਾਡਾ ਮਾਲ ਵੱਡਾ ਸਾਡਾ ਵੱਡਾ ਮੈਂ ਦੁਬਈ ਗਿਆ ਸੀ ਤਾਂ ਉੱਥੇ ਵੀ ਮੈਨੂੰ ਦੱਸਿਆ ਗਿਆ ਸੀ ਇੱਥੇ ਵੱਡਾ ਸ਼ੋਪਿੰਗ ਮਾਲ ਆ ਪਰ ਮੈਂ ਕੱਲ ਦੇਖ ਕੇ ਵਾਕਈ ਹੈਰਾਨ ਰਹਿ ਗਿਆ ਜਦੋਂ ਅਸੀਂ 2 ਘੰਟਿਆਂ ਦੇ ਟੂਰ ਦੇ ਵਿੱਚ ਸ਼ੋਪਿੰਗ ਮਾਲ ਦਾ 10% ਹਿੱਸਾ ਦੇਖਿਆ ਜੀ 2 ਘੰਟਿਆਂ ਦੇ ਵਿੱਚ ਭੱਜ ਭੱਜ ਕੇ ਕਿਸੇ ਵੀ ਦੁਕਾਨ ਦੇ ਵਿੱਚ ਬੜੇ ਤੋਂ ਬਿਨਾ ਉਹਦਾ 10% ਅਸੀਂ ਦੇਖ ਸਕੇ ਤਾਂ ਉਹ ਐਡਾ ਕੁ ਵੱਡਾ ਐਡਮਿੰਟਨ ਚ ਸ਼ੋਪਿੰਗ ਮਾਲ ਆ ਜੀ ਉਹਦੀ ਇੱਕ ਪ੍ਰੋਗਰਾਮ ਜਰੀਏ ਅਸੀਂ ਦਿਖਾਵਾਂਗੇ ਪਹਿਲੀ ਵਾਰ ਇੱਕ ਸ਼ੋਪਿੰਗ ਮਾਲ ਦੇ ਵਿੱਚ ਬੀਚ ਦੇਖਿਆ ਉਹਦੇ ਚ ਆਰਟੀਫਿਸ਼ਲ ਬੀਚ ਬਣਾਇਆ ਜਿੱਥੇ ਸਮੁੰਦਰ ਆ ਜਿੱਥੇ ਲਹਿਰਾਂ ਉੱਠਦੀਆਂ ਉਹਦੇ ਚ ਆਈਸ ਹੋਕੀ ਹੁੰਦੀ ਦੇਖੀ ਸ਼ੋਪਿੰਗ ਮਾਲ ਦੇ ਵਿੱਚ ਉਹ ਚ ਕੋਲੰਬਸ ਦੇ ਜਹਾਜ਼ ਆਉਂਦੇ ਦੇਖੇ ਪਤਾ ਨੀ ਕੀ ਕੁਛ ਮੈਂ ਦੱਸ ਸਕਦਾ ਡਿਜ਼ਨੀ ਲੈਂਡ ਵਰਗਾ ਉੱਤੇ ਇੱਕ ਉਹਨਾਂ ਨੇ ਵੱਖਰਾ ਆਪਦਾ ਬਣਾਇਆ ਹੋਇਆ ਤੇ ਇਸ ਕਰਕੇ ਜਦੋਂ ਘਰੋਂ ਨਿਕਲਦੇ ਆ ਜੀ ਬਹੁਤ ਚੀਜ਼ਾਂ ਦੇਖਣ ਨੂੰ ਮਿਲਦੀਆਂ ਜੀ ਤੇ ਅੱਜ ਬਿਲਕੁਲ ਹੀ ਉਸਦੇ ਉਲਟ ਇੱਕ ਚੀਜ਼ ਦੇਖਣ ਨੂੰ ਮਿਲੀ ਜੀ ਇੱਕ ਸਾਨੂੰ ਸੱਜਣ ਮਿਲੇ ਉਹਨਾਂ ਦੇ ਘਰੇ ਮੈਨੂੰ ਕਿਸੇ ਨੇ ਕਿਹਾ ਚੈਲੰਜ ਕੀਤਾ ਵੀ ਜੇ ਤੁਸੀਂ ਕੋਈ ਵੀ ਪੰਜਾਬੀ ਗਾਣਾ ਜੇ ਉਹਨਾਂ ਦੇ ਘਰੋਂ ਨੀ ਮਿਲਦਾ ਅੱਜ ਤੱਕ ਦੇ ਹੋਏ ਤਾਂ ਉਹ ਦੁਨੀਆਂ ਚ ਕਿਤੋਂ ਵੀ ਨੀ ਮਿਲੂਗਾ ਤਾਂ ਉਹ ਜਦੋਂ ਅਸੀਂ ਉੱਥੇ ਗਏ ਤਾਂ ਰਹਿ ਗਏ ਜੀ ਇਹੋ ਜਿਹੇ ਆਸ਼ਕਾਂ ਦੇ ਨਾਂ ਇਹੋ ਜਿਹੇ ਤਵਿਆਂ ਨੂੰ ਅਸੀਂ ਜਾਣਦੇ ਸੀ ਪਲਾਸਟਿਕ ਦੇ ਤਵਿਆਂ ਨੂੰ ਜਾਣਦੇ ਸੀ ਪੱਥਰ ਦੇ ਤਵਿਆਂ ਨੂੰ ਜਾਣਦੇ ਸੀ ਪਰ ਅੱਜ ਉਹਨਾਂ ਨੇ ਇੱਕ ਸਿਲੈਂਡਰ ਪਲੇਅਰ ਦਿਖਾਇਆ ਜਿਹੜਾ ਸ਼ੁਰੂ ਚ ਸਿਲੈਂਡਰ ਦੇ ਉੱਤੇ ਚੱਲਦਾ ਹੁੰਦਾ ਸੀਗਾ ਤੇ ਉਹਨਾਂ ਨੇ ਸਾਨੂੰ ਭੇਂਟ ਵੀ ਕੀਤਾ ਇੱਕ ਐਂਟੀਕ ਸਿਲੈਂਡਰ ਜਿਹੜਾ 1890 ਦੇ ਵਿੱਚ ਉਹ ਮਸ਼ੀਨ ਚੱਲਦੀ ਸੀ ਤਵੇ ਨਾਲੋਂ ਵੀ ਵੱਖਰੀ ਸੀ ਤੇ ਉਹਨਾਂ ਚੀਜ਼ਾਂ ਨੂੰ ਅਸੀਂ ਸ਼ੂਟ ਕੀਤਾ ਜੀ ਤੇ ਉਹ ਜ਼ਰੂਰ ਲੋਕਾਂ ਤੱਕ ਦਿਖਾਵਾਂਗੇ ਤੇ ਫਿਰ ਅਸੀਂ ਖਾਸ ਜਿਹੜੀ ਬਜ਼ੁਰਗਾਂ ਬਾਰੇ ਗੱਲ ਹੁੰਦੀ ਅਕਸਰ ਹੀ ਜਦੋਂ ਕੈਨੇਡਾ ਦੀ ਗੱਲ ਆਉਂਦੀ ਹੈ ਤਾਂ ਬਜ਼ੁਰਗਾਂ ਦੀਆਂ ਸੋਸਾਇਟੀਆਂ ਬਾਰੇ ਗੱਲ ਹੁੰਦੀ ਹੈ। ਅਸੀਂ ਕੈਲਗਰੀ ਵੀ ਗਏ ਸੀ, ਉੱਥੇ ਵੀ ਦੇਖੀ ਸੀ, ਪਰ ਅੱਜ ਵੀ ਇੱਕ ਬਜ਼ੁਰਗਾਂ ਦੀ ਸੋਸਾਇਟੀ 'ਚ ਅਸੀਂ ਜਾ ਕੇ ਆਏ ਤੇ ਉਹ ਸੋਸਾਇਟੀ ਦੇਖ ਕੇ ਹੈਰਾਨੀ ਹੋਈ ਵੀ ਕਿਵੇਂ ਬਾਬੇ ਤੇ ਜਿਹੜੇ ਤਾਸ਼ ਖੇਡਦੇ ਆ ਤੇ ਕਿਵੇਂ ਕਿਵੇਂ ਉਹ ਆਪਦਾ ਜੀਵਨ ਦਾ ਲੁਤਫ ਜਿਹੜਾ ਉਠਾ ਰਹੇ ਆ ਇੱਥੇ, ਕਿਵੇਂ ਕਿੰਨੀਆਂ ਸਹੂਲਤਾਂ ਮਾਣ ਰਹੇ ਆ। ਸੋ ਬਹੁਤ ਕੁਝ ਆ ਜੀ ਦੇਖਣ ਵਾਲਾ ਤੇ ਦੇਖ ਰਹੇ ਆ। ਤੇ ਬਾਕੀ ਵੈਦਰ ਦੀ ਬੜੀ ਹੈਰਾਨੀ ਹੋ ਰਹੀ ਹੈ ਜੀ, ਸਾਰੇ ਜਾਣੇ ਟੀ ਸ਼ਰਟਾਂ ਚ ਘੁੰਮ ਰਹੇ ਆ ਤੇ ਪਰ ਕਹਿ ਰਹੇ ਜੀ ਬਸ ਸਾਡੇ ਕੋਲ ਆਹੀ 3 ਮਹੀਨੇ ਆ ਵੀ ਜਦੋਂ ਅਸੀਂ ਏਦਾਂ ਘੁੰਮ ਸਕਦੇ ਆ। ਫੇਰ ਹਰ ਗੱਲ ਪਰ ਹੱਥ ਕਰਕੇ ਕਹਿੰਦੇ ਬਸ ਉਹ ਵੀ ਬਰਫ਼ ਨਾਲ ਢਕੀ ਹੁੰਦੀ ਆ, ਆਹ ਵੀ ਬਰਫ਼ ਨਾਲ ਢਕੀ ਹੁੰਦੀ ਆ। ਤੇ ਹੁਣ ਬਿਲਕੁਲ ਯਕੀਨ ਨੀ ਆਉਂਦਾ ਇਹਨਾਂ ਗਲੀਆਂ ਮਹੱਲਿਆਂ ਚ ਇਹਨਾਂ ਘਰਾਂ ਦੇ ਉੱਤੇ ਬਰਫ਼ ਹੁੰਦੀ ਹੋਊਗੀ। ਪੂਰੀ ਗਰਮੀ ਆ, ਪੂਰੀਆਂ ਟੀ ਸ਼ਰਟਾਂ ਚ ਘੁੰਮ ਰਹੇ ਆ ਤੇ ਪਰ ਕਹਿੰਦੇ ਜੀ ਗਰਮੀ ਬਹੁਤ ਹੁੰਦੀ ਆ। ਤੇ ਇੱਕ ਚੀਜ਼ ਨੇ ਜਿਹਨੇ ਸਾਨੂੰ ਬਹੁਤ ਡਿਸਟਰਬ ਕੀਤਾ ਹੋਇਆ ਉਹ ਆ ਜੀ ਇੱਥੋਂ ਦਾ ਸੂਰਜ ਦਾ। ਸੂਰਜ ਆ ਜਿਹੜਾ ਰਾਤ ਨੂੰ 11 ਵਜੇ ਛਿਪਦਾ ਜੀ, ਸੁਬਾਹ 4 ਵਜੇ ਚੜ ਪੈਂਦਾ, ਤਾਂ ਉਹ ਨੀਂਦ ਲਿਆਉਣ ਪਿੱਛੇ ਜਾਲੀ ਦੇ ਪਰਤੇ ਲਾ ਲਾ ਕੇ ਹਨੇਰਾ ਕਰਨਾ ਪੈਂਦਾ 10 ਵਜੇ ਤੋਂ ਬਾਅਦ ਵੀ ਭਾਈ ਹੁਣ ਸੌਂ ਜਾਈਏ ਰਾਤ ਹੋ ਗਈ, ਤੇ ਸੁਬਾਹ ਉਹ ਥੋੜੀ ਜਿਹੀ ਚਾਨਣ ਵਾਲੀ ਜਾਗ ਆ ਜਾਂਦੀ ਆ। ਸੋ ਇਹ ਵੀ ਇੱਕ ਇੱਥੋਂ ਦਾ ਤੇ ਪਰ ਸਿਆਲਾਂ ਚ ਦੱਸਦੇ ਆ ਜੀ ਕੈਨੇਡਾ ਵਾਲੇ ਕਹਿੰਦੇ ਵੀ 10-11 ਵਜੇ ਦਿਨ ਚੜਦਾ, 4 ਵਜੇ ਛਿਪ ਜਾਂਦਾ, ਰਸਤੇ ਰਾਤਾਂ ਹੀ ਵੱਡੀਆਂ ਹੋ ਜਾਂਦੀਆਂ ਤੇ
ਜੀ
ਕਾਫੀ ਵਕਤਾ ਆਸਟ੍ਰੇਲੀਆ ਤੇ ਇੰਡੀਆ ਨਾਲੋਂ
ਜੀ। ਵਿਰਾਟ ਸਾਹਿਬ ਵਧੀਆ ਸਮੇਂ ਤੇ ਵਧੀਆ ਮੌਸਮ ਚ ਗਏ ਹੋਏ ਹੋ ਤੁਸੀਂ ਤੇ ਐਡੀਲੇਡ ਦੇ ਵਿਚ ਤੇ ਪੁੱਛੋ ਨਾ, 4-5 ਦਿਨਾਂ ਤੋਂ ਮੀਂਹ ਪੈ ਰਿਹਾ ਤੇ ਚੰਗੀ ਠੰਡ ਹੋਈ ਹੋਈ ਹੈ। ਸੋ ਮੌਸਮ ਦਾ ਵੀ ਤੁਸੀਂ ਉੱਥੇ ਆਨੰਦ ਮਾਣੋ ਜੀ ਤੇ ਬਿਲਕੁਲ ਅੱਗੇ ਕੀ ਪਲਾਨਸ ਨੇ ਤੁਹਾਡੇ ਹੋਰ ਐਡਮਿੰਟਨ ਤੋਂ ਬਾਅਦ ਕਿੱਥੇ ਜਾਣ ਦਾ ਵਿਚਾਰ ਹੈ ਤੁਹਾਡਾ?
ਦੇਖੋ ਜੀ ਅਸੀਂ ਵੈਨਕੂਵਰ ਤੋਂ ਸਟਾਰਟ ਕੀਤਾ ਸੀ, ਸਰੀ ਰੂਬਰੂ ਰੱਖੀ ਗਈ ਸੀ, ਫਿਰ ਐਬਸਪੋਰਟ ਰੁਕੇ, ਫਿਰ ਵਰਨਨ ਰੁਕੇ, ਉਸ ਤੋਂ ਬਾਅਦ ਕੈਲਗਰੀ ਦੇ ਵਿਚ ਵੀ ਬਹੁਤ ਵੱਡੀ ਇੱਕ ਰੂਬਰੂ ਰੱਖੀ ਗਈ ਸੀ ਤੇ ਉਸ ਤੋਂ ਬਾਅਦ ਐਡਮਿੰਟਨ ਦੇ ਵਿਚ ਵੀ ਰੂਬਰੂ ਹੋ ਚੁੱਕੀ ਹੈ ਤੇ ਹੁਣ ਨੈਕਸਟ 2 ਰੂਬਰਾਂ ਹੋਰ ਬਾਕੀ ਹੈ ਜੀ। ਇੱਕ ਬਿਨੀਪੈਗ ਦੇ ਵਿਚ ਸਾਡੇ ਮਿੱਤਰ ਨਵੀ ਹੋਰੇ ਨਿਰਵੈਰ ਉਹਨਾਂ ਨੇ ਅਰੇਂਜ ਕੀਤਾ ਤੇ ਉਹਨਾਂ ਕੋਲੇ ਅਸੀਂ ਜਾਣਾਗਾ 8 ਤੇ 9 ਤਰੀਕ ਅਸੀਂ ਉਹਨਾਂ ਕੋਲੇ ਹੋਵਾਂਗੇ ਦੋਨੇ ਤੇ 10 ਤਰੀਕ ਨੂੰ ਅਸੀਂ ਜਿਹੜਾ ਟੋਰਾਂਟੋ ਦੇ ਵਿਚ ਇੱਕ ਕਾਫੀ ਵੱਡੀ ਰੂਬਰੂ ਰੱਖੀ ਗਈ ਆ ਤੇ ਉੱਥੇ ਜਾਣਾ ਤੇ ਪਰ ਉਸ ਤੋਂ 18 ਤਰੀਕ ਤੱਕ ਅਸੀਂ ਟੋਰਾਂਟੋ ਦੇ ਏਰੀਏ ਦੇ ਵਿਚ ਇਹੋ ਜਿਹੀਆਂ ਚੀਜ਼ਾਂ ਭਾਲਣੀਆਂ ਜਿਹੜੀਆਂ ਅਸੀਂ ਦੇਖ ਸਕੀਏ ਤੇ ਤੁਹਾਨੂੰ ਵੀ ਦਿਖਾ ਸਕੀਏ। ਪਰ ਇੱਥੇ ਬੜੀ ਹੈਰਾਨੀ ਹੁੰਦੀ ਆ, ਕਈ ਗੱਲਾਂ ਦੀਆਂ, ਕਈ ਅਨਐਕਸਪੈਕਟਡ ਗੱਲਾਂ ਹੁੰਦੀਆਂ ਵੀ ਸੋਚ ਤੋਂ ਬਾਹਰ ਹੋ ਜਾਂਦੀਆਂ। ਕੱਲ ਜਿਹੜੀ ਐਡਮਿੰਟਨ ਦੇ ਵਿਚ ਪਰਸੋਂ ਰੂਬਰੂ ਹੋਈ ਸੀ ਤਾਂ ਉਹ ਜਦੋਂ ਅਸੀਂ ਬੋਲ ਰਹੇ ਸੀਗੇ ਸਾਨੂੰ ਕੋਈ ਪਤਾ ਨੀ, ਅਸੀਂ ਤਾਂ ਆਖਿਆ ਵੀ ਚਲੋ ਜੋ 70-80 ਦੇ ਕਰੀਬ ਉੱਥੇ ਆਏ ਹੋਏ ਸਨ ਸਾਰੇ ਪਤਵੰਤੇ ਸਨ ਸਾਡੇ ਲਈ ਤਾਂ, ਤੇ ਉਹ ਬੜੇ ਰੀਝ ਨਾਲ ਸਾਨੂੰ ਸੁਣ ਰਹੇ ਸੀ। ਤਾਂ ਜਦੋਂ ਸ਼ੋਅ ਦਾ ਖਤਮ ਹੋਇਆ ਤੇ ਉਦੋਂ ਉੱਥੇ ਉਹਦੇ ਐਂਕਰ ਨੇ ਦੱਸਿਆ ਵੀ ਭਾਈ ਜਿਹੜੇ ਇਨਫਰਾਸਟ੍ਰਕਚਰ ਮਿਨਿਸਟਰ ਕੈਨੇਡਾ ਦੇ ਸੋਹੀ ਸਾਹਿਬ ਉਹ ਬੈਠੇ ਆ ਦਰਸ਼ਕਾਂ ਦੇ ਵਿਚ, ਫਲਾਨੇ MLA ਸਪੀਕਰ ਸੰਧੂ ਬੈਠੇ ਆ ਜੀ, ਫਲਾਨੇ ਦਿਨੇਸ਼ ਜੀ MLA ਬੈਠੇ ਆ, ਤੇ ਉਹ ਜਦੋਂ ਪਤਾ ਲੱਗਿਆ ਉੱਥੇ ਇੰਨੀ ਬਾਜ਼ਾਰ ਤੇ ਬੈਠੀ ਆ ਤੇ ਕਿਸੇ ਨੂੰ ਕੋਈ ਪਤਾ ਹੀ ਨੀ ਤੇ ਉਹ ਚੱਲਦੇ ਪ੍ਰੋਗਰਾਮ ਚ ਆ ਕੇ ਆਰਾਮ ਨਾਲ ਪਿੱਛੇ ਆਪਦੀ ਚੇਅਰ ਲੈ ਕੇ ਤੇ ਬੈਠ ਗਏ ਤੇ ਕੋਈ ਮੈਨੂੰ ਬੜਾ ਇਸ ਚੀਜ਼ ਨੂੰ ਮਾਣ ਵੀ ਹੋਇਆ ਵੀ ਸਾਨੂੰ ਨਮਾਣਿਆਂ ਜਾਨੂੰ ਇਹ ਜੇ ਲੋਕ ਆਏ ਸੁਣਨ ਆਏ, ਪਰ ਦੂਜੇ ਪਾਸੇ ਅੱਖਾਂ ਚ ਇਹ ਅੱਥਰੂ ਵੀ ਆਏ ਵੀ ਜਿਹੜੀ ਨਮਾਨਤਾ ਇਹਨਾਂ ਚ ਸੀ ਉਹ ਉੱਥੋਂ ਤੱਕ ਨਹੀਂ ਪਹੁੰਚੇ ਹਜੇ। ਜਦੋਂ ਮੈਨੂੰ ਹਰਿੰਦਰ ਜਿਹੜੇ ਅਮਰੀਕ ਸੋਹੀ ਆ ਜਿਹੜੇ ਕਿ ਮਿਨਿਸਟਰ ਇਸ ਟਾਈਮ ਇਨਫਰਾਸਟ੍ਰਕਚਰ, ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜੀ ਮੈਂ ਲੇਟ ਹੋ ਗਿਆ, ਮਾਫੀ ਚਾਹੁੰਦਾ, ਮੈਂ ਮਗਰੋਂ ਆ ਗਿਆ ਸੀ ਪਰ ਮੈਂ ਆ ਕੇ ਪਿੱਛੇ ਬੈਠ ਕੇ ਸੁਣ ਰਿਹਾ ਸੀ ਸਾਰਾ, ਤੇ ਕਹਿੰਦੇ ਵੀ ਮੈਨੂੰ ਹੁਣ ਜਾਣਾ ਪੈਣਾ ਤੇ ਮੈਂ ਤੁਹਾਨੂੰ ਬਾਅਦ ਚ ਮਿਲਣਾ ਚਾਹੂੰਗਾ। ਮੈਂ ਕਿਹਾ ਵੀ ਕਾਹਦੀ ਕਾਲ ਆ? ਕਹਿੰਦੇ ਅੱਜ ਹੀ ਛੁੱਟੀ ਆ ਤੇ ਮੈਂ ਘਾਹ ਕੱਟਣ ਵਾਲਾ ਪਿਆ ਮੇਰਾ, ਤੇ ਮੈਂ ਘਾਹ ਕੱਟਣਾ, ਤੇ ਉਸ ਤੋਂ ਬਾਅਦ ਕਹਿੰਦੇ ਮੈਂ ਕੱਲ ਤੋਂ ਫੇਰ ਮੇਰੀ ਜੋਬ ਸ਼ੁਰੂ ਹੋ ਜਾਣੀ ਆ। ਤੇ ਮੈਨੂੰ ਹੈਰਾਨੀ ਹੋਈ ਵੀ ਇਹ ਇਨਫਰਾਸਟ੍ਰਕਚਰ ਮਿਨਿਸਟਰ ਜਿਹੜਾ ਇਹ ਗੱਲਾਂ ਕਹਿ ਰਿਹਾ ਜਾਂ ਜਿਹੜੇ ਤੇ ਇਹ ਚੀਜ਼ਾਂ ਦਾ ਜ਼ਿੰਮੇਵਾਰੀਆਂ, ਸੋ ਇਹੋ ਜਿਹੀਆਂ ਚੀਜ਼ਾਂ ਨੇ। ਵਾਕਈ ਜਿਹੜੇ ਜ਼ਮੀਨ ਤੇ ਤੁਰੇ ਫਿਰਦੇ ਲੋਕ ਵੀ ਦਿਖਾਏ, ਜਿਹੜੇ ਹਵਾ ਚ ਉੱਡਦੇ ਵੀ ਬਹੁਤ ਲੋਕ ਦੇਖੇ ਕੈਨੇਡਾ ਦੇ ਟੂਰ ਚ, ਪਰ ਜ਼ਮੀਨ ਤੇ ਤੁਰੇ ਫਿਰਦੇ ਲੋਕ ਵੀ ਬਹੁਤ ਦੇਖੇ
ਜੀ। ਬਹੁਤ ਵਧੀਆ ਵਿਰਾਟ ਸਾਹਿਬ, ਬੜਾ ਮਜ਼ਾ ਆ ਰਿਹਾ ਇਹ ਗੱਲਾਂ ਸੁਣ ਕੇ, ਔਰ ਤੁਸੀਂ ਸਾਨੂੰ ਸੁਣ ਕੇ ਹੀ ਲੱਗ ਰਿਹਾ ਔਰ ਤੁਸੀਂ ਉਹ ਚੀਜ਼ਾਂ ਉੱਥੇ ਮਾਣ ਰਹੇ ਹੋ, ਦੇਖ ਰਹੇ ਹੋ, ਤੇ ਬਿਲਕੁਲ ਮੈਨੂੰ ਖੁਦ ਮੇਰੇ ਰਿਲੇਟਿਵ ਚੋ ਜਾਂ ਫਰੈਂਡ ਸਰਕਲ ਚੋ ਕੈਨੇਡਾ ਤੋਂ ਤੇ ਅਮੈਰੀਕਾ ਤੋਂ ਮੈਨੂੰ ਕਾਲਸ ਜਾਂ ਮੈਸੇਜਿਸ ਆਏ ਕਿ ਇਸ ਤਰ੍ਹਾਂ ਤੁਹਾਡੇ ਆਸਟ੍ਰੇਲੀਆ ਤੋਂ ਆਏ ਹੋਏ ਨੇ ਨਾ ਵਿਰਾਟ ਸਾਹਿਬ, ਮਿੰਦੂ ਵਿਰਾਟ ਤੇ ਅਮਨਦੀਪ ਸਿੱਧੂ ਹੁਣੀ ਇੱਧਰ, ਕਿਸ ਤਰ੍ਹਾਂ ਉਹਨਾਂ ਬਾਰੇ ਯਾਨੀ ਲੋਕਾਂ ਨੂੰ ਵੀ ਉੱਥੇ ਪਤਾ ਚੱਲ ਰਿਹਾ ਔਰ ਛਾ ਰਹੇ ਹੋ ਜੀ ਤੁਸੀਂ ਅਮਰੀਕਾ ਕੈਨੇਡਾ ਦੇ ਵਿਚ, ਤੇ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਜਿਹੜੀ ਸਾਂਝ ਤੁਸੀਂ ਸ਼ੁਰੂ ਕੀਤੀ ਹੈ। ਜੀ ਵਿਰਾਟ ਸਾਹਿਬ
ਜੀ ਜੀ ਦੇਖੋ ਇਹ ਮੀਡੀਆ ਇਹਦੇ ਲਈ ਮੈਂ ਮੀਡੀਆ ਨੂੰ ਧੰਨਵਾਦ ਦੇਣਾ ਚਾਹੂੰਗਾ ਮੀਡੀਆ ਬਹੁਤ ਜ਼ਿਆਦਾ ਕਵਰੇਜ ਦੇ ਰਿਹਾ ਜਿਹਦੇ ਅਸੀਂ ਕਾਬਲ ਨਹੀਂ ਸੀ ਪਰ ਮੀਡੀਆ ਵਾਲਿਆਂ ਨੇ ਬਹੁਤ ਸਾਰੇ ਤਕਰੀਬਨ ਰੇਡੀਓ ਚੈਨਲ ਸਾਰੇ ਟੀਵੀ ਚੈਨਲ ਨੇ ਵੱਖਰੋ ਵੱਖਰੇ ਢੰਗ ਨਾਲ ਸਾਡੀ ਜਿਹੜੀਆਂ ਇੰਟਰਵਿਊ ਕੀਤੀਆਂ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਨਾਰਮਲ ਇੱਥੇ ਇੰਟਰਵਿਊ ਦਾ ਜਿਹੜਾ ਫਾਰਮੈਟ ਇਹ ਆ ਵੀ ਵੱਧ ਤੋਂ ਵੱਧ ਮੈਕਸੀਮਮ ਇਹਨਾਂ ਨੇ 20 ਮਿੰਟ ਤੋਂ ਅੱਧਾ ਘੰਟਾ ਕਿਸੇ ਦੀ ਵੀ ਇੰਟਰਵਿਊ ਕਰਦੇ ਆ ਪਰ ਅਸੀਂ ਜਿੱਥੇ ਵੀ ਗਏ ਸਾਡੀਆਂ ਗੱਲਾਂ ਉਹਨਾਂ ਨੂੰ ਚੰਗੀਆਂ ਲੱਗੀਆਂ ਤੇ ਰਾਤੀ ਜਿਵੇਂ ਜਰਨੈਲ ਦਸੋਤਾ ਹੋਰਾਂ ਦੇ ਪ੍ਰੋਗਰਾਮ ਚ ਸੀ ਅਸੀਂ ਤੇ ਉਹਨਾਂ ਨੇ ਸਾਡੇ ਲਈ 20 ਮਿੰਟ ਰਾਸਵੇਂ ਰੱਖੇ ਸਨ ਤੇ ਪਰ ਤੁਸੀਂ ਹੈਰਾਨ ਹੋਵੋਗੇ ਵੀ ਉਹ ਤਕਰੀਬਨ 2 ਘੰਟਿਆਂ ਦੇ ਕਰੀਬ ਇੰਟਰਵਿਊ ਚੱਲੀ ਸਾਡੀ ਕਿਉਂਕਿ ਸਰੋਤਿਆਂ ਦੀਆਂ ਕਾਲਾਂ ਆਉਣ ਲੱਗ ਗਈਆਂ ਬਹੁਤ ਸਾਰੀਆਂ ਬਾਅਦ ਚ ਉਹ ਸਵਾਲ ਜਵਾਬ ਕਰਨ ਲੱਗ ਗਏ ਸੋ ਇਸ ਕਰਕੇ ਜਿਹੜਾ ਮੀਡੀਆ ਇਸ ਲਈ ਜਿਹੜਾ ਧੰਨਵਾਦ ਦਾ ਹੱਕਦਾਰ ਆ ਜੀ ਜਿਹਨਾਂ ਨੇ ਸਾਨੂੰ ਇੰਨਾ ਰਿਸਪੋਂਸ ਦਿੱਤਾ ਤੇ ਸਾਡੇ ਜਿੱਥੇ ਵੀ ਅਸੀਂ ਜਾਣੇ ਆ ਉੱਥੇ ਉਹਨਾਂ ਦੀ ਨਿਊਜ਼ ਬਣਾ ਰਹੇ ਆ ਜਾਂ ਉੱਥੇ ਵੀ ਉਹ ਸਾਡੀ ਲੋਕਾਂ ਨਾਲ ਰੂਬਰੂ ਕਰਾ ਰਹੇ ਆ ਕਿ ਇੱਕ ਸ਼ਹਿਰ ਦੇ ਵਿੱਚ 5-5 ਮੇਨ ਰੇਡੀਓ ਚੱਲ ਰਹੇ ਆ ਜੀ ਤੇ ਇੱਥੋਂ ਦਾ ਰੇਡੀਓ ਜਾਂ ਇੱਥੋਂ ਦਾ ਮੀਡੀਆ ਸਾਰੇ ਦਾ ਸਾਰਾ ਇੱਕ ਫੁੱਲ ਟਾਈਮ ਜੋਬ ਆ ਤੇ ਕਮਾਈ ਉਹ ਉਹਨਾਂ ਦਾ ਉਹਨਾਂ ਨੂੰ ਆਪਦੀ ਰੋਜੀ ਰੋਟੀ ਚਲਾਉਣ ਲਈ ਹੋਰ ਕੰਮ ਨਹੀਂ ਕਰਨ ਦੀ ਲੋੜ ਜੇ ਕੋਈ ਰੇਡੀਓ ਚਲਾ ਰਿਹਾ ਤਾਂ ਉਹਦੀ ਫੁੱਲ ਟਾਈਮ ਜੋਬ ਰੇਡੀਓ ਹੀ ਹੈ ਸੋ ਜੇ ਅਖਬਾਰ ਚਲਾ ਰਿਹਾ ਤਾਂ ਉਹਦੀ ਫੁੱਲ ਟਾਈਮ ਅਖਬਾਰ ਹੀ ਹੈ ਨਾ ਕਿ ਆਸਟ੍ਰੇਲੀਆ ਵਾਂਗੂ ਸੋ ਇਹ ਵੀ ਇੱਕ ਵੱਡੀ ਗੱਲ ਆ ਤਾਂ ਕਰਕੇ ਤੇ ਗਿਣਤੀ ਵੀ ਵੱਧਾ ਤੇ ਬਿਜ਼ਨਸ ਵੀ ਵੱਧਦਾ ਨਾ
ਜੀ ਵਿਰਾਟ ਸਾਹਿਬ ਬਿਲਕੁਲ ਸੋ ਤੁਹਾਡੀ ਜਸਵੰਤ ਸਿੰਘ ਜ਼ਫਰ ਹੁਣਾਂ ਨਾਲ ਮੁਲਾਕਾਤ ਹੋ ਕਿਵੇਂ ਰਹੀ
ਉਹ ਵੀ ਬਹੁਤ ਵਧੀਆ ਰਹੀ ਜੀ ਪਰ ਸਾਡਾ ਥੋੜਾ ਜਿਹਾ ਸੰਯੋਗ ਇਹੋ ਜਿਹਾ ਰਿਹਾ ਵੀ ਉਹ ਵੀ ਬਿਜ਼ੀ ਸਨ ਅਸੀਂ ਵੀ ਬਿਜ਼ੀ ਸਨ ਤੇ ਉਸ ਕਰਕੇ ਉਹਨਾਂ ਨਾਲ ਓਨੀ ਮੁਲਾਕਾਤ ਨਹੀਂ ਹੋ ਸਕੀ ਪਰ ਫਿਰ ਵੀ ਅਸੀਂ ਉਹਨਾਂ ਦਾ ਇੱਕ ਫੰਕਸ਼ਨ ਅਟੈਂਡ ਕਰਿਆ ਪਰਮਿੰਦਰ ਸੋਢੀ ਹੋਰਾਂ ਨਾਲ ਮਿਲਣ ਦੀ ਚਾਹਤ ਸੀ ਜਪਾਨ ਤੋਂ ਆਏ ਹੋਏ ਸਨ ਤੇ ਉਹਨਾਂ ਨਾਲ ਗੱਲਬਾਤ ਵੀ ਹੁੰਦੀ ਰਹੀ ਪਰ ਸਾਡਾ ਸੰਯੋਗ ਇਹ ਜਿਹਾ ਰਿਹਾ ਵੀ ਉਹ ਅੱਗੇ ਅੱਗੇ ਅਗਲੇ ਸ਼ਹਿਰ ਚ ਜਾਂਦੇ ਰਹੇ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਸੀ ਡਾਕਟਰ ਗੁਰਭਜਨ ਗਿੱਲ ਆਏ ਹੋਏ ਸਨ ਉਹਨਾਂ ਨਾਲ ਵੀ ਰੋਜ਼ ਫੋਨ ਤੇ ਵਾਰਤਾ ਹੁੰਦੀ ਉਹ ਵੀ ਸਾਡੇ ਤੋਂ ਅੱਗੇ ਅੱਗੇ ਅਗਲੇ ਸ਼ਹਿਰਾਂ ਚ ਚੱਲ ਰਹੇ ਸਨ ਪਰ ਹੋਰ ਬਹੁਤ ਸਾਰੇ ਜਿਹੜੇ ਆਰਟਿਸਟ ਆ ਜਿਹਨਾਂ ਚੋਂ ਗੁਰਭਜਨ ਮਾਨ ਮਿਲੇ ਗੁਰਸੇਵ ਮਾਨ ਮਿਲੇ ਮਨਮੋਹਨ ਬਾਰਿਸ ਹੋਰਾਂ ਨੇ ਆਪਣੇ ਘਰੇ ਬੁਲਾ ਕੇ ਬਹੁਤ ਸੋਹਣਾ ਇੱਜ਼ਤ ਮਾਣ ਕੀਤਾ ਹੋਰ ਵੀ ਸਰਬਜੀਤ ਚੀਮਾ ਮਿਲੇ ਤੇ ਤਕਰੀਬਨ ਹੈਰਾਨੀ ਹੁੰਦੀ ਹੈ ਵੀ ਇੰਨੇ ਜਾਣੇ ਰਹਿੰਦੇ ਆ ਇੱਥੇ ਕੈਨੇਡਾ ਦੇ ਵਿੱਚ ਵੀ ਜਿੱਥੇ ਵੀ ਜਾਓ ਤੁਹਾਨੂੰ ਪ੍ਰੋਮੀਨੈਂਟ ਹਸਤੀਆਂ ਮਿਲ ਹੀ ਜਾਂਦੀਆਂ ਆਮ ਹੀ ਮਿਲ ਜਾਂਦੀਆਂ ਤੇ ਸਾਰਿਆਂ ਨੇ ਸਾਡੇ ਜਿਹੜਾ ਇਸ ਟੂਰ ਨੂੰ ਨੋਟਿਸ ਵੀ ਕੀਤਾ ਤੇ ਉਹਨਾਂ ਨੇ ਸਾਨੂੰ ਟਾਈਮ ਵੀ ਸਪੈਸ਼ਲ ਦਿੱਤਾ
ਜੀ ਵਿਰਾਟ ਸਾਹਿਬ ਤੇ ਜੇ ਗੱਲ ਕਰੀਏ ਆਸਟ੍ਰੇਲੀਆ ਦੀ ਤੇ ਕੈਨੇਡਾ ਦੀ ਹੈ ਨਾ ਤੇ ਕੀ ਫਰਕ ਲੱਗਦਾ ਦੋਨਾਂ ਦੇਸ਼ਾਂ ਦੇ ਵਿੱਚ ਤੁਹਾਨੂੰ
ਦੇਖੋ ਫਰਕ ਤਾਂ ਉਂਝ ਤਾਂ ਕੋਈ ਬਾਲਾ ਨਹੀਂ ਪਰ ਪ੍ਰੋਬਲਮ ਜਿਹੜੀ ਜ਼ਮੀਨੀ ਜਿਹੜੀ ਭੂਗੋਲਿਕ ਸਥਿਤੀ ਜਦੋਂ ਬਦਲ ਜਾਂਦੀ ਹੈ ਨਾ ਉੱਥੇ ਆ ਕੇ ਫਰਕ ਪੈ ਜਾਂਦਾ ਤੇ ਉਹ ਪੈਣਾ ਹੀ ਪੈਣਾ ਰੁੱਤਾਂ ਦਾ ਮੌਸਮ ਦਾ ਆਬੋ ਹਵਾ ਦਾ ਤਾਂ ਉਸ ਢੰਗ ਨਾਲ ਕਾਫੀ ਫਰਕ ਆ ਜੀ ਤੇ ਪਰ ਉਂਝ ਜੇ ਕੁੱਲ ਮਿਲਾ ਕੇ ਦੇਖੇ ਜਾਏ ਤਾਂ ਕੈਨੇਡਾ ਵੀ ਆਸਟ੍ਰੇਲੀਆ ਵਾਂਗੂ ਸਿਟਾਂਗੇ ਖੁੱਲੇ ਖੁੱਲੇ ਸ਼ਹਿਰ ਆ ਵਧੀਆ ਜਿਹੜਾ ਜੀਵਨ ਜਾਂਚ ਆ ਰਹਿਣ ਦੀ ਪੈਸਾ ਜ਼ਿਆਦਾ ਆ ਕੈਨੇਡਾ ਚ ਬਿਜ਼ਨਸ ਜ਼ਿਆਦਾ ਆ ਆਸਟ੍ਰੇਲੀਆ ਦੀ ਨਿਸਬਤ ਖਾਸ ਕਰਕੇ ਪੰਜਾਬੀਆਂ ਦੇ ਕੋਲੇ ਤੇ ਉਹਨਾਂ ਦੇ ਘਰ ਆ ਜਿਹੜੇ ਵੱਡੇ ਘਰ ਆ ਸੁਖਾਲੇ ਆ ਹਰ ਘਰ ਦੇ ਵਿੱਚ ਬੇਸਮੈਂਟ ਆ ਫਿਰ ਡਬਲ ਸਟੋਰੀ ਘਰ ਆ ਜਾਣੀ ਕਿ 3 ਮੰਜ਼ਿਲਾਂ ਦੇ ਘਰ ਤਕਰੀਬਨ ਤੁਹਾਨੂੰ ਮਿਲਣਗੇ ਇੱਥੇ ਤੇ ਜਿਹੜੀ ਉਹਨਾਂ ਦਾ ਸਟਰਕਚਰ ਆ ਉਹ ਵੀ ਚੰਗਾ ਮਿਲੂਗਾ ਕਿਉਂਕਿ ਬਰਫ਼ ਪੈਣ ਕਾਰਨ ਉਹਨਾਂ ਨੂੰ ਮਜ਼ਬੂਤੀ 'ਚ ਵੀ ਬਣਾਉਣਾ ਪੈਂਦਾ ਤੇ ਇਹੋ ਜਿਹੀਆਂ ਚੀਜ਼ਾਂ ਦਾ ਫਰਕ ਹੈਗਾ ਤੇ ਕੁਝ ਕੁ ਜਿਹੜੀ ਡਰਾਈਵਿੰਗ ਜ਼ਰੂਰ ਸਾਨੂੰ ਤੰਗ ਕਰ ਰਹੀ ਹੈ ਡਰਾਈਵਿੰਗ ਅਸੀਂ ਖੁਦ ਤਾਂ ਕਰ ਹੀ ਨਹੀਂ ਰਹੇ ਹੁਣ ਤੱਕ ਤਾਂ ਮਨਪ੍ਰੀਤ ਢੀਂਡਸਾ ਸਾਡੇ ਨਾਲ ਸਨ ਅਮੈਰੀਕਾ ਤੋਂ ਆਏ ਸੀ ਤੇ ਉਹਨਾਂ ਦੀ ਵੀ ਜਿਹੜੀ ਡਰਾਈਵਿੰਗ ਸੀਗੀ ਲੈਫਟ ਹੈਂਡ ਸੀਗੀ ਸੋ ਸਾਨੂੰ ਜਿਹੜੀ ਡਰਾਈਵਿੰਗ ਔਖੀ ਲੱਗ ਰਹੀ ਹੈ ਇੱਥੇ ਫਿਲਹਾਲ ਅਸੀਂ ਕਿਉਂਕਿ ਰਾਈਟ ਹੈਂਡ ਤੇ ਲੈਫਟ ਹੈਂਡ ਦਾ ਫਰਕ ਹੈ ਤੇ ਅਜੀਬ ਜਿਹਾ ਲੱਗਦਾ ਜਦੋਂ ਉਲਟੇ ਪਾਸੇ ਚੱਲਣਾ ਪੈਂਦਾ ਤੇ ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਜੀ ਜਿੱਥੇ ਜਿਹੜਾ ਬੰਦਾ ਰਹਿਣ ਲੱਗ ਜੇ ਤੇ ਉਹਨੂੰ ਉਹੀ ਚੰਗਾ ਲੱਗਦਾ ਖੈਰ ਪੰਜਾਬੀਆਂ ਦੇ ਮਾਮਲੇ 'ਚ ਜੇ ਗੱਲ ਕਰੀਏ ਤਾਂ ਉਹਨਾਂ ਦੀ ਪੰਜਾਬੀਆਂ ਦੀ ਬਹੁਤਾਤ ਹੋਣ ਦੇ ਫਾਇਦੇ ਵੀ ਆ ਤੇ ਨੁਕਸਾਨ ਵੀ ਆ ਫਾਇਦਿਆਂ ਦੀ ਜੇ ਗੱਲ ਕਰੀਏ ਤਾਂ ਦੇਖੋ ਵੀ ਸਾਨੂੰ ਸਭ ਕੁਛ ਇੱਥੇ ਪੰਜਾਬ ਵਰਗੀ ਮਾਹੌਲ ਮਿਲ ਰਿਹਾ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਉਹ ਇੰਗਲਿਸ਼ ਵੀ ਬੋਲਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਕਿਤੇ ਵੀ ਸਿੰਗਲ ਕੰਮ ਕਰਨ ਲਈ ਇੰਗਲਿਸ਼ ਬੋਲਣ ਦੀ ਲੋੜ ਨਹੀਂ ਉਹਨਾਂ ਨੂੰ ਹਰ ਥਾਂ ਦੇ ਉੱਤੇ ਜੇ ਬੈਂਕ ਜਾਓਗੇ ਤਾਂ ਵੀ ਮੂਹਰੋਂ ਸਤਿ ਸ੍ਰੀ ਅਕਾਲ ਜੀ ਕਹਿਣਗੇ ਤੁਹਾਨੂੰ ਇੱਥੇ ਤਾਂ ਗੋਰੇ ਵੀ ਸਤਿ ਸ੍ਰੀ ਅਕਾਲ ਜੇ ਗੋਰਾ ਟਾਵਾਂ ਟਾਵਾਂ ਮਿਲਦਾ ਤੁਹਾਨੂੰ ਤਾਂ ਉਹ ਵੀ ਸਤਿ ਸ੍ਰੀ ਅਕਾਲ ਕਹਿ ਕੇ ਜਾਂਦਾ ਸੋ ਇਸ ਕਰਕੇ ਇੱਕ ਤਾਂ ਇਹ ਵੱਡੀ ਚੀਜ਼ ਆ ਪਰ ਦੂਜੇ ਪਾਸੇ ਜਦੋਂ ਬਹੁਤਾਤ ਹੋ ਜਾਂਦੀ ਆ ਪੈਸਾ ਹੋ ਜਾਂਦਾ ਫਿਰ ਸਾਡੀ ਨਾ ਇੱਕ ਫਿਤਰਤ ਆ ਵੈਸੇ ਮੈਂ ਸ਼ਬਦ ਨੂੰ ਭਾਸ਼ਾ ਨੂੰ ਥੋੜਾ ਜਿਹਾ ਆਪਦਿਆਂ ਕਰਕੇ ਚੰਗਾ ਸ਼ਬਦ ਵਰਤ ਰਿਹਾ ਫਿਤਰਤ ਪਰ ਅਸਲ ਚ ਉਹਨੂੰ ਪੰਜਾਬੀ ਚ ਜੇ ਕਹੀਏ ਤਾਂ ਔਕਾਤ ਕਿਹਾ ਜਾਂਦਾ ਔਕਾਤ ਫਿਰ ਉਹ ਸਾਡੀ ਹੈਗੀ ਹੈ ਜੀ, ਉਹ ਮੰਨਣੀ ਪੈਣੀ ਹੈ ਸਾਨੂੰ। ਫਿਰ ਕੀ ਹਰੀ ਸੀ, ਉਸ ਤੋਂ ਬਾਹਰ ਆ ਕੇ ਵੀ ਕੰਮ ਕਰਨ ਲੱਗ ਜਾਂਦੇ ਆ, ਵੀ ਪੈਸੇ ਵਿੱਚ ਹੋ ਗਏ, ਚੰਗੇ ਮੁਲਕ ਚ ਆ ਗਏ, ਚੰਗਾ ਰਹਿਣ ਸਹਿਣ ਹੋ ਗਿਆ, ਤੇ ਹੁਣ ਫਿਰ ਆ ਜਾਓ ਦਿਖਾਈਏ ਆਪਦੇ ਰੰਗ। ਤਾਂ ਫਿਰ ਉਹ ਜਿਹੇ ਰੰਗ ਦਿਖਾਉਣ ਵਾਲੇ ਬੰਦੇ ਵੀ ਹੈਗੇ, ਪਰ ਉਹ ਗਿਣਤੀ ਦੇ ਆ, ਬਾਹਲੇ ਨੀ ਹੈ। ਤੇ ਉਹ ਭਾਈਚਾਰੇ ਚ 2-4% ਹਰੇਕ ਥਾਂ ਤੇ ਹੁੰਦੇ ਹੀ ਆ, ਜਿਹਨਾਂ ਨੇ ਆਪਣੀ ਕਵੀ ਛੱਡਣੀ ਛੱਡਣੀ, ਪਰ ਓਵਰਆਲ ਜਿਹੜਾ ਵੀ ਬਹੁਤ ਵਧੀਆ
ਜੀ ਬਰਾੜ ਸਾਹਿਬ। ਤੇ ਈਮੇਲ ਦੇ ਜ਼ਰੀਏ ਸਾਨੂੰ ਮਨਦੀਪ ਸਿੰਘ ਕਾਲੋ ਹੁਣਾਂ ਨੇ ਜੀ ਫੋਨ ਨੰਬਰ, ਉਹਨਾਂ ਨੇ ਜਿਹੜਾ ਤੁਹਾਡਾ ਉੱਥੇ ਦਾ ਲੋਕਲ ਫੋਨ ਨੰਬਰ ਹੈ ਨਾ, ਉਹ ਉਹਨਾਂ ਨੇ ਪੁੱਛਿਆ ਜੀ, ਫੋਰਟ ਮੈਕਮ ਮੋਰੀ ਕੈਨੇਡਾ ਤੋਂ ਨੇ
ਜੀ। ਜੀ ਮੈਨੂੰ ਇਹ ਤਾਂ ਪਤਾ ਨੀ ਤੁਹਾਡਾ ਕਿੱਥੇ ਜਿਹਾ, ਪਰ ਮੇਰਾ ਨੰਬਰ ਨੋਟ ਕਰ ਲਓ ਜੀ, ਇਹ ਨੰਬਰ ਬੀਸੀ ਦਾ, ਬ੍ਰਿਟਿਸ਼ ਕੋਲੰਬੀਆ ਦਾ। ਸੋ ਉਹ ਕਹਿੰਦੇ ਨੀ ਹੁੰਦੇ ਜਿਵੇਂ ਪੰਜਾਬ ਚ ਦੂਆ ਲਾ ਲਈ ਮੂਹਰੇ, ਇੱਥੇ ਏ ਕਾ ਲਾਉਣਾ ਪੈਂਦਾ ਮੂਹਰੇ, ਵੀ ਜੇ ਕਿਸੇ ਹੋਰ ਸਟੇਟ ਤੋਂ ਤੁਸੀਂ ਕਰਨਾ ਤਾਂ। ਤਾਂ ਮੈਂ ਨੰਬਰ ਬ੍ਰਿਟਿਸ਼ ਕੋਲੰਬੀਆ ਦਾ ਬੋਲ ਦਿੰਦਾ ਜੀ, 604-354-1051, ਯਾਨੀ ਕਿ 604-354-1051 ਇਹ ਸਾਡਾ ਨੰਬਰ ਹੈ ਜੀ। ਤੇ 18 ਜੁਲਾਈ ਤੱਕ ਇਹੀ ਚੱਲਣਾ, ਤੇ ਜਿਹਨੇ ਵੀ ਸੱਜਣ ਮਿੱਤਰ ਨੇ ਸੰਪਰਕ ਕਰਨਾ ਹੋਵੇ ਤਾਂ ਜੀ ਸਰ ਇੱਥੇ ਕਰੇ ਜੀ।
ਜੀ ਬਰਾੜ ਸਾਹਿਬ, ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਇਹਨਾਂ ਨੇ ਜਿਹੜੇ ਇਹਨਾਂ ਦੇ ਤੁਹਾਨੂੰ ਦੇਖ ਕੇ ਉਹੀ ਕਹਿੰਦੇ ਕਿ ਇੰਨੇ ਦਿਨਾਂ ਦੀਆਂ ਜਿਹੜੀਆਂ ਖਬਰਾਂ ਮੁੱਦੇ ਪਏ ਹੋਏ ਆ ਉਹ ਬਾਹਰ ਆ ਗਏ। ਸੋ ਮੈਂ ਹੁਣ ਥੋੜੀ ਉਸ ਪਾਸੇ ਵੱਲ ਜਾਵਾਂ ਕਿਉਂਕਿ ਗੱਲਬਾਤ ਹੋਰ ਚੱਲ ਰਹੀ ਸੀ, ਉਹ ਖਬਰਾਂ ਪੜਨ ਦਾ ਮੇਰਾ ਵੀ ਮਨ ਨਹੀਂ ਕਰ ਰਿਹਾ। ਇਹਨਾਂ ਨੇ ਕਿਹਾ ਕਿ ਕੱਲ ਬੁੱਟਰ ਕਲਾਂ ਦੀ ਘਟਨਾ ਚ ਮੌਜੂਦਾ ਅਕਾਲੀ ਸਰਕਾਰ ਦੇ ਪਿਆਰਿਆਂ ਦੀ ਗੁੰਡਾਗਰਦੀ ਨੂੰ ਸਾਬਤ ਕਰਦੀ ਹੈ ਜੀ। ਕਹਿੰਦੇ ਅਸਲੇ ਆਮ ਦਿੱਤੇ ਜਾ ਰਹੇ ਲਾਇਸੈਂਸ ਵੀ ਕਿਸੇ ਹੱਦ ਤੱਕ ਜ਼ਿੰਮੇਦਾਰ ਹੈ। ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਦੀਆਂ ਬਾਕੀ ਗੱਲਾਂ ਛੱਡ ਵੀ ਦਿਓ, ਜੇਕਰ ਇਹ ਪੰਜਾਬ ਵਿਚ ਲਾਗੂ ਹੋ ਜਾਵੇ ਕਿ ਕੋਈ ਵੀ ਸਰਕਾਰੀ ਠੇਕੇ ਸ਼ਰਾਬ ਬੱਜਰੀ ਸੜਕਾਂ ਬੱਸਾਂ ਦੇ ਕਿਸੇ ਵੀ MLA ਜਾਂ MP ਨੂੰ ਜਾਂ ਉਸਦੇ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਨਹੀਂ ਮਿਲਣਗੇ ਤਾਂ ਸਿਆਸਤ ਵਿਚ ਵਪਾਰੀਆਂ ਦੇ ਆਉਣ ਨੂੰ ਠੱਲ ਪੈ ਸਕਦੀ ਹੈ। ਇਨ੍ਹਾਂ ਲੋਕਾਂ ਨੇ ਵਿਧਾਨ ਸਭਾ ਦਾ ਵਪਾਰੀਕਰਨ ਕਰ ਦਿੱਤਾ ਹੈ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਸੋ ਜੀ ਇਹ ਜਗਤਾਰ ਢੁੱਡੀ ਕੇ ਹਾਂਗਕਾਂਗ ਤੋਂ ਇਨ੍ਹਾਂ ਨੇ ਪੁੱਛਿਆ ਜੀ।
ਦੇਖੋ ਢੁੱਡੀ ਕੇ ਸਾਹਿਬ, ਜਦੋਂ ਬੰਦਾ ਛੁੱਟੀਆਂ ਕਰਦੇ ਕੱਟਣ ਗਿਆ ਹੋਵੇ ਉਦੋਂ ਨਾਲ ਹਿਸਾਬ ਦੀਆਂ ਕਿਤਾਬਾਂ ਨਹੀਂ ਲਿਜਾਂਦਾ ਨਾ ਕਾਪੀਆਂ ਲਿਜਾਂਦਾ। ਤੇ ਵੈਸੇ ਤਾਂ ਮੈਂ ਕਾਗਜ਼ਾਂ ਚ ਛੁੱਟੀਆਂ ਕੱਟਣ ਆਇਆ ਹੋਇਆ ਜੀ, ਵੱਖਰੀ ਗੱਲ ਆ ਵੀ ਛੁੱਟੀਆਂ ਦੌਰਾਨ ਵੀ ਭੱਜੇ ਫਿਰਦੇ ਵੀ ਆਹ ਦੇਖ ਲਈਏ ਉਹ ਦਿਖਾ ਦਈਏ ਇਹਦੇ ਬਾਰੇ ਜਾਣ ਲਈਏ, ਇਹ ਵੱਖਰੀ ਚੀਜ਼ ਆ। ਪਰ ਮੈਂ ਜ਼ਿਆਦਾ ਨਹੀਂ ਪੰਜਾਬ ਦੀਆਂ ਖਬਰਾਂ ਨਾਲ ਜੁੜਿਆ, ਪਰ ਮੈਨੂੰ 2-3 ਚੀਜ਼ਾਂ ਨੇ ਜਿਹੜਾ ਭਾਵੁਕ ਕੀਤਾ। ਉਹਨਾਂ ਚ ਇੱਕ ਤਾਂ ਜਿਹੜੀ ਬਾਦਲ ਹੋਰਾਂ ਨੇ ਕੱਲ ਮੋਦੀ ਦੇ ਮਗਰ ਬਹਾਦਰ ਲਾ ਕੇ ਜਿਹੜੀ 4 ਸਵੇਰੇ ਥੂ ਥੂ ਕਰਾ ਰੱਖੀ ਆ, ਉਹ ਹਰ ਬੰਦੇ ਨੂੰ ਪਤਾ ਹੀ ਸੀਗਾ ਵੀ ਇਹ ਹੋ ਸਕਦਾ। ਪਰ ਮੈਂ ਹੈਰਾਨ ਵੀ ਇੱਕ ਐਡਾ ਹੰਢਿਆ ਵਰਤਿਆ ਬੰਦਾ, ਐਡਾ ਸੀਨੀਅਰ ਬੰਦਾ ਵੀ ਏਡੀ ਵੱਡੀ ਗਲਤੀ ਕਰ ਸਕਦਾ, ਵੀ ਉਹਨੇ ਸੋਚਿਆ ਹੀ ਨਾ। ਇਹ ਤਾਂ ਇੱਕ ਨਿਆਣੇ ਬੰਦੇ ਦੀ ਵੀ ਸੋਚ ਸੀਗੀ ਵੀ ਜੇ ਕਿਸੇ ਨੂੰ ਅਸੀਂ ਕਿਸੇ ਦੇ ਬਰਾਬਰ ਦਾ ਰੁਤਬਾ ਨਹੀਂ ਦੇ ਸਕਦੇ, ਵੀ ਭਾਈ ਫਲਾਨੇ ਨੂੰ ਫਲਾਨੇ ਦਾ ਰੁਤਬਾ ਦੇ ਦਿਓ, ਤਾਂ ਦਿੱਤਾ ਹੀ ਨਹੀਂ ਜਾ ਸਕਦਾ, ਕਿਸੇ ਵਰਗਾ ਕੋਈ ਬਣ ਹੀ ਨਹੀਂ ਸਕਦਾ। ਫਿਰ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦਾ ਮੁਕਾਬਲੇ ਦੇ ਵਿੱਚ ਲੈ ਕੇ ਆਉਣਾ ਤਾਂ ਇੱਕ ਕਾਫੀ ਹੈਰਾਨੀਜਨਕ ਸੀ। ਦੂਜਾ ਜਿਹੜਾ ਆਪ ਦਾ ਚੋਣ ਮੈਨੀਫੈਸਟੋ ਆ, ਮੈਂ ਹਾਲੇ ਤੱਕ ਪੂਰਾ ਪੜਿਆ ਨੀ ਜੀ, ਤੇ ਪਰ ਤੁਸੀਂ ਕੋਈ ਨੀ ਵਿਸ਼ਵਾਸ ਰੱਖੋ, ਦੇਰ ਅੰਧੇਰ ਸਾਰੀ ਕੱਢ ਦਿਆਂਗੇ। ਜਿੰਨੇ ਕੁ ਦਿਨ ਲੇਟ ਹੋਏ ਆ ਤੇ ਓਨੇ ਹੀ ਅਸੀਂ ਆ ਕੇ ਜਿਹੜੇ ਇਹਨਾਂ ਚੀਜ਼ਾਂ ਦੇ ਉੱਤੇ ਜਿੰਨੀ ਵੀ ਗੱਲਬਾਤ ਤੁਸੀਂ ਕਰ ਸਕਦੇ ਹੋਵਾਂਗੇ ਜ਼ਰੂਰ ਕਰਾਂਗੇ। ਪਰ ਜਿਹੜੀ ਇੱਕ ਮੈਂ ਇੱਥੋਂ ਦੀ ਦੱਸਾਂ ਤਾਂ ਮੈਨੂੰ ਵੈਂਕੂਵਰ ਸਰੀ ਦੇ ਵਿੱਚ ਓਨਾ ਨਹੀਂ ਦਿਖਿਆ ਸੀਗਾ ਆਪ ਦਾ ਜਿਹੜਾ ਇੱਥੇ ਹੋਂਦ ਜਾਂ ਉਹਨਾਂ ਦੀ ਕਿਸੇ ਕੇਂਦਰ ਜਿਹੜਾ ਪਬਲਿਕ ਦੇ ਵਿੱਚ ਕਿਤੇ ਹੋਂਦ ਦਿਖਾਈ ਨਹੀਂ ਦੇ ਰਹੀ ਸੀ। ਪਰ ਮੈਂ ਜਦੋਂ ਦਾ ਐਡਮਿੰਟਨ ਆਇਆ ਤਾਂ ਮੈਨੂੰ ਲੱਗਦਾ ਇੱਥੇ ਵੀ ਬਦਲਾਅ ਦੇ ਲਈ ਸਾਰੇ 100% ਲੋਕ ਹੀ ਕਮਰ ਕਸੀ ਬੈਠੇ ਆ। ਇਵੇਂ ਕੈਲੀਗਰੀ ਦੇ ਵਿੱਚ ਜਦੋਂ ਮੈਂ ਬਜ਼ੁਰਗ ਸੋਸਾਇਟੀ 'ਚ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਹਿੱਕ ਠੋਕ ਕੇ ਕਿਹਾ ਜੀ ਅਸੀਂ ਆਇਆ ਜਾਵਾਂਗੇ ਆਪ ਲਈ ਮਦਦ ਕਰਨ ਜਾਵਾਂਗੇ। ਅੱਜ ਮੈਂ ਐਡਮਿੰਟਨ 'ਚ ਵੀ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਤਾਂ ਉਹ ਵੀ ਬਦਲਾਅ ਦੇ ਜਿਹੜੇ ਹੱਥ 'ਚ ਖੜੇ ਦਿਖਾਈ ਦੇ ਰਹੇ ਆ। ਸੋ ਕੋਈ ਚੱਕਰ ਨਹੀਂ ਜੀ, ਜਿਹੜੀਆਂ ਖਬਰਾਂ ਦਾ ਜਿਹੜਾ ਹੈ ਘਾਣ ਕਰਨੇ ਕਹੂੰਗਾ ਮੈਂ ਇਹ ਆ ਕੇ ਕਰਦੇ ਆ ਸਾਰਿਆਂ ਦਾ, ਪਰ ਮੈਂ ਵਿੱਚ ਦੀ ਕੋਸ਼ਿਸ਼ ਆ ਮੇਰੀ, ਅੱਜ ਜਿਵੇਂ ਮੈਂ ਸੀਗਾ ਅੱਧਾ ਘੰਟਾ ਫ੍ਰੀ ਤਾਂ ਮੈਂ ਆ ਗਿਆ। ਮੈਂ ਕੋਸ਼ਿਸ਼ ਆ ਜੁੜਨ ਦੀ ਕੋਸ਼ਿਸ਼ ਕਰਿਆ ਕਰੂੰ ਜਿੰਨਾ ਕੁ ਟਾਈਮ ਜੁੜ ਸਕਾਂ, ਤੇ ਪਰ ਨਹੀਂ ਮਾਫ਼ੀਨਾਮਾ ਹੀ ਦੇ ਸਕਦੇ ਆ।
ਨਹੀਂ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਨੂੰ ਪਤਾ ਹੈ ਜੀ ਛੁੱਟੀਆਂ ਤੇ ਵੀ ਗਏ ਹੋਏ ਹੋ ਤੇ ਬਿਜ਼ੀ ਹੋ, ਉੱਥੇ ਤੁਹਾਡੇ ਜਿਹੜੀ ਮਸਰੂਫੀਅਤ ਕਾਫੀ ਹੈ, ਸੋ ਤੁਸੀਂ ਟਾਈਮ ਕੱਢਿਆ ਸਾਡੇ ਲਈ ਅੱਜ ਦੇ ਲਈ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਰਾੜ ਸਾਹਿਬ। ਤੇ ਸਾਡੇ ਵੱਲੋਂ ਅਮਨਦੀਪ ਭਾਜੀ ਹੁਣਾਂ ਨੂੰ ਵੀ ਸਤਿ ਸ੍ਰੀ ਅਕਾਲ ਜ਼ਰੂਰ ਕਿਹੋ, ਤੇ ਉਮੀਦ ਕਰਦੇ ਹਾਂ ਜੀ ਕਿ ਜਲਦੀ ਹੀ ਅਸੀਂ ਤੁਹਾਡੇ ਨਾਲ ਬੈਠ ਕੇ ਉਹ ਸਾਰੀਆਂ ਗੱਲਾਂ ਸੁਣਾਂਗੇ ਤੇ ਉਹ ਐਕਸਪੀਰੀਅੰਸ ਜਿਹੜੇ ਤੁਹਾਡੇ ਆ ਉਹ ਦੇਖਣ ਨੂੰ ਸੁਣਨ ਨੂੰ ਮਿਲਣਗੇ ਸਾਨੂੰ। ਸੋ ਸਿੱਖਣ ਲਈ ਅਸੀਂ ਵੀ ਬਹੁਤ ਕੁਝ ਬੈਠੇ ਹਾਂ ਤੁਹਾਡੇ ਲਰਨਿੰਗ ਟੂਰ ਤੋਂ। ਸੋ ਕਹਿੰਦੇ ਹੁੰਦੇ ਨਾ ਵੀ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ। ਸੋ ਜੀ ਵਿਰਾਟ ਸਾਹਿਬ, ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਲਈ। ਜੀ ਵਿਰਾਟ ਸਾਹਿਬ
ਬਹੁਤ ਮਿਹਰਬਾਨੀ, ਸੁਖਬੀਰ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮਿਲਦੇ ਹਾਂ ਜੀ।
ਓਕੇ ਜੀ ਵਿਰਾਟ ਸਾਹਿਬ ਜੀ। ਸੋ ਵਿਰਾਟ ਸਾਹਿਬ ਨਾਲ ਗੱਲਬਾਤ ਕਰ ਰਹੇ ਸੀ ਜੀ, ਕੈਨੇਡਾ ਤੋਂ ਐਡਮਿੰਟਨ ਸ਼ਹਿਰ ਦੇ ਵਿਚ ਬੈਠੇ ਹੋਏ ਨੇ ਉਹ। ਉਹਨਾਂ ਨੇ ਆਪਣੀ ਮਸ਼ਰੂਫੀਅਤ ਆਪਣੇ ਰੁਝੇਵਿਆਂ ਭਰੀ ਸ਼ਾਮ ਦੇ ਵਿਚੋਂ ਕੁਝ ਸਮਾਂ ਸਾਡੇ ਲਈ ਕੱਢਿਆ ਸੀ। ਸੋ ਮੈਸੇਜ ਜਿਹੜੇ ਦਲਜੀਤ ਸਿੰਘ ਮਹਿਤਾ ਚੌਂਕ ਹੁਣਾ ਵਾਲਿਆਂ ਨੇ ਸਾਨੂੰ ਵਿਚ ਮੈਸੇਜ ਕੀਤਾ ਸੀ ਤੇ ਉਨ੍ਹਾਂ ਨੇ ਕਿਹਾ ਕਿ ਰਾਤ ਥੰਡਰ ਸਟੋਰਮ ਕਰਕੇ ਨੈਟਵਰਕ ਨਹੀਂ ਚੱਲਿਆ, ਇਸ ਲਈ ਉਨ੍ਹਾਂ ਨੇ ਕਿਹਾ ਕਿ ਹਾਜ਼ਰੀ ਥੋੜੀ ਲੇਟ ਲੱਗੀ। ਪਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਆਪਣੀ ਹਾਜ਼ਰੀ ਰਵਾਉਣ ਲਈ, ਕਿਉਂਕਿ ਜਿਹੜੇ ਹਰ ਹਫਤੇ ਮੈਸੇਜ ਕਰਦੇ ਆ ਨਾ ਫਿਰ ਉਹ ਇੱਕ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਆ, ਜੇ ਨਹੀਂ ਆਉਂਦੇ ਨਾ ਤੇ ਫਿਰ ਕਿਤੇ ਨਾ ਕਿਤੇ ਸੋਚ ਹੋ ਜਾਂਦੀ ਆ ਕਿ ਠੀਕ ਹੋਵੇ ਸਭ ਕੁਝ ਕਿਉਂ ਨਹੀਂ ਆਏ। ਸੋ ਇਸ ਲਈ ਤੁਸੀਂ ਦੱਸ ਦਿੱਤਾ ਤੇ ਤੁਸੀਂ ਆਪਣੀ ਹਾਜ਼ਰੀ ਲਵਾ ਦਿੱਤੀ, ਇਹੀ ਬਹੁਤ ਹੈ। ਤੇ ਨਾਲ ਜੀ ਇਹਨਾਂ ਨੇ ਇੱਕ ਸਾਨੂੰ ਚੁਟਕਲਾ ਜਿਹਾ ਹੀ ਭੇਜਿਆ, ਮੈਂ ਸੁਣਾਉਂਦੀ ਹਾਂ। ਕਹਿੰਦੇ ਕਿ ਪਿੰਡਾਂ ਦੀਆਂ ਜਨਾਨੀਆਂ ਨੂੰ ਅੰਗਰੇਜ਼ੀ ਸਿਖਾਉਣ ਮਾਸਟਰ ਨਹੀਂ ਆਈ, ਕਿਉਂਕਿ ਏ ਫਾਰ ਐਪਲ ਤੇ ਬੀ ਫਾਰ ਬੋਆਏ ਸਮਝਾਉਣਾ ਸੌਖਾ ਨਹੀਂ ਸੀ ਤਾਂ ਮਾਸਟਰਨੀ ਨੇ ਨਵਾਂ ਤਰੀਕਾ ਸੋਚਿਆ, ਏ ਫਾਰ ਅਮਰ ਦੀ ਬੋਟੀ ਤੇ ਬੀ ਫਾਰ ਬਲਵੰਤ ਦੀ ਬੋਟੀ, ਓ ਫਾਰ ਓਂਕਾਰ ਦੀ ਬੋਟੀ ਤੇ ਜ਼ੈਡ ਫਾਰ ਜ਼ਿਮੀਦਾਰ ਦੀ ਬੋਟੀ। ਇਹ ਸਭ ਚੰਗੀ ਤਰ੍ਹਾਂ ਰਟਾਇਆ ਗਿਆ ਤੇ ਫੇਰ ਹੋਇਆ ਟੈਸਟ। ਪ੍ਰਸ਼ਨ ਸੀ ਕਿਊ ਫੋਰ ਹੈਨਾ, ਤਾਈ ਸ਼ਸ਼ੋ ਪੰਜ ਚ ਪੈ ਗਈ ਤੇ ਬੋਲੀ, ਲੱਗਦੀ ਤਾਂ ਓਂਕਾਰ ਦੀ ਵੋਟੀ ਆ ਪਰ ਇਹਨੇ ਮੂੰਹ ਚ ਬੀੜੀ ਕਿਉਂ ਪਾਈ ਹੋਈ ਆ। ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਕਿਉਂ ਫਾਰ ਹੈ ਨਾ, ਓਂਕਾਰ ਦੀ ਵੋਟੀ ਲੱਗਦੀ ਆ ਪਰ ਇਹਨੇ ਮੂੰਹ ਚ ਬੀੜੀ ਕਿਉਂ ਪਾਈ ਹੋਈ ਆ। ਬੜਾ ਹੀ ਪਿਆਰਾ ਜਿਹਾ ਚੁਟਕਲਾ ਭੇਜਿਆ ਦਲਜੀਤ ਸਿੰਘ ਮਹਿਤਾ ਚੌਂਕ ਹੁਣਾਂ ਨੇ। ਔਰ ਬੜਾ ਹਟ ਕੇ ਅੱਗੇ ਜਿੱਥੇ ਬੜੇ ਪਿਆਰੇ ਪਿਆਰੇ ਵਿਚਾਰ ਭੇਜਦੇ ਆ ਇਹ, ਅੱਜ ਜਿਨ੍ਹਾਂ ਨੇ ਜਿਹੜਾ ਮਾਹੌਲ ਹੈ ਉਹਨੂੰ ਥੋੜਾ ਹਾਸੇ ਵਾਲਾ ਕਰ ਦਿੱਤਾ, ਹਲਕਾ ਫੁਲਕਾ ਕਰ ਦਿੱਤਾ ਇਹ ਚੁਟਕਲਾ ਭੇਜ ਕੇ। ਤੇ ਅਮਰਦੀਪ ਸਿੰਘ ਪਰਥ ਤੋਂ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਨੇ ਕਿਹਾ ਕਿ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਕਿ ਪ੍ਰੋਗਰਾਮ ਤੋਂ ਬਾਅਦ ਜੋਬ ਤੇ ਨਹੀਂ ਜਾਣਾ ਪੈਂਦਾ। ਇਹ ਇਹਨਾਂ ਨੇ ਬਰਾੜ ਸਾਹਿਬ ਨੂੰ ਪੁੱਛਿਆ ਜੀ, ਮਿੰਟੂ ਭਾਜੀ ਨੂੰ। ਸੋ ਬਿਲਕੁਲ ਜੀ, ਛੁੱਟੀਆਂ ਦਾ ਤਾਂ ਪਤਾ ਹੀ ਹੈ ਤੁਹਾਨੂੰ ਅਮਰਦੀਪ ਜੀ, ਤੁਸੀਂ ਆਪ ਵੀ ਜਾਣਦੇ ਹੋ ਕਿ ਜਦੋਂ ਬੰਦਾ ਛੁੱਟੀਆਂ ਵਿੱਚ ਹੁੰਦਾ ਹੈ ਤਾਂ ਫੇਰ ਉਹਦੀ ਗੱਲ ਹੀ ਕੁਝ ਹੋਰ ਹੁੰਦੀ ਹੈ। ਤੇ ਉਹ ਬਿਲਕੁਲ ਮਾਣ ਰਹੇ ਨੇ ਜੀ ਛੁੱਟੀਆਂ ਉਹ ਆਪਣੀਆਂ, ਔਰ ਬਹੁਤ ਕੁਝ ਸਿੱਖ ਵੀ ਰਹੇ ਨੇ ਤੇ ਸਿਖਾ ਵੀ ਰਹੇ ਨੇ। ਤੇ ਜਗਤਾਰ ਗੇਟ ਉੱਡੀ ਕੇ ਹਾਂਗਕਾਂਗ ਨੇ ਕਿਹਾ ਹੈ ਕਿ ਮਿਸ ਯੂ ਲੋਟ ਮਿੰਟੂ ਜੀ, ਤੁਹਾਡੇ ਵਰਗੇ ਇਨਸਾਨ ਛੁੱਟੀਆਂ ਨਹੀਂ ਕਰਦੇ ਹੁੰਦੇ। ਲਓ ਜੀ, ਬਿਲਕੁਲ ਇਹ ਤਾਂ ਲੱਗਦਾ ਹੀ ਹੈ ਨਾ, ਸਾਨੂੰ ਏਦਾਂ ਲੱਗਦਾ ਕਿ ਮਿੰਟੂ ਜੀ ਹਮੇਸ਼ਾ ਤਿਆਰ ਰਹਿਣੇ ਚਾਹੀਦੇ ਆ ਕਿ ਸਾਡੇ ਦਿਲ ਚ ਕੋਈ ਵੀ ਪ੍ਰਸ਼ਨ ਆਉਂਦਾ, ਕੋਈ ਵੀ ਖਬਰ, ਕੋਈ ਵੀ ਮੁੱਦਾ ਆਉਂਦਾ ਤੇ ਬਸ ਬਰਾੜ ਸਾਹਿਬ ਨੂੰ ਪੁੱਛ ਲਓ ਤੇ ਸਾਨੂੰ ਇਹ ਲੱਗਦਾ ਹੁੰਦਾ ਕਿ ਫਿਰ ਨਹੀਂ ਜੀ ਛੁੱਟੀਆਂ ਚ ਨਹੀਂ ਜਾ ਸਕਦੇ, ਤੁਹਾਡੇ ਲਈ ਛੁੱਟੀਆਂ ਨਹੀਂ ਬਣੀਆਂ ਪਰ ਇਨਸਾਨ ਨੇ ਜੀ। ਸੋ ਅਸੀਂ ਇਹ ਦੁਆ ਕਰਦੇ ਆ ਕਿ ਆਪਣੀਆਂ ਛੁੱਟੀਆਂ ਦਾ ਉਹ ਪੂਰਾ ਲੁਤਫ ਉਠਾਉਣ, ਮੌਜਾਂ ਮਾਨਣ ਤੇ ਜਲਦੀ ਵਾਪਸ ਆਉਣ। ਸੋ ਜੀ, ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਅਸੀਂ ਅੱਜ ਇੱਕ ਖਾਸ ਮੁਲਾਕਾਤ ਕਰਨੀ ਹੈ ਦਵਿੰਦਰ ਢਿੱਲੋਂ ਹੁਣਾਂ ਨਾਲ। ਸੋ ਬ੍ਰੇਕ ਤੋਂ ਬਾਅਦ ਫਿਰ ਮੈਂ ਜਲਦੀ ਹਾਜ਼ਰ ਹੁੰਦੀ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਜੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ।
ਸੀਕ੍ਰੇਟ ਡ੍ਰੌਪਸ?
ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +1 2808 05 6068 ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 675 0264 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਆਸਟ੍ਰੇਲੀਆ ਪਰਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ ਮੋਬਾਈਲ ਨੰਬਰ 0470 430 6050, ਆਫਿਸ ਨੰਬਰ 1300 886 518, ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
24 ਘੰਟੇ 7 ਦਿਨ। ਜੀ ਲਹਿਰਾ ਪ੍ਰੋਗਰਾਮ ਚੱਲ ਰਿਹਾ ਹੈ ਤੇ ਬ੍ਰੇਕ ਤੋਂ ਬਾਅਦ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਤੁਹਾਡੇ ਰੂਬਰੂ ਫੇਰ, ਤੇ ਮੈਂ ਆਪਣੇ ਨਾਲ ਲੈ ਕੇ ਆਈ ਹਾਂ ਜੀ ਦਵਿੰਦਰ ਢਿੱਲੋਂ ਹੁਣਾਂ ਨੂੰ। ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨੀ ਹੈ ਦਵਿੰਦਰ ਢਿੱਲੋਂ ਹੁਣਾਂ ਨਾਲ। ਬੜੇ ਹੀ ਸਾਦੇ ਜਿਹੇ, ਬੜੇ ਹੀ ਪਿਆਰੇ ਇਨਸਾਨ ਨੇ ਜੀ, ਤੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਹੁੰਦੀਆਂ ਹੈ ਉਹ ਵੀ ਬੜੀਆਂ ਪਿਆਰੀਆਂ ਹੁੰਦੀਆਂ, ਇੱਕ ਆਮ ਇਨਸਾਨ ਲਈ ਲਿਖੀਆਂ ਹੁੰਦੀਆਂ ਨੇ ਤੇ ਜਿਨ੍ਹਾਂ ਦੇ ਵਿੱਚ ਜ਼ਰੂਰ ਹੀ ਕੋਈ ਸੁਨੇਹਾ ਜਿਹੜਾ ਉਹ ਛੁਪਿਆ ਹੁੰਦਾ ਹੈ। ਬੜੇ ਪਰਿਵਾਰਕ ਜਿਹੇ ਗੀਤ ਜਿਹੜੇ ਇਹ ਲਿਖਦੇ ਨੇ, ਤੇ ਇਹਨਾਂ ਦਾ ਜਿਹੜਾ ਪਰਿਵਾਰ ਵੀ ਜੀ, ਮੈਂ ਉਹਨਾਂ ਨੂੰ ਜਾਣਦੀ ਹਾਂ, ਬੜੇ ਪਰਸਨਲੀ ਫੈਮਿਲੀ ਫਰੈਂਡਸ ਨੇ ਔਰ ਬੜੇ ਹੀ ਪਿਆਰੇ ਪਰਿਵਾਰ ਦੇ ਵਿੱਚੋਂ ਨੇ ਇਹ, ਮਿੱਟੀ ਨਾਲ ਜੁੜੀ ਹੋਈ ਸ਼ਖਸੀਅਤ ਹੈ ਜੀ। ਸੋ ਸਵਾਗਤ ਕਰਦੇ ਹਾਂ ਦਵਿੰਦਰ ਢਿੱਲੋਂ ਹੁਣਾਂ ਦਾ, ਬਹੁਤ ਬਹੁਤ ਸਵਾਗਤ ਹੈ ਢਿੱਲੋਂ ਸਾਹਿਬ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ।
ਹਾਂਜੀ, ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਮੇਰੇ ਵੱਲੋਂ ਹਰਮਨ ਰੇਡੀਓ ਦੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਜੀ
ਹੈਲੋ
ਜੀ ਢਿੱਲੋਂ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਣੀ ਸਾਂਝ ਪਾਉਣ ਦੇ ਲਈ ਅੱਜ ਦੀ ਸ਼ਮੂਲੀਅਤ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਮੈਂ ਸਰੋਤਿਆਂ ਨੂੰ ਦੱਸ ਰਹੀ ਸੀਗੀ ਕਿ ਤੁਸੀਂ ਕਿਸ ਤਰ੍ਹਾਂ ਪਰਿਵਾਰਕ ਗੀਤ ਲਿਖਦੇ ਹੋ ਹੈ ਨਾ ਬੜੇ ਸਿੰਪਲ ਜੇ ਗੀਤ ਲਿਖਦੇ ਹੋ ਤੁਸੀਂ ਤੇ ਤੁਸੀਂ ਮੈਂ ਜ਼ਿਆਦਾ ਉਹਨਾਂ ਚੀਜ਼ਾਂ ਨੂੰ ਨਹੀਂ ਦੱਸ ਸਕਦੀ ਕਿਉਂਕਿ ਤੁਸੀਂ ਖੁਦ ਲਿਖਦੇ ਹੋ ਤੁਸੀਂ ਤੁਹਾਡੀ ਜ਼ੁਬਾਨੀ ਸਰੋਤੇ ਸੁਣਨਾ ਚਾਹੁੰਦੇ ਆ ਤੁਹਾਡੇ ਜਿਹੜੇ ਗੀਤ ਹੈ ਉਹ ਤੁਸੀਂ ਕਿਸ ਤਰ੍ਹਾਂ ਦੇ ਗੀਤ ਲਿਖਣਾ ਪਸੰਦ ਕਰਦੇ ਹੋ
ਨਹੀਂ ਜੀ ਪਤਾ ਕੀ ਗੱਲ ਹੈ ਆਪਾਂ ਨੂੰ ਜੋ ਵੀ ਗਾਈਡਿੰਗ ਮਿਲਦੀ ਹੈ ਆਪਣੇ ਪਰਿਵਾਰ ਤੋਂ ਮਿਲਦੀ ਹੈ ਜਿੰਨਾ ਵੀ ਆਪਾਂ ਲੱਗਦਾ ਵੀ ਵਧੀਆ ਪਰਿਵਾਰ ਜਿਹੇ ਜੀ ਆਪਾਂ ਨੂੰ ਸਿੱਖਿਆ ਮਿਲੀ ਹੁੰਦੀ ਹੈ ਤਾਂ ਉਹ ਜੀ ਆਪਾਂ ਸੌਂਗ ਲਿਖਦੇ ਹਾਂ ਬਾਕੀ ਸਾਡਾ ਜਿਹੜਾ ਪਰਿਵਾਰ ਸੀਗਾ ਉਹ ਕਾਮਰੇਡ ਪਰਿਵਾਰ ਨਾਲ ਜਾਣਿਆ ਜਾਂਦਾ ਜੀ ਤੇ ਜਿਵੇਂ ਉਹਨਾਂ ਦੀ ਸੋਚ ਸੀਗੀ ਜਿਵੇਂ ਪਹਿਲਾਂ ਨਾਟਕ ਪਿੰਡਾਂ ਦੇ ਵਿੱਚ ਡਰਾਮੇ ਹੁੰਦੇ ਸੀਗੇ ਤਾਂ ਸਾਡੇ ਡੈਡੀ ਨੂੰ ਵੀ ਮੇਰੇ ਨੂੰ ਲਿਖਣ ਦਾ ਸ਼ੌਂਕ ਸੀਗਾ ਜਿਵੇਂ ਲੋਕਾਂ ਦੀਆਂ ਸਮੱਸਿਆਵਾਂ ਨੇ ਤਾਂ ਉਹਨਾਂ ਨੂੰ ਸਟੇਜ ਦੇ ਉੱਪਰ ਉਜਾਗਰ ਕਰਨਾ ਕਵਿਤਾਵਾਂ ਦੇ ਰਾਹੀਂ ਉਹੀ ਸ਼ੌਂਕ ਮੈਨੂੰ ਅੱਗੇ ਦੀ ਅੱਗੇ ਚੱਲਦਾ ਗਿਆ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਤੋਂ ਉਰੇ ਆ ਕੇ ਜਦੋਂ ਬਾਹਰ ਆਉਂਦੇ ਹਾਂ ਤਾਂ ਬਾਹਰ ਆ ਕੇ ਤੁਹਾਨੂੰ ਪਤਾ ਹੀ ਵੀ ਆਸਟ੍ਰੇਲੀਆ ਹੈ ਤਾਂ ਉਰੇ ਦੀ ਲਾਈਫ ਬੜੀ ਹਾਰਡ ਹੁੰਦੀ ਆ ਤਾਂ ਉਹ ਫਿਰ ਉਰੇ ਦੇ ਢੰਗ ਨਾਲ ਜਿਵੇਂ ਉਰੇ ਆਪਣੇ ਨਾਲ ਬੀਤਦੀ ਆ ਜੇ ਆਪਾਂ ਕਿਸੇ ਨੂੰ ਦੱਸਦੇ ਹਾਂ ਤਾਂ ਕੋਈ ਯਕੀਨ ਨਹੀਂ ਕਰਦਾ ਆਪਣੇ ਤੇ ਪਰ ਜਦੋਂ ਗੀਤ ਦੇ ਰਾਹੀਂ ਪੇਸ਼ ਕਰਦੇ ਹਾਂ ਤਾਂ ਲੋਕਾਂ ਨੂੰ ਪਤਾ ਲੱਗਦਾ ਵੀ ਬਾਕੀ ਲਾਈਫ ਚਾਹੀਦੀ ਆ ਉੱਥੇ
ਬਿਲਕੁਲ ਜੀ ਜੀ ਸੋ ਤੁਸੀਂ ਜਿਸ ਤਰ੍ਹਾਂ ਆਪਣੇ ਪਰਿਵਾਰ ਦੀ ਗੱਲ ਕੀਤੀ ਤੇ ਹੁਣ ਤੁਸੀਂ ਸਰੋਤਿਆਂ ਨੂੰ ਆਪਣੇ ਪਿਛੋਕੜ ਬਾਰੇ ਵੀ ਦੱਸੋ ਕਿ ਪੰਜਾਬ ਚੋਂ ਤੁਸੀਂ ਕਿੱਥੇ ਹੋ ਕਿੱਥੋਂ ਹੋ
ਹਾਂਜੀ ਪੰਜਾਬ ਚੋਂ ਮੇਰਾ ਜ਼ਿਲ੍ਹਾ ਪਟਿਆਲਾ ਜੀ ਤੇ ਤਹਿਸੀਲ ਸਮਾਣਾ ਪੈਂਦੀ ਆ ਸਾਨੂੰ ਸਮਾਣੇ ਦੇ ਲਾਗੇ ਮੇਰਾ ਪਿੰਡ ਆ ਧਨੇਠਾ ਧਨੇਠਾ ਪਿੰਡ ਹਰਿਆਣੇ ਤੇ ਪੰਜਾਬ ਦੇ ਬਾਰਡਰ ਦੇ ਉੱਪਰ ਹੈ ਤੇ ਸਾਡੀ ਯਾਨੀ ਕਿ ਪਿੰਡ ਬਹੁਤ ਸਾਡਾ ਕਾਫੀ ਵੱਡਾ ਪਿੰਡ ਆ ਜਿਹਦੇ ਵਿੱਚ 3500-3000 ਦੇ ਕਰੀਬ ਵੋਟਾਂ ਹੁਣ ਸ਼ਾਇਦ ਵੱਧ ਗਈ ਹੋਵੇ ਤੇ ਉਹਦੇ ਮੁਤਾਬਕ ਸਾਡੇ ਪਿੰਡ ਦੇ ਵਿੱਚ ਇੱਕ ਗੱਲ ਸਾਡੇ ਸਾਰੇ ਮਸ਼ਹੂਰ ਆ ਵੀ ਪਿੰਡ ਦਾ ਏਕਾ ਬਹੁਤ ਜ਼ਿਆਦਾ ਹੈਗਾ ਕਿਉਂਕਿ ਸਾਰਾ ਪਿੰਡ ਹੀ ਸਾਡਾ ਮੈਂ ਤੁਹਾਨੂੰ ਦੱਸਿਆ ਕਮਰੇਡ ਦੇ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਹਾਂਜੀ ਬਹੁਤ ਜ਼ਿਆਦਾ ਏਕਾ ਪਿੰਡ ਦੇ ਵਿੱਚ ਯਾਨੀ ਕਿ ਪਿੰਡ ਦੇ ਵਿੱਚ ਮਾੜੀਆਂ ਮੋਟੀਆਂ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਪਰ ਜੇ ਕੋਈ ਬਾਹਰਲਾ ਬੰਦਾ ਆ ਕੇ ਜਾਵੇ ਕਿ ਪੁਲਿਸ ਆ ਕੇ ਕਿਸੇ ਨੂੰ ਨਜਾਇਜ਼ ਤੰਗ ਕਰੇ ਜਾਂ ਕੋਈ ਹੋਰ ਤੰਗ ਕਰੇ ਤਾਂ ਉਹਨੂੰ ਸਹਿਣ ਨਹੀਂ ਕਰ ਸਕਦੇ ਚਾਹੇ ਉਹ ਵਿਰੋਧੀ ਨੇ ਜੇ ਕੁਛ ਨੇ ਸਾਰੇ ਇਕੱਠੇ ਹੋ ਕੇ ਉਹਦਾ ਯਾਨੀ ਕਿ ਪੂਰਾ ਮੁਕਾਬਲਾ ਕਰਦੇ ਨੇ ਉਹ ਚੀਜ਼ ਦਾ
ਜੀ ਬਹੁਤ ਵਧੀਆ ਗੱਲ ਹੈ ਜੀ ਔਰ ਬੜੀ ਵੱਡੀ ਗੱਲ ਹੈ ਬਿਲਕੁਲ ਜੀ
ਹਾਂਜੀ ਸਾਡੀ ਦਾਦੀ ਜੀ ਸੰਤੋਖ ਕੌਰ ਮਾਤਾ ਸੰਤੋਖ ਕੌਰ ਜੀ ਤੇ ਮੇਰੀ ਮੰਮੀ ਜੋ ਕਿ ਨਹੀਂ ਰਹੇ ਦੁਨੀਆਂ ਚ ਪਰ ਉਹ ਮੇਰੀ ਦਾਦੀ ਤੋਂ ਇੰਨੀ ਜ਼ਿਆਦਾ ਕਿਉਂਕਿ ਸਾਡਾ ਜੁਆਇੰਟ ਫੈਮਿਲੀ ਸੀਗੀ ਤੇ ਇਹਦੇ ਕਰਕੇ ਮੇਰੇ ਤਾਇਆ ਜੀ ਚਾਚਾ ਜੀ ਅਸੀਂ ਸਾਰੇ 20-25 ਮੈਂਬਰ ਘਰ ਦੇ ਹੁਣ ਤੱਕ ਅਸੀਂ ਇਕੱਠੇ ਰਹਿੰਦੇ ਰਹੇ ਹਾਂ ਤੇ ਉਹਨਾਂ ਦੇ ਜਿਵੇਂ ਮੰਨ ਲਓ ਡੈਡੀ ਨੇ ਕੋਈ ਚੀਜ਼ ਪੈਸੇ ਮੰਗਣੇ ਬੇਬੇ ਜੀ ਤੋਂ ਤਾਂ ਬੇਬੇ ਜੀ ਨੇ ਕਹਿਣਾ ਵੀ ਆਹ ਚੱਕ ਉਹਨਾਂ ਨੇ 200 ਮੰਗਣੇ ਤਾਂ 100 ਦੇ ਦੇਣਾ ਉਹ ਕਹਿੰਦੇ ਵੀ 100 ਹੋਰ ਦੇ ਦੇ ਸਾਨੂੰ ਤੇਰੇ ਕੋਲ ਪਿਆ ਤਾਂ ਹੈਗਾ ਉਹ ਕਹਿੰਦੀ ਨਹੀਂ ਕਿਤੇ ਅੜੇ ਥੋੜੇ ਕੰਮ ਆਊਗਾ ਯਾਨੀ ਕਿ ਉਹੀ ਸਾਨੂੰ ਜਿਵੇਂ ਉਹਨਾਂ ਦਾ ਸਿੱਖਿਆ ਮਿਲੀ ਆ ਤੇ ਉਹੀ ਹੁਣ ਤੱਕ ਸਾਡੀ ਚੱਲਦੀ ਆ ਰਹੀ ਹੈ
ਜੀ ਬਿਲਕੁਲ ਜੀ ਜਿਹੜੇ ਸੰਸਕਾਰ ਹੁੰਦੇ ਆ ਜਿਹੜੇ ਪਰਿਵਾਰ ਤੋਂ ਤੁਹਾਨੂੰ ਸਿੱਖਿਆਵਾਂ ਸੰਸਕਾਰ ਮਿਲੇ ਹੁੰਦੇ ਆ ਜੀ ਬਿਲਕੁਲ ਉਹ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਤੁਹਾਡੇ ਉਹੀ ਆਉਂਦੇ ਆ ਤੇ ਉਹ ਦਿਖਦੇ ਵੀ ਆ ਤੁਹਾਡੀਆਂ ਰਚਨਾਵਾਂ ਹੋਣ ਤੁਹਾਡਾ ਬੋਲ ਵਿਹਾਰ ਹੋਵੇ ਗੱਲਬਾਤ ਦਾ ਤਰੀਕਾ ਹੋਵੇ ਸੋ ਢਿੱਲੋ ਸਾਹਿਬ ਤੁਸੀਂ ਏਦਾਂ ਕਰਦੇ ਆ ਕਿ ਅਸੀਂ ਪਹਿਲਾਂ ਤੁਹਾਡੇ ਤੋਂ ਨਾ ਇੱਕ ਚੰਦ ਲਾਈਨਾਂ ਸਾਨੂੰ ਤੁਸੀਂ ਆਪਣੇ ਕਿਸੇ ਵੀ ਗੀਤ ਦੀਆਂ ਜਿਹੜਾ ਗੀਤ ਤੁਹਾਡੇ ਦਿਲ ਦੇ ਬੜਾ ਕਰੀਬ ਹੈ ਉਹਦੀਆਂ ਤੁਸੀਂ ਸਾਨੂੰ ਸੁਣਾਓ ਸੋ ਦੂਸਰੀ ਗੱਲ ਮੈਂ ਦੱਸਦੀ ਹਾਂ ਸਰੋਤਿਆਂ ਨੂੰ ਕਿ ਲਿਖਦੇ ਬਹੁਤ ਸੋਹਣਾ ਹੈ ਢਿੱਲੋਂ ਸਾਹਿਬ ਤੇ ਨਾਲ ਨਾਲ ਉਹਨੂੰ ਗੁਣਗੁਣਾਉਣ ਦਾ ਵੀ ਹੌਸਲਾ ਰੱਖਦੇ ਉਹਨੂੰ ਗਾਉਣ ਦਾ ਵੀ ਹੌਸਲਾ ਰੱਖਦੇ ਆ ਸੋ ਤੁਸੀਂ ਸਾਨੂੰ ਚੰਦ ਲਾਈਨਾਂ ਆਪਣੇ ਕਿਸੇ ਗੀਤ ਦੀਆਂ ਗਾ ਕੇ ਸੁਣਾਓ
ਹਾਂਜੀ ਜਦੋਂ ਨਾ ਆਪਾਂ ਆਸਟ੍ਰੇਲੀਆ ਦੇ ਵਿੱਚ 2009 ਦੇ ਵਿੱਚ ਆਪਾਂ ਅਸੀਂ ਉਰੇ ਆਏ ਹਾਂ ਜਾਨੀ ਕਿ ਤਾਂ ਉਸ ਟਾਈਮ ਮੇਰੀ ਲਾਈਫ ਦੇ ਵਿੱਚ ਜੋ ਕੁਝ ਆਇਆ ਮੈਂ ਉਹ ਇੱਕ ਗੀਤ ਦੇ ਰਾਹੀਂ ਤੁਹਾਨੂੰ ਪੂਰਾ ਨਹੀਂ ਸੁਣਾਵਾਂਗਾ ਪਰ ਥੋੜਾ ਜਿਹਾ ਸੁਣਾ ਦੇਣਾ
ਜੀ
ਕਦੇ ਮਿਰਚਾਂ ਮੈਂ ਤੋੜਾਂ ਕਦੇ ਤੋੜਾਂ ਮੈਂ ਤਾਂ ਖੀਰੇ ਇੱਥੇ ਪਾ ਕੇ ਵੀ ਨੀ ਵੇਖੇ ਡੈਡੀ ਚੱਜ ਦੇ ਮੈਂ ਲੀੜੇ ਕਦੇ ਮਿਰਚਾਂ ਮੈਂ ਤੋੜਾਂ ਕਦੇ ਤੋੜਾਂ ਮੈਂ ਤਾਂ ਖੀਰੇ ਇੱਥੇ ਪਾ ਕੇ ਵੀ ਨੀ ਵੇਖੇ ਡੈਡੀ ਚੱਜ ਦੇ ਮੈਂ ਲੀੜੇ ਇੱਕੋ ਲੋਰ ਵਿੱਚ ਸਾਲ ਲੰਘਾਇਆ ਬਾਪੂ ਜੀ ਤੁਹਾਨੂੰ ਕੀ ਦੱਸੀਏ ਕਿਵੇਂ ਜਾਂਦਾ ਡਾਲਰ ਕਮਾਇਆ ਬਾਪੂ ਜੀ ਤੁਹਾਨੂੰ ਕੀ ਦੱਸੀਏ ਪਿੰਡ ਤੱਤ ਨੇਠੇ ਵਾਲੇ ਸਾਰੇ ਕਹਿੰਦੇ ਨੇ गए जो बदेश मौजा लेंदे ने सच ढिलों कोलो जांदा नी लुकाया बापू जी थोनू की दसीए किवें जांदे डालर कमाया बापू जी थोनू की दसीए
बहुत बहुत ही बहुत वधिया लाइना लिखिया जी तुसी और सच्चाई नू जाहिर कर दिया बिलकुल जी ए जदों बाहर कोई आ जांदा ते फिर इंडिया बैठे जेडे काफी यानू एदा ही लगता है कि बस पई डालर दरख्ता ते ही लगे है ना पर इत्थे आके जी ढिलों साहब ते तुहाडी ओ जेहड़ी रचनावां ना ओहदे विच मैं देखिया कि एक आम इंसान जेहड़ा एक कोई वड्डी खास वोकैबुलरी नहीं या कोई भारे भरकम शब्द बड़ी सिंपल जिही भाषा दे विच तुसी उहनां विचारां नूं आम लोकां लई लिखदे हो आम लोकां वांग बन के लिखदे हो सो ए बड़ी वड्डी खूबी है तुहाडी सो जी ढिलों साहब जी ढिलों साहब
ਸਾਡੀ ਉੱਥੇ ਤੱਕ ਸਾਨੂੰ ਪਤਾ ਹੁੰਦਾ ਕਿ ਪਿੰਡਾਂ ਵਾਲੇ ਬਹੁਤੀ ਉੱਚੀ ਵੋਕੈਬੁਲਰੀ ਨਹੀਂ ਸਮਝਦੇ ਜੇ ਆਪਾਂ ਸੋਚੀਏ ਤਾਂ ਉਹਨਾਂ ਦੇ ਵਿੱਚ ਉਸੇ ਹਿਸਾਬ ਨਾਲ ਪਿੰਡਾਂ ਦੇ ਵਿੱਚ ਹੀ ਆਇਆ ਤੇ ਉਸ ਹਿਸਾਬ ਨਾਲ ਲਿਖਣ ਦਾ ਸਾਨੂੰ
ਜੀ ਜੀ ਬਿਲਕੁਲ ਬਹੁਤ ਵਧੀਆ ਗੱਲ ਹੈ ਜੀ ਕੋਈ ਇਹ ਗੱਲ ਨਹੀਂ ਹੁੰਦੀ ਕਿ ਬੜੀ ਵਧੀਆ ਭਾਰੀ ਪਰ ਕਮ ਸ਼ਬਦ ਲਿਖ ਕੇ ਹੀ ਜਿਹੜਾ ਉਹ ਕੋਈ ਅਸਰ ਪੜਦਾ ਹੈ ਤੁਸੀਂ ਆਪਣੀ ਗੱਲ ਨੂੰ ਇੱਕ ਸਿੱਧੇ ਢੰਗ ਦੇ ਨਾਲ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਇੱਕ ਸਿੱਧਾ ਤੇ ਸਾਫ਼ ਢੰਗ ਹੁੰਦਾ ਹੈ ਉਹ ਦਿਲ ਤੇ ਜ਼ਿਆਦਾ ਅਸਰ ਕਰਦਾ ਹੈ ਸੋ ਬੜੀਆਂ ਹੀ ਪਿਆਰੀਆਂ ਜਿਹੜੀਆਂ ਲਾਈਨਾਂ ਤੁਸੀਂ ਲਿਖੀਆਂ ਨੇ ਤੇ ਜਤਿੰਦਰ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ ਤੇ ਉਹਨਾਂ ਨੇ ਬੜਾ ਪਿਆਰਾ ਕਹਿੰਦੇ ਕਿ ਸੁਪਰ ਹਿੱਟ ਸਿੰਗਰ ਜੀ ਸੋ ਉਹਨਾਂ ਨੇ ਤਾਰੀਫ ਕੀਤੀ ਹੈ ਕਹਿੰਦੇ ਕਿ ਬਹੁਤ ਵਧੀਆ ਲਿਖਿਆ ਤੁਸੀਂ ਸੋ ਦਿਲਪਿੰਦਰ ਸੰਧੂ ਬ੍ਰਿਸਬੇਨ ਤੋਂ ਸਾਡੇ ਨਾਲ ਜੁੜੇ ਸੀ ਉਹਨਾਂ ਨੇ ਇੱਕ ਬੜਾ ਹੀ ਪਿਆਰਾ ਢਿੱਲੋਂ ਸਾਹਿਬ ਸਾਡੇ ਨਾਲ ਇਹ ਚੁਟਕਲਾ ਜਿਹੜਾ ਉਹ ਸਾਂਝਾ ਕੀਤਾ ਸੀਗਾ ਅੱਜ ਪ੍ਰੋਗਰਾਮ ਦੇ ਵਿੱਚ ਨਾ ਸਾਡਾ ਹਾਸਾ ਠੱਠਾ ਵੀ ਚੱਲ ਰਿਹਾ ਨਾਲ ਤੇ ਜਿਹੜੇ ਸਰੋਤੇ ਆ ਸਾਨੂੰ ਬੜੇ ਪਿਆਰੇ ਪਿਆਰੇ ਚੁਟਕਲੇ ਭੇਜ ਰਹੇ ਜੀ ਤੇ ਦਲਪਿੰਦਰ ਸੰਧੂ ਹੁਣਾਂ ਨੇ ਜਿਹੜਾ ਭੇਜਿਆ ਨਾ ਜੀ ਉਹ ਮੈਂ ਸੁਣਾਉਂਦੀ ਹਾਂ ਹੈ ਕਹਿੰਦੇ ਕਿ ਇੱਕ ਦਰਖਤ ਤੇ ਨਾ ਉੱਲੂ ਬੈਠੇ ਕਹਿੰਦੇ ਇੱਕ ਦਰਖਤ ਤੇ ਉੱਲੂ ਬੈਠੇ ਹੁੰਦੇ ਸੀ ਕਹਿੰਦੇ ਤੇ ਉਹ ਦਰਖਤ ਕਹਿੰਦੇ ਬੜਾ ਦੁਖੀ ਹੁੰਦਾ ਸੀਗਾ ਤੇ ਇੱਕ ਦਿਨ ਕਿਸੇ ਕਿਸਾਨ ਨੇ ਨਾ ਦਰਖਤ ਕੱਟ ਦਿੱਤਾ ਤੇ ਦਰਖਤ ਜਿਹੜਾ ਉਹ ਬੜਾ ਖੁਸ਼ ਹੋਇਆ ਕਹਿੰਦਾ ਕਿ ਚਲੋ ਜੀ ਮਰ ਕੇ ਹੀ ਸਹੀ ਭਾਵੇਂ ਮੈਨੂੰ ਕੱਟ ਦਿੱਤਾ ਚਲੋ ਮਰ ਕੇ ਹੀ ਸਹੀ ਨਾ ਉੱਲੂਆਂ ਤੋਂ ਤਾਂ ਖੇੜਾ ਛੁੱਟ ਗਿਆ ਤੇ ਪਰ ਦਰਖਤ ਦੀ ਖੁਸ਼ੀ ਕਹਿੰਦੇ ਪਰ ਦਰਖਤ ਦੀ ਖੁਸ਼ੀ ਉਸ ਵਕਤ ਖਤਮ ਹੋ ਗਈ ਜਦੋਂ ਉਸਦੀ ਲੱਕੜ ਦੀਆਂ ਕੁਰਸੀਆਂ ਬਣਾ ਕੇ ਸੰਸਦ ਵਿਚ ਰੱਖ ਦਿੱਤੀਆਂ ਗਈਆਂ ਤੇ ਇਤਿਹਾਸ ਗਵਾਹ ਹੈ ਕਿ ਅੱਜ ਵੀ ਉਹਨਾਂ ਕੁਰਸੀਆਂ ਤੇ ਉੱਲੂ ਹੀ ਬੈਠਦੇ ਨੇ ਸੋ ਇਹ ਜਿਹੜਾ ਚੁਟਕਲਾ ਸੀ ਇਹ ਸਾਨੂੰ ਸੰਧੂ ਬ੍ਰਿਸਬੇਨ ਵਾਲਿਆਂ ਨੇ ਭੇਜਿਆ ਸੀ
ਬਹੁਤ ਵਧੀਆ
ਜੀ ਤੋ ਵਿਅੰਗ ਕਰ ਗਏ ਜਾਂਦੇ ਜਾਂਦੇ ਤੇ ਅਸੀਂ ਇਹ ਹੁਣ ਜੀ ਸੁਣਦੇ ਆ ਅੱਗੇ ਨਾਲ ਦੀ ਨਾਲ ਜੀ ਢਿੱਲੋਂ ਸਾਹਿਬ ਦਾ ਲਿਖਿਆ ਹੋਇਆ ਗੀਤ ਜਿਹੜਾ ਉਹ ਕਈ ਸਿੰਗਰਸ ਨੇ ਉਹਨਾਂ ਨੂੰ ਆਪਣੀਆਂ ਆਵਾਜ਼ਾਂ ਦਿੱਤੀਆਂ ਨੇ ਸੋ ਢਿੱਲੋਂ ਸਾਹਿਬ ਕਿਉਂ ਨਾ ਸੁਣੀਏ ਤੁਹਾਡਾ ਲਿਖਿਆ ਗੀਤ ਹੈ ਨਾ ਤੁਹਾਡੀ ਆਵਾਜ਼ ਤੇ ਸੁਣ ਲਿਆ ਹੁਣ ਅਸੀਂ ਕਿਸੇ ਹੋਰ ਸਿੰਗਰ ਦੀ ਆਵਾਜ਼ ਚ ਸੁਣਦੇ ਆ ਸੋ ਜੀ ਮਾਣਦੇ ਆ ਪਿਆਰਾ ਜਿਹਾ ਜੀ
ਲਓ ਜੀ ਇੱਕ ਮੁੱਛ ਫੁੱਟ ਗੱਭਰੂ ਦਾ ਮੰਗਣਾ ਕਿਸੇ ਪੇਂਡੂ ਮੁਟਿਆਰ ਨਾਲ ਹੋ ਜਾਂਦਾ ਦੋਸਤੋ ਤੁਹਾਨੂੰ ਪਤਾ ਕਿ ਪੰਜਾਬ ਵਿੱਚ ਇੱਕ ਛੇਵਾਂ ਦਰਿਆ ਨਸ਼ਿਆਂ ਦਾ ਚੱਲਣ ਲੱਗ ਪਿਆ ਕਈ ਗੱਭਰੂ ਮੁੰਡੇ ਗਲਤ ਸੰਗਤ ਵਿੱਚ ਪੈ ਕੇ ਫੈਂਸੀਆਂ ਕੈਪਸੂਲ ਸਮੈਕ ਡੋਡੇ ਫੀਮ ਓਏ ਹੋਰ ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਕਰਨ ਲੱਗ ਪਏ ਸੋ ਇਹੀ ਗੱਲਾਂ ਸੋਚ ਕੇ ਉਸ ਕੁੜੀ ਦੇ ਮਨ ਵਿੱਚ ਇੱਕ ਸ਼ੱਕ ਜਿਹਾ ਪੈ ਜਾਂਦਾ ਆਪਣਾ ਸ਼ੱਕ ਕੱਢਣ ਲਈ ਉਸ ਮੁੰਡੇ ਨੂੰ ਕੁਝ ਸਵਾਲ ਕਰਦੀ ਹੈ ਦੱਸੇ ਵੀ ਦੁਆਬੇ ਦੇ ਹੱਥਾਂ ਦੀ ਆ ਕਿ ਮੁੰਡਾ ਕੀ ਦੱਸਦਾ ਤੇ ਕੁੜੀ ਕੀ ਪੁੱਛਦੀ ਹੈ
ਕਿਹੜੀ ਗੱਲ ਬੈਠਕਾ ਤੇ ਦੁੱਧ ਘਿਓ ਪੀਨੇ ਆ ਐਬ ਕੋਈ ਰੱਖਿਆ ਨੀ ਟੌਰ ਨਾਲ ਜੀਨੇ ਆ ਛੱਡੀ ਦੀਆਂ ਬੈਠਕਾਂ ਤੇ ਦੁੱਧ ਘਿਓ ਪੀਨੇ ਆ ਐਬ ਕੋਈ ਰੱਖਿਆ ਨੀ ਟੌਰ ਨਾਲ ਜੀਨੇ ਆ ਨਸ਼ੇ ਪੱਤਿਆਂ ਦਾ ਪਾਇਆ ਨੇਮ ਜੱਟੀਏ ਨਸ਼ੇ ਪੱਤਿਆਂ ਦਾ ਪਾਇਆ ਨੇਮ ਜੱਟੀਏ ਨੀ ਜੱਟ ਖੇਡਦਾ ਕਬੱਡੀ ਵਾਲੀ ਉਹ ਖੇਡਦਾ ਕਬੱਡੀ ਵਾਲੀ ਗੇਮ ਜੱਟੀਏ ਨੀ ਜੱਟ ਖੇਡਦਾ ਕਬੱਡੀ ਵਾਲੀ ਗੇਮ ਜੱਟੀਏ ਖੇਡਦਾ ਕਬੱਡੀ ਵਾਲੀ ਗੇਮ ਜੱਟੀਏ ਕਬੱਡੀ ਵਾਲੀ ਉਹ ਖੇਡਦਾ ਕਬੱਡੀ ਵਾਲੀ ਗੇਮ ਜੱਟੀਏ ਨੀ ਜੱਟ ਖੇਡਦਾ ਕਬੱਡੀ ਵਾਲੀ ਗੇਮ ਜੱਟੀਏ ਖੇਡਦਾ ਕਬੱਡੀ ਵਾਲੀ ਗੇਮ ਜੱਟੀਏ ਕਬੱਡੀ ਵਾਲੀ ਖੇਡਦਾ ਕਬੱਡੀ ਵਾਲੀ ਗੇਮ ਜੱਟੀਏ ਨੀ ਮੁੰਡਾ ਖੇਡਦਾ ਕਬੱਡੀ ਵਾਲੀ ਗੇਮ ਜੱਟੀਏ ਖੇਡਦਾ ਕਬੱਡੀ ਵਾਲੀ ਗੇਮ ਜੱਟੀਏ ਨੀ ਮੁੰਡਾ ਖੇਡਦਾ ਕਬੱਡੀ ਵਾਲੀ ਗੇਮ ਜੱਟੀਏ
ਜੀ ਅਸੀਂ ਸੁਣ ਰਹੇ ਸੀ ਜੀ ਦਵਿੰਦਰ ਢਿੱਲੋਂ ਦਾ ਲਿਖਿਆ ਹੋਇਆ ਗੀਤ ਮਿਸ ਪੂਜਾ ਤੇ ਧਰਮਵੀਰ ਥਾਂਦੀ ਦੀ ਆਵਾਜ਼ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਗੀਤ ਸੀ ਜੀ ਸੋ ਇਸ ਗੀਤ ਨੂੰ ਲਿਖਣ ਵਾਲੇ ਦਵਿੰਦਰ ਢਿੱਲੋਂ ਅੱਜ ਸਾਡੇ ਨਾਲ ਨੇ ਸੋ ਬੜਾ ਹੀ ਪਿਆਰਾ ਗੀਤ ਲਿਖਿਆ ਹੋਇਆ ਜੀ ਇਹ ਢਿੱਲੋਂ ਸਾਹਿਬ ਤੁਸੀਂ
ਓਕੇ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ
ਜੀ ਢਿੱਲੋਂ ਸਾਹਿਬ ਜੀ ਤੇ ਢਿੱਲੋਂ ਸਾਹਿਬ ਤੁਸੀਂ ਇਹ ਦੱਸੋ ਕਿ ਜਿਸ ਤਰ੍ਹਾਂ ਇਹ ਪੂਜਾ ਨੇ ਤੇ ਦਵਿੰਦਰ ਥਾਂਦੀ ਹੁਣਾਂ ਨੇ ਗੀਤ ਗਾਇਆ ਹੋਇਆ ਹੈ ਤੇ ਇਸ ਤੋਂ ਇਲਾਵਾ ਤੁਹਾਡੇ ਹੋਰ ਗੀਤ ਵੀ ਹੋਣਗੇ ਜੋ ਹੋਰ ਬਾਕੀ ਗਾਇਕਾਂ ਨੇ ਪੰਜਾਬੀ ਗਾਇਕਾਂ ਗਾਏ ਹੋਣਗੇ ਤੇ ਤੁਸੀਂ ਉਹਨਾਂ ਬਾਰੇ ਵੀ ਸਾਨੂੰ ਜ਼ਰੂਰ ਦੱਸੋ ਕਿ ਕਿਹੜੇ ਕਿਹੜੇ ਸਿੰਗਰਸ ਨੇ ਤੁਹਾਡੇ ਗੀਤ ਗਾਏ ਨੇ
ਹਾਂਜੀ ਇੱਕ ਤਾਂ ਮੇਰੇ ਜਾਣੀ ਕਿ ਕਾਫੀ ਗੀਤ ਅਮਰੀਕ ਜੱਸਲ ਹੈ ਜੀ ਉਹਨਾਂ ਨੇ ਗਾਏ ਨੇ ਮੇਰਾ ਤੇ ਕਾਫੀ ਵਧੀਆ ਸੌਂਗ ਤਿੰਨ ਚਾਰ ਉਹਨਾਂ ਨੇ ਸੌਂਗ ਮੇਰੇ ਹੁਣ ਲਏ ਵੀ ਹੋਏ ਨੇ ਹੋਰ ਵੀ ਗਾਉਣੇ ਨੇ ਜਾਣੀ ਕਿ ਤੇ ਇੱਕ ਪ੍ਰੀਤ ਸਾਜਾ ਨਾਮ ਮੁੰਡਾ ਮਹਿਲਾ ਚੌਂਕ ਤੋਂ ਜੀ ਉਹਨਾਂ ਦੀ ਮੇਰੀਆਂ ਦੋ ਤਿੰਨ ਐਲਬਮ ਆਈਆਂ ਹੋਈਆਂ ਨੇ ਅਨੀਤਾ ਸਮਾਣਾ ਜੀ ਸਮਾਣੇ ਤੋਂ ਤੂੰ ਮੇਰਾ ਕੀ ਲੱਗਦਾ ਇਹ ਮੇਰਾ ਸੌਂਗ ਕਾਫੀ ਪਿੱਛੇ ਜੇ ਡਿਊਟ ਸੌਂਗ ਸੀਗਾ ਇੱਕ ਪਿੱਛੇ ਜੇ ਮੇਰਾ ਵੈਲੀ ਸੌਂਗ ਸੀਗਾ ਜਾਣੀ ਕਿ ਉਹ ਪ੍ਰੀਤ ਸਾਜਨ ਜੀ ਨੇ ਗਾਇਆ ਸੀਗਾ ਤੇ ਹੁਣ ਵੀ ਮੇਰੇ ਇੱਕ ਮੁੰਡਾ ਆਪਣੇ ਆਕਾਸ਼ਦੀਪ ਆਕਾਸ਼ ਪਹਿਲਾਂ ਉਹਦੀ ਕਾਫੀ ਕੈਸਟ ਆਈਆਂ ਨੇ ਜਿਵੇਂ ਮੰਨ ਲਓ ਸਾਡੀ ਤੂੰ ਹੀ ਏ ਦਿਵਾਲੀ ਤੇ ਵੱਖਰਾ ਨਜ਼ਾਰਾ ਸ਼ਹਿਰ ਨਾਲੋਂ ਪਿੰਡ ਦਾ ਉਹ ਹੁਣ ਨਵੀਂ ਕੈਸਟ ਕਰ ਰਿਹਾ ਮੇਰੇ ਖਿਆਲ ਚ ਉਹਦਾ ਬਹੁਤ ਜ਼ਿਆਦਾ ਡਿਫਰੈਂਸ ਤੁਸੀਂ ਲਾ ਲਓ ਵੀ 8 ਸਾਲ ਦਾ ਪੈ ਚੁੱਕਿਆ ਤੇ ਹੁਣ ਦੁਬਾਰਾ ਕੈਂਸਲ ਕਰ ਰਿਹਾ ਉਹ ਅਮਰੀਕਾ ਰਹਿੰਦਾ ਉਹ ਤੇ ਉਹ ਪੂਰੀ ਉਹ ਕੈਂਸਲ ਯਾਨੀ ਕਿ ਮੇਰੇ ਦੋ ਤਿੰਨ ਗੀਤ ਨੇ ਉਹਦੇ ਵਿੱਚ ਇੱਕ ਮੁੰਡਾ ਕੈਨੇਡਾ ਤੋਂ ਆ ਉਹ ਕਰ ਰਿਹਾ ਯਾਨੀ ਕਿ ਕਾਫੀ ਆ ਰਹੇ ਨੇ ਮੈਨੂੰ ਪਤਾ ਕੀ ਹੈ ਜੀ ਮੇਰੇ ਗੀਤ ਬਸ ਪਰਿਵਾਰਕ ਜੇ ਜ਼ਿਆਦਾ ਹੁੰਦੇ ਨੇ ਤੇ ਜਿਹੜਾ ਮੈਂ ਤੁਹਾਨੂੰ ਦੱਸਦਾ ਜਿਹੜਾ ਮੁੰਡਾ ਆਕਾਸ਼ਦੀਪ ਦੀ ਗਾਇਕਾ ਯਾਨੀ ਕਿ ਉਹਦੀ ਆਵਾਜ਼ ਚ ਆ ਰਿਹਾ ਉਹਦੇ ਵਿੱਚ ਗੀਤ ਹੈ ਕਹਿੰਦਾ ਉਹ ਕਿੰਨਾ ਜਵਾਨਾ ਵਧੀਆ ਸੀ ਨਾ ਗੱਡੀ ਤੇਲ ਦਾ ਕਜੀਆ ਸੀ ਕੜ ਕੜ ਕਰਕੇ ਬਾਪੂ ਜੀ ਕੱਲ ਰਾਤੀ ਵਰਤੇ ਨੇ ਅਸੀਂ ਕੀ ਸਮਝਾਈਏ ਬਾਪੂ ਨੂੰ ਸਾਡੇ ਕਿੰਨੇ ਖਰਚੇ ਨੇ
ਬਹੁਤ
ਯਾਨੀ ਕਿ ਗੀਤ ਦੇ ਵਿੱਚ ਮੁੰਡਿਆਂ ਦੇ ਖਰਚੇ ਦੱਸੇ ਹੋਏ ਨੇ ਵੀ ਬਾਪ ਨੂੰ ਬਾਪ ਤੋਂ ਫੀਸਾਂ ਮੰਗੀ ਜਾਂਦੇ ਨੇ ਯਾਨੀ ਕਿ ਉਹ ਖਰਚੇ ਕੀ ਕਰਦੇ ਨੇ ਉਹ ਸਾਰੇ ਗੀਤ ਦੀ ਦੱਸੇ ਹੋਏ ਨੇ
ਠੀਕ ਹੈ ਠੀਕ ਹੈ ਬੜੀ ਪਿਆਰੀ ਜੇ ਜਿਹੜੇ
ਹਾਂਜੀ ਹਾਂ
ਇਹ ਚੀਜ਼ ਹੁੰਦੀ ਹੈ ਕਿ ਏਦਾਂ ਦੀਆਂ ਹਲਕੀਆਂ ਫੁਲਕੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਕਈ ਸੋਚ ਵੀ ਨਹੀਂ ਸਕਦਾ ਕਿ ਜਿਹਦੇ ਉੱਤੇ ਗੀਤ ਲਿਖਿਆ ਜਾ ਸਕਦਾ ਹੈ ਨਾ ਤੇ ਉਹਦੇ ਉੱਤੇ ਤੁਸੀਂ ਲਿਖ ਦਿੰਦੇ ਹੋ ਬੜੀ ਵਧੀਆ ਚੀਜ਼ ਹੈਗੀ ਆ ਕੋਈ ਹੋਰ ਤੁਹਾਡਾ ਕੋਈ ਫੇਵਰੇਟ ਗੀਤ ਹੋਵੇ ਜਿਹੜੀਆਂ ਲਾਈਨਾਂ ਤੁਸੀਂ ਹਜੇ ਤਾਜ਼ੀਆਂ ਤਾਜ਼ੀਆਂ ਲਿਖੀਆਂ ਹੋਣ ਤੇ ਉਹ ਤਾਜ਼ਾ ਤਾਜ਼ਾ ਗੀਤ ਜਾਂ ਕੋਈ ਰਚਨਾ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਬੜੀ ਖੁਸ਼ੀ ਹੋਵੇਗੀ
ਪਤਾ ਕੀ ਆ ਜਿਵੇਂ ਮੰਨ ਲਓ ਆਪਾਂ ਤੁਸੀਂ ਕਿਵੇਂ ਕਹਿ ਰਹੇ ਹੋ ਵੀ ਜਿਹੜਾ ਕੋਈ ਕੈਸਟ ਦੇ ਵਿੱਚ ਗੀਤ ਆਉਣ ਵਾਲਾ ਜਾਂ ਕੋਈ ਉਰੇ ਦੀ ਲਾਈਵ ਵਾਰੀ
ਆ ਵੈਸੇ ਵੀ ਤੁਸੀਂ ਜਿਹੜਾ ਹਾਂਜੀ ਹਾਂਜੀ
ਨਹੀਂ ਜਿਵੇਂ ਉਰੇ ਦੀ ਲਾਈਫ ਬਾਰੇ ਤੁਹਾਨੂੰ ਇੱਕ ਮੈਂ ਐਸੇ ਦਾ ਲਾਇਸੈਂਸ ਦੇ ਬਾਰੇ ਤੁਹਾਨੂੰ ਸੁਣਾਉਣ ਲੱਗਿਆ ਜਦੋਂ ਕਿ ਉਰੇ ਤੁਹਾਨੂੰ ਪਤਾ ਹੋਵੇਗਾ ਆਸਟ੍ਰੇਲੀਆ ਦੇ ਵਿੱਚ ਜਦੋਂ ਆਪਾਂ ਪਹਿਲਾਂ ਆਉਂਦੇ ਹਾਂ ਤਾਂ ਲਾਇਸੈਂਸ ਬਣਾਉਣਾ ਹੀ ਔਖਾ ਹੋ ਜਾਂਦਾ ਬੰਦੇ ਨੂੰ ਬਹੁਤ ਜ਼ਿਆਦਾ
ਬਹੁਤ ਔਖਾ ਹੁੰਦਾ ਜੀ ਬਿਲਕੁਲ
ਜਦੋਂ ਹਾਂਜੀ ਬਹੁਤ ਔਖਾ ਹੁੰਦਾ ਉਹਦੇ ਵਿੱਚ ਜਦੋਂ ਨਾ ਪਹਿਲੀ ਵਾਰੀ ਮੈਂ ਦਿੱਤਾ ਤੇ ਕੁਛ ਤਾਂ ਇੰਗਲਿਸ਼ ਚੋਂ ਆਪਣਾ ਵੈਸੇ ਕਹਿੰਦੇ ਹੁੰਦੇ ਨੇ ਜਦੋਂ ਅਸੀਂ ਆਉਂਦੇ ਹਾਂ ਤਾਂ ਸਪੋਸ ਵਾਲਾ ਖਾਸ ਕਰਕੇ ਹੱਥ ਤੰਗ ਹੁੰਦਾ ਥੋੜਾ ਜਿਹਾ ਹੈ
ਜੀ
ਤੇ
ਜੀ ਜੀ
ਉਹ ਜਦੋਂ ਪਹਿਲਾਂ ਤਾਂ ਸ਼ਰਮ ਆ ਗਈ ਉਹਦੇ ਨਾਲ ਗੱਲ ਕਰ ਸ਼ਰਮ ਆ ਗਈ ਤੇ ਦੂਜੀ ਵਾਰੀ ਉਹ ਨੁਕਸ ਕੱਢੀ ਜਾਂਦੇ ਨੀ ਕਿਹਾ ਨੀ ਕੀਤਾ ਤੇ ਉਹਦੇ ਮੈਂ ਇੱਕ ਚਾਰ ਲੈਣਾ ਤੁਹਾਨੂੰ ਸੁਣਾਉਣ ਲੱਗਿਆ ਪਹਿਲੀ ਵਾਰੀ ਦਿੱਤਾ ਤਾਂ ਸ਼ਰਮ ਮਾਰ ਗਈ ਦੂਜੀ ਵਾਰੀ ਦਿੱਤੀ ਉਤਰਨ ਮਾਰ ਗਈ ਤੀਜੀ ਵਾਰੀ ਕਹਿੰਦਾ ਤੈਨੇ ਸ਼ੀਸ਼ੇ ਵੀ ਨੀ ਦੇਖੇ ਮੈਨੂੰ ਚੰਦਰੇ ਨੇ ਚੱਕਰਾਂ ਚੱਕੇ ਚੱਕਿਆ ਪੰਜਵੀਂ ਵਾਰੀ ਚ ਮਸਾਂ ਵੇੜਾ ਪਾਰ ਹੋਇਆ ਮੈਨੂੰ ਇਸੇ ਦੇ ਲਾਇਸੈਂਸ ਨੇ ਸਤਾਈ ਰੱਖਿਆ ਪਹਿਲੋਂ ਤਾਂ ਤਨੇਠੇ ਵਾਲਾ ਸੱਚ ਲੋਕੋ ਕਹਿੰਦਾ ਜਿੰਨੇ ਸੁੱਖ ਓਨੇ ਦੁੱਖ ਹੈਗੇ ਕਾਰ ਦੇ ਲਾਲ ਬੱਤੀ ਜਦੋਂ ਕਦੇ ਹੋ ਜਾਵੇ ਘਰੋਂ ਸਫਾਈਨ 356 ਵਾਲੇ ਮਾਰਦੇ ਪਤਾ ਵੀ ਨਾ ਲੱਗਾ ਕਦੋਂ 3 ਮਹੀਨੇ ਲੰਘੇ ਸਾਡਾ ਰੇਜੋ ਨੇ ਵੀ ਬੂਹਾ ਖੜਕਾਈ ਰੱਖਿਆ ਪੰਜਵੀਂ ਵਾਰੀ ਚ ਮਸਾਂ ਵੇੜਾ ਪਾਰ ਹੋਇਆ ਸਾਨੂੰ ਐਸੇ ਦੇ ਲਾਇਸੈਂਸ ਨੇ ਸਤਾਈ ਰੱਖਿਆ
ਬਹੁਤ ਖੂਬ ਜੀ ਸਾਨੂੰ ਐਸੇ ਦੇ ਲਾਇਸੈਂਸ ਨੇ ਸਤਾਈ ਰੱਖਿਆ ਬਿਲਕੁਲ ਜੀ ਇਹ ਸਾਰਿਆਂ ਦੇ ਤੁਸੀਂ ਜਿਨ੍ਹਾਂ ਨੂੰ ਸਤਾਈ ਰੱਖਿਆ ਨਾ ਇਹ ਲਾਇਸੈਂਸ ਨੇ ਉਹਨਾਂ ਸਾਰਿਆਂ ਦੇ ਦਿਲ ਦੀ ਗੱਲ ਕਹਿ ਦਿੱਤੀ ਹੈ ਤੁਸੀਂ ਹਨਾ ਕਦੀ ਯੂ ਟਰਨ ਮਾਰ ਗਿਆ ਤੇ ਕਦੀ ਸ਼ੀਸ਼ੇ ਨੀ ਦੇਖੇ ਤੇ ਕਦੀ ਬ੍ਰੇਕ ਨੀ ਲੱਗੀ ਸੋ ਬੜੇ ਪਿਆਰੇ ਪਿਆਰੇ ਇਹ ਜਿਹੜੀਆਂ ਜ਼ਿੰਦਗੀ ਦੇ ਵਿੱਚ ਚੀਜ਼ਾਂ ਲੈਂਦੇ ਹੋ ਤੇ ਤੁਸੀਂ ਉਹਨਾਂ ਤੇ ਬਾ ਕਮਾਲ ਲਿਖਦੇ ਹੋ ਜੀ ਜੀ
ਹਾਂਜੀ ਪਤਾ ਕੀ ਗੱਲ ਹੈ ਨਾਲੇ ਨਾ ਗੀਤਾਂ ਦੇ ਵਿੱਚ ਮੈਂ ਪੂਰੀ ਡਿਟੇਲ ਤਾਂ ਤੁਹਾਨੂੰ ਮੈਂ ਚਲੋ ਠੀਕ ਹੈ ਐਂਡ ਤੇ ਪਹਿਲਾਂ ਆਪਾਂ ਕਹਿੰਦੇ ਮੁਖੜਾ ਸੁਣਾਤਾ ਗੀਤਾਂ ਦਾ ਪਰ ਇਹਦੇ ਵਿੱਚ ਪੂਰੀ ਲਾਈਫ ਦੀ ਜੋ ਆਪਣੀ ਨਾਲ ਬੀਤੀ ਆ ਤਾਂ ਹਰੇਕ ਬੰਦੇ ਨਾਲ ਹੀ ਬੀਤੀ ਹੁੰਦੀ ਹੈ ਕਈਆਂ ਨਾਲ ਘੱਟ ਬੀਤੀ ਹੁੰਦੀ ਹੈ ਕਈਆਂ ਨਾਲ ਵੱਧ ਬੀਤੀ ਹੁੰਦੀ ਹੈ ਪਰ ਜਦੋਂ ਉਰੇ ਕੋਈ ਫੰਕਸ਼ਨ ਹੁੰਦਾ ਆਪਣਾ ਲੋਹੜੀ ਮੇਲਾ ਹੋ ਗਿਆ ਜਿਵੇਂ ਉਰੇ ਕਿਉਂਕਿ ਬਹੁਤ ਵਧੀਆ ਇਨਸਾਨ ਨੇ ਐਡੀਲੇਡ ਦੇ ਵਿੱਚ ਵੀ ਬਹੁਤ ਪਿਆਰ ਆ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਜਦੋਂ ਕੋਈ ਪ੍ਰੋਗਰਾਮ ਕਰਵਾਉਂਦੇ ਨੇ ਉੱਥੇ ਮੌਕਾ ਮਿਲਦਾ ਤਾਂ ਜਦੋਂ ਪੂਰੀ ਸੁਣਾਉਣੇ ਆ ਤਾਂ ਉਹਨਾਂ ਨੂੰ ਬਾਕੀ ਲੱਗਦਾ ਵੀ ਕਿਸੇ ਨਾ ਕਿਸੇ ਨਾਲ ਕੋਈ ਨਾ ਕਿਤੇ ਮਾੜੀ ਮੋਟੀ ਜਰੂਰ ਬੀਤੀ ਹੁੰਦੀ ਹੈ ਉਹ ਚੀਜ਼
ਬੀਤੀ ਹੁੰਦੀ ਹੈ ਬਿਲਕੁਲ ਜੀ ਉਹੀ ਔਰ ਜਦੋਂ ਤੁਸੀਂ ਕੋਈ ਲਿਖਦੇ ਹੋ ਸੁਣਦੇ ਹੋ ਏਦਾਂ ਲੱਗਦਾ ਕਿ ਤੁਹਾਡੇ ਨਾਲ ਬੀਤੀ ਹੈ ਫੇਰ ਉਹ ਤੁਹਾਡਾ ਉਹ ਜਿਹੜਾ ਰਚਨਾ ਜਾਂ ਗੀਤ ਆ ਹੋਰ ਕਰੀਬੀ ਹੋ ਜਾਂਦਾ ਤੁਹਾਡੇ ਸੋ ਢਿੱਲੋਂ ਸਾਹਿਬ ਸਾਡੇ ਨਾਲ
ਪ੍ਰੋਗਰਾਮ
ਦੇ ਵੀ ਸਰੋਤੀ ਜਿਹੜੇ ਜੀ ਸਰੋਤੇ ਵੀ ਸ਼ਾਮਿਲ ਹੋ ਰਹੇ ਨੇ ਸੁਖਦੀਪ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਉਹਨਾਂ ਨੇ ਕਿਹਾ ਕਿ ਬੜਾ ਵਧੀਆ ਦਿਨ ਚੜਿਆ ਹੈ ਜੀ ਮਲਡੂਰੇ ਤੋਂ ਨੇ ਜੀ ਇਹ ਤੇ ਕਹਿ ਰਹੇ ਕਿ ਧੁੱਪ ਚੜੀ ਹੋਈ ਹੈ ਮਲਡੂਰੇ ਚ ਤੇ ਬੜਾ ਵਧੀਆ ਦੇਣਾ ਸੋ ਜੀ ਇਹ ਸੋਹਣੇ ਜਿਹੇ ਦਿਨ ਨੂੰ ਤੁਸੀਂ ਸੁਖਦੀਪ ਜੀ ਮਾਣਦੇ ਰਹੋ ਇੰਜੋਏ ਕਰਦੇ ਰਹੋ ਤੇ ਅੱਜ ਦਾ ਦਿਨ ਬੜਾ ਵਧੀਆ ਤੁਹਾਡਾ ਬੀਤੇ ਇਹ ਦੁਆ ਕਰਦੇ ਆ ਜੀ ਤੋ ਮੱਖਣ ਸੋਹੀ ਆਸਟ੍ਰੇਲੀਆ ਤੋਂ ਜੁੜੇ ਨੇ ਜੀ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਤੇ ਨਾਲ ਹੀ ਕਹਿ ਰਹੇ ਕਿ ਧੰਨਵਾਦ ਬਾਈ ਜੀ ਮੇਰਾ ਨਾਮ ਗੀਤ ਵਿੱਚ ਪਾਉਣ ਦੇ ਲਈ ਹੱਸ ਰਹੇ ਨੇ ਜੀ ਜਿਹੜਾ ਪਹਿਲਾਂ ਕੀ ਸੁਣਾਇਆ ਸੀਗਾ ਨਾ ਉਹਦੇ ਵਿੱਚ ਇਹਨਾਂ ਦਾ ਨਾਮ ਆਇਆ ਤਾਂ ਕਹਿ ਰਹੇ ਧੰਨਵਾਦ ਤੇ ਹਰਮੀਤ ਸਿੰਘ ਚੰਨਾ ਹੁਣੀ ਮੈਲਬਨ ਤੋਂ ਜੁੜੇ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਮੇਰੇ ਨਾਲ ਮੇਰੇ ਹੋਰ ਵੀ ਚਾਰ ਦੋਸਤ ਕਹਿ ਰਹੇ ਕਿ ਹੋਰ ਚਾਰ ਦੋਸਤ ਵੀ ਪ੍ਰੋਗਰਾਮ ਸੁਣ ਰਹੇ ਨੇ ਤੇ ਕਹਿੰਦੇ ਬਟ ਆਈ ਐਮ ਬਿਜ਼ੀ ਸੋ ਸਤਿ ਸ੍ਰੀ ਅਕਾਲ ਕਬੂਲ ਕਰ ਲੋ ਤੇ ਕਹਿੰਦੇ ਵੀ ਬੋਸ ਇੱਥੇ ਸਿਰ ਤੇ ਹੀ ਆ ਕਹਿੰਦੇ ਬੋਸ ਸਿਰ ਤੇ ਹੀ ਖੜਾ ਆ ਇਸ ਕਰਕੇ ਮੇਰੀ ਹਾਜ਼ਰੀ ਲਵਾਓ ਤੇ ਨਹੀਂ ਜੀ ਤੁਸੀਂ ਆਪਣੇ ਕੰਮ ਕਾਰ ਕਰੋ ਬਸ ਤੁਸੀਂ ਸਾਨੂੰ ਸੁਣਦੇ ਰਹੋ ਤੇ ਆਪਣੇ ਸੁੱਖ ਸੁਨੇਹੇ ਬਿਲਕੁਲ ਜੀ ਆਪਣੇ ਸੁੱਖ ਸੁਨੇਹੇ ਭੇਜਦੇ ਰਹੋ ਇਹ ਬਹੁਤ ਹੈ ਸਾਡੇ ਲਈ ਤੇ ਇਹਨਾਂ ਨੇ ਦੋ ਸਾਨੂੰ ਮੈਸੇਜ ਵਿਚਾਰ ਭੇਜੇ ਨੇ ਉਹ ਵੀ ਮੈਂ ਸਾਂਝੇ ਕਰਦਾ ਲਿਖਿਆ ਕਿ ਪਹਿਲੇ ਉੱਪਰ ਵਾਲਾ ਕਿਤਾਬ ਲੇਕਰ ਬੈਠਤਾ ਥਾ ਇਸ ਲਈ ਹਿਸਾਬ ਅਗਲੇ ਜਨਮ ਮੇ ਹੋਤਾ ਥਾ ਪਰ ਅਬ ਵੋ ਵੀ ਲੈਪਟਾਪ ਲੈ ਕੇ ਬੈਠਤਾ ਇਸੀ ਲਈ ਹਿਸਾਬ ਇਸੀ ਜਨਮ ਮੇ ਹੋ ਜਾਤਾ ਬਿਲਕੁਲ ਜੀ ਅੱਜ ਕੱਲ ਹਾਈ ਟੈਕ ਦਾ ਜ਼ਮਾਨਾ ਹੈ ਤੇ ਟੈਕਨੋਲੋਜੀ ਉੱਪਰ ਵੀ ਪਹੁੰਚ ਗਈ ਹੈ ਇਹ ਅਗਲੇ ਜਨਮ ਤੇ ਨਹੀਂ ਗੱਲ ਜਾਂਦੀ ਹੁਣ ਰੱਬ ਵੀ ਲੈਪਟਾਪ ਦੇ ਨਾਲ ਦੀ ਨਾਲ ਹਿਸਾਬ ਕਰ ਦਿੰਦਾ ਸੋ ਇਸ ਕਰਕੇ ਸਾਨੂੰ ਲੋੜ ਹੀ ਨੀ ਬਿਲਕੁਲ ਢਿੱਲੋ ਸਾਹਿਬ ਸੋ ਇੱਕ ਇਹਨਾਂ ਨੇ ਲਿਖਿਆ ਕਿ ਇੱਕ ਸਾਲ ਵਿਚ 50 ਦੋਸਤ ਬਣਾਉਣੇ ਆਮ ਗੱਲ ਹੈ ਪਰ 50 ਸਾਲ ਤੱਕ ਇੱਕ ਹੀ ਦੋਸਤ ਨਾਲ ਨਿਭਾਉਣਾ ਖਾਸ ਗੱਲ ਹੈ ਕਿੰਨਾ ਵਧੀਆ ਵਿਚਾਰ ਭੇਜਿਆ ਦੇਖੋ ਇਹਨਾਂ ਨੇ ਹਨਾ
ਸਹੀ ਗੱਲ
ਬਿਲਕੁਲ ਜੀ
ਹਾਂਜੀ ਹਾਂ
ਅੱਜ ਕੱਲ ਆਪਣੇ ਫਰੈਂਡ ਲਿਸਟ ਦੇਖੀਏ ਫੇਸਬੁੱਕ ਤੇ ਵਟਸਐਪ ਤੇ ਤੇ ਦੇਖੋ ਭਰੀ ਹੁੰਦੀ ਹੈ ਪਰ ਉਹਨਾਂ ਚੋ ਤੁਸੀਂ ਕਿੰਨਿਆਂ ਨਾਲ ਚੰਗੀ ਤਰ੍ਹਾਂ ਨਿਭਾ ਸਕਦੇ ਹੋ ਜੀ ਉਹ ਵੱਡੀ ਗੱਲ ਹੈ
ਮੈਂ ਤੁਹਾਨੂੰ ਲੱਗਦਾ ਇੱਕ ਦੋ ਹੀ ਹੋਏ ਆਪਣੀ ਜ਼ਿਆਦਾ ਹੁੰਦੀ ਹੈ
ਜੀ
ਬਾਕੀ ਦਾ ਸਾਰੇ ਪਤਾ ਵੀ ਨੀ ਹੁੰਦਾ ਵੀ ਕਿਹਦਾ ਮੈਸੇਜ ਆਉਂਦਾ ਕਿਹਦਾ ਨਹੀਂ ਆਉਂਦਾ
ਜੀ ਜੀ ਇੰਨਾ ਤੇ ਜ਼ਿਆਦਾ ਬਹੁਤ
ਹਾਂਜੀ ਹਾਂ
ਮੱਖਣ ਸੋਹੀ ਆਸਟ੍ਰੇਲੀਆ ਵਾਲਿਆਂ ਨੂੰ ਤੁਹਾਡਾ ਲਾਇਸੈਂਸ ਵਾਲਾ ਜਿਹੜਾ ਗੀਤ ਆ ਉਹ ਬਹੁਤ ਪਸੰਦ ਆਇਆ ਕਹਿੰਦੇ ਵੀ ਗੀਤ ਬਹੁਤ ਸੋਹਣਾ ਇਹ ਵਾਲਾ ਸੋ ਉਹਦੇ ਲਈ ਧੰਨਵਾਦ ਹੁਣ ਤੁਸੀਂ ਕਹਿ ਦੋ
ਥੈਂਕ ਯੂ ਸਾਹਿਬ ਧੰਨਵਾਦ ਜੀ ਬਹੁਤ
ਜੀ ਤੇ ਦਿਲਪਿੰਦਰ ਸੰਧੂ ਬ੍ਰਿਸਬੇਨ ਵਾਲਿਆਂ ਨੇ ਕਹਿੰਦੇ ਕਿ ਸਾਡੀ ਤੂੰ ਹੀ ਇਹ ਦੀਵਾਲੀ ਸੌਂਗ ਪਲੇ ਕਰਾ ਦਿਓ ਜੀ ਇਹਨਾਂ ਨੇ ਫਰਮਾਇਸ਼ ਕੀਤੀ ਹੈ ਤੁਸੀਂ ਉਹਨਾਂ ਦੇ ਗੀਤ ਦਾ ਕਿਹਾ ਸੀ ਇਹਨਾਂ ਨੇ ਕਿਹਾ ਕਿ ਤੁਸੀਂ ਸੋ ਉਹ ਗੀਤ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਜੀ ਢਿੱਲੋ ਸਾਹਿਬ ਜ਼ਰੂਰ ਚਲਾਵਾਂਗੇ ਅੱਗੇ ਤੇ ਨਾਲ ਹੀ ਹੁਣ ਸੁਣਦੇ ਹਾਂ ਜੀ ਇੱਕ ਹੋਰ ਗੀਤ ਢਿੱਲੋ ਸਾਹਿਬ ਦੇ ਲਿਖਿਆ ਹੋਇਆ ਸੋ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਹਾਂ ਠੀਕ ਹੈ ਢਿੱਲੋ ਸਾਹਿਬ
ਹਾਂਜੀ ਠੀਕ ਹੈ ਥੈਂਕ ਯੂ
ਰਾਤਾਂ ਨੇ ਕਰਾਈਆਂ ਕਿਵੇਂ ਚੱਲਦੇ ਗੰਡਾਸੇ ਸਿਰ ਕੀ ਦੇ ਕੀ ਦੇ ਪਾਟੇ ਕਿਵੇਂ ਚੱਲਦੇ ਗੰਡਾਸੇ ਸਿਰ ਕੀ ਦੇ ਪਾਟੇ ਪਹਿਲਾਂ ਲੋਕਾਂ ਵਿੱਚ ਕਿੰਨਾ ਤਾਂ ਪਿਆਰ ਹੁੰਦਾ ਸੀ ਜਦੋਂ ਦਾਰੂ ਵਾਲਾ ਠੇਕਾ ਪਿੰਡੋਂ ਬਾਹਰ ਹੁੰਦਾ ਸੀ ਦਾਰੂ ਵਾਲਾ ਠੇਕਾ ਪਿੰਡੋਂ ਬਾਹਰ ਹੁੰਦਾ
ਜੀ ਤੁਸੀਂ ਸੁਣ ਰਹੇ ਸੀ ਜੀ ਦਵਿੰਦਰ ਢਿੱਲੋਂ ਦਾ ਲਿਖਿਆ ਹੋਇਆ ਗੀਤ ਦਾਰੂ ਵਾਲਾ ਠੇਕਾ ਸੋ ਜੀ ਬੜਾ ਵਧੀਆ ਸੁਨੇਹਾ ਦਿੱਤਾ ਢਿੱਲੋਂ ਸਾਹਿਬ ਤੁਸੀਂ ਇਹਦੇ ਵਿੱਚ ਕਿ ਕਿਵੇਂ ਪਹਿਲਾਂ ਪਿੰਡਾਂ ਦੇ ਵਿੱਚ ਇੱਕ ਅੱਧਾ ਹੀ ਠੇਕਾ ਹੁੰਦਾ ਸੀ ਨਾ ਤੇ ਉਹ ਵੀ ਪਿੰਡੋਂ ਬਾਹਰ ਹੁੰਦਾ ਸੀਗਾ ਹੈ ਨਾ ਤੇ ਹੁਣ ਜਿਹੜੀ ਹਵਾ ਆ ਕੁਛ ਹੋਰ ਵਗ ਰਹੀ ਹੈ ਪੰਜਾਬ ਦੇ ਵਿੱਚ ਕਿਸੇ ਤੋਂ ਵੀ ਲੁਕਿਆ ਨਹੀਂ ਹੋਇਆ ਉਹ ਸੋ ਇਹੋ ਜਿਹੀਆਂ ਰਚਨਾਵਾਂ ਜਿਹੜੀਆਂ ਹੋਰ ਵੀ ਜੀ ਢਿੱਲੋਂ ਸਾਹਿਬ ਤੇ ਕੀ ਸੋਚਦੇ ਹੋ ਕਿ ਆਉਣ ਵਾਲੇ ਸਮੇਂ ਚ ਤੁਸੀਂ ਜੀ
ਹਾਂਜੀ ਹਾਂ ਦੱਸੋ
ਜੀ ਢਿੱਲੋਂ ਸਾਹਿਬ
ਜੀ ਜੀ
ਨਾ ਮੈਂ ਇਹ ਗੱਲ ਕਹਿ ਰਹੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਲਿਖੋਗੇ ਜੀ
ਨਹੀਂ ਪਤਾ ਕੀ ਗੱਲ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਤਾਂ ਤੁਸੀਂ ਨਾ ਹਾਂਜੀ ਜੇ ਤਾਂ ਤੁਸੀਂ ਮੰਨ ਲਓ ਪੈਸੇ ਕਮਾਉਣ ਵਾਲੇ ਤੌਰ ਤੇ ਕਹਿਣਾ ਵੀ ਹਾਂ ਕਮਰਸ਼ੀਅਲ ਤੌਰ ਤੇ ਲਿਖਣੇ ਨੇ ਫਿਰ ਤਾਂ ਤੁਹਾਨੂੰ ਉਹ ਲਿਖਣਾ ਪਏਗਾ ਜਿਹਨੂੰ ਮੰਡੀਰ ਸੁਣਦੀ ਆ ਜਾਂ ਜੋ ਤੁਸੀਂ ਪਰਿਵਾਰ ਚ ਬਹਿ ਕੇ ਨਹੀਂ ਸੁਣ ਸਕਦੇ ਜ਼ਿਆਦਾ ਠੀਕ ਹੈ ਨਾ ਜੇ ਤੁਸੀਂ ਕਹਿੰਦੇ ਹੁੰਦੇ ਨੇ ਪਰਿਵਾਰਕ ਤੌਰ ਤੇ ਲਿਖਣਾ ਤਾਂ ਤੁਹਾਡੇ ਸਰੋਤੇ ਬਹੁਤ ਆਪਣੇ ਘੱਟ ਹੁੰਦੇ ਨੇ ਉਹ ਸੁਣਨ ਵਾਸਤੇ ਤਾਂ ਉਹਦੇ ਵਿੱਚ ਤੁਹਾਨੂੰ ਪੈਸੇ ਦੀ ਕਮਾਈ ਦੀ ਆਸ ਨਹੀਂ ਰੱਖਣੀ ਚਾਹੀਦੀ ਕਮਾ ਨਹੀਂ ਸਕਦੇ ਤੁਸੀਂ ਕਿਸੇ ਤੋਂ ਜੇ ਤੁਸੀਂ ਪਰਿਵਾਰਕ ਲਿਖਦੇ ਹੋ ਹਾਂਜੀ ਕਿਉਂਕਿ ਪਰਿਵਾਰਕ ਦੇ ਵਿੱਚ ਬਹੁਤ ਇਹੋ ਜਿਹੇ ਕਲਾਕਾਰ ਵੇਖੇ ਨੇ ਮੈਂ ਫੇਸਬੁੱਕ ਤੇ ਵਿਚਾਰੇ ਦੁਹਾਈਆਂ ਦਿੰਦੇ ਨੇ ਇੰਨਾ ਵਧੀਆ ਗਾਉਂਦੇ ਨੇ ਉਹ ਪਰ ਉਹਨਾਂ ਦੀ ਕੋਈ ਪੁੱਛ ਨਹੀਂ ਕਿਉਂਕਿ ਉਹ ਕਲਚਰ ਨੂੰ ਅਪਣਾ ਨਹੀਂ ਸਕਦੇ ਦੂਜੇ ਨੂੰ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਜਿਵੇਂ ਅਸਲੇ ਦੀ ਗੱਲ ਹੋਗੀ ਜੀ ਕੁੜੀਆਂ ਦੀ ਗੱਲ ਹੋਗੀ ਕੋਈ ਹੋਰ ਕੋਈ ਮੁੱਦ ਨੀ ਲੱਭਦਾ ਕਈ ਕਲਾਕਾਰਾਂ ਦਾ ਅਸਲੇ ਤੇ ਕੁੜੀਆਂ ਤੋਂ ਬਗੈਰ ਹੋਰ ਕੋਈ ਚੀਜ਼ ਨਹੀਂ ਹੈਗੀ ਜੱਟ ਨੂੰ ਨਾ ਬੈਲੀ ਬਣਾ ਕੇ ਰੱਖਦਾ ਲੋਕਾਂ ਨੇ ਹਾਂ ਬਿਲਕੁਲ ਵੀ ਜੇ ਤੁਸੀਂ ਪਰਿਵਾਰ ਵਾਲਾ ਲਿਖਣਾ ਨਾ ਤਾਂ ਇਹਦੇ ਵਾਸਤੇ ਤੁਹਾਨੂੰ ਟਾਈਮ ਜ਼ਰੂਰ ਲੱਗਦਾ ਪਰ ਲੋਕ ਲੰਬਾ ਸਮਾਂ ਚੱਲਦੇ ਨੇ ਆ ਚੀਜ਼ਾਂ
ਚਲਦੀ ਆ ਲੋਕ ਪਸੰਦ ਵੀ ਕਰਦੇ ਆ ਜੀ ਦੇਖੋ ਓਹੀ ਗੱਲ ਕੇ ਠੀਕ ਆ ਓਹਦੀ ਇਹ ਆ ਕੇ 60% ਲਗਾ ਲੋ ਇਹ ਸੁਣਦੇ ਆ ਤੇ 40% ਲੋਕ ਚੰਗਾ ਸੁਣਨ ਵਾਲੇ ਵੀ ਬੈਠੇ ਹੋਏ ਨੇ ਸੋ ਲਿਖਦੇ ਰਹਿਣਾ ਚਾਹੀਦਾ ਆ ਔਰ ਬਹੁਤ ਵਧੀਆ ਤੁਸੀਂ ਉਪਰਾਲਾ ਕਰ ਵੀ ਰਹੇ ਹੋ ਬੜਾ ਵਧੀਆ ਹੰਬਲਾ ਮਾਰ ਰਹੇ ਹੋ ਸੋ ਜੀ ਸੁਖਦੀਪ ਸਿੰਘ ਹੁਣਾਂ ਨੇ ਤੁਹਾਡਾ ਜਿਹੜਾ ਲਾਇਸੈਂਸ ਵਾਲਾ ਸੌਂਗ ਆ ਉਹ ਬੜਾ ਪਸੰਦ ਕੀਤਾ ਕਹਿੰਦੇ ਕਿ ਵੈਰੀ ਨਾਈਸ ਢਿੱਲੋਂ ਜੀ ਟਰੂ ਸਟੋਰੀ ਹੈ ਲਾਇਸੈਂਸ ਦੀ ਸੋ ਬਿਲਕੁਲ ਜਿਵੇਂ ਅਸੀਂ ਕਿਹਾ ਕਿ ਜਿਹਦੇ ਨਾਲ ਉਹ ਇਹ ਵਾਲੀਆਂ ਗੱਲਾਂ ਏਦਾਂ ਹੁੰਦੀਆਂ ਕਿ ਸਾਰਿਆਂ ਨਾਲ ਕਿਤੇ ਨਾ ਕਿਤੇ ਕੁਛ ਹੱਦ ਤੱਕ ਬੀਤੀਆਂ ਹੀ ਹੁੰਦੀਆਂ ਨਾ ਤੇ ਜਦੋਂ ਏਦਾਂ ਹੁੰਦੀਆਂ ਤੇ ਫਿਰ ਉਹ ਲੱਗਦਾ ਕਿ ਆਪਣੀ ਗੱਲ ਹੀ ਹੈ ਸੋ ਢਿੱਲੋਂ ਸਾਹਿਬ ਏਦਾਂ ਦਾ ਤੁਸੀਂ ਇੱਕ ਹੋਰ ਕੋਈ ਵੀ ਸਾਡੇ ਨਾਲ ਗੀਤ ਜ਼ਰੂਰ ਸਾਂਝਾ ਕਰੋ ਜਿਹਦੇ ਵਿੱਚ ਸਾਨੂੰ ਏਦਾਂ ਲੱਗੇ ਵੀ ਹਾਂ ਜੀ ਇਹ ਤਾਂ ਸਾਡੇ ਨਾਲ ਬੀਤੀ ਗੱਲ ਹੈ ਸੋ ਇਹੋ ਜਿਹਾ ਕੋਈ ਗੀਤ ਇਹੋ ਜਿਹੀ ਰਚਨਾ ਜੇ ਤੁਹਾਡੇ ਕੋਲ ਹੋਵੇ ਤੇ ਜ਼ਰੂਰ ਸਰੋਤਿਆਂ ਨਾਲ ਤੁਸੀਂ ਸੁਣਾਓ
ਹਾਂਜੀ
ਹਾਂਜੀ
ਜਿਵੇਂ ਜੀ ਮੰਨ ਲਓ ਤੁਸੀਂ ਨਾ ਆਪਣਾ ਕਈ ਵਾਰ ਨਾ ਲੇਡੀਜ਼ ਜਿਵੇਂ ਆਪਣੇ ਆਪਾਂ ਚਲੋ ਇੰਡੀਆ ਫੋਨ ਕਰਦੇ ਹਾਂ, ਕਈ ਮੇਰੇ ਕੋਲ ਹੋਰ ਵੀ ਗੀਤ ਨੇ ਪਰ ਮੈਂ ਤੁਹਾਨੂੰ ਹੋਰ ਸੁਣਾਉਣਾ। ਇੰਡੀਆ ਕਈ ਵਾਰ ਆਪਾਂ ਫੋਨ ਕਰਦੇ ਹਾਂ ਤੇ ਇੰਡੀਆ ਵਾਲੇ ਫੋਨ ਨਹੀਂ ਚੱਕਦੇ, ਕਹਿੰਦੇ ਅਸੀਂ ਆਹ ਕੰਮ ਜਾ ਰਹੇ ਹਾਂ, ਇਹ ਕੰਮ ਜਾ ਰਿਹਾ। ਮੇਰਾ ਦੋਸਤ ਇੱਕ ਕਹਿੰਦਾ ਵੀ ਮੈਂ ਕਹਿੰਦਾ ਇੰਡੀਆ ਫੋਨ ਕੀਤਾ, ਕਹਿੰਦਾ ਵੀ ਮੇਰਾ ਫੋਨ ਨਹੀਂ ਚੱਕਿਆ ਕਰਦੇ ਨੇ, ਕਹਿੰਦਾ ਭਾਬੀ ਜੀ ਨੇ ਚੱਕਿਆ ਕਹਿੰਦਾ ਉਹਨੇ ਵੀ ਕੱਟਤਾ। ਕਹਿੰਦਾ ਜਦੋਂ ਫੋਨ ਨਹੀਂ ਚੱਕਿਆ ਤਾਂ ਮੈਂ ਬੜਾ ਉਦਾਸ ਜਿਹਾ ਹੋਇਆ। ਮੈਂ ਕਿਹਾ ਵੀ ਇਹ ਤਾਂ ਸਾਰੇ ਕੀਤੇ ਇਹੀ ਚੀਜ਼ ਆ। ਮੈਂ ਉਹਨੂੰ ਗੀਤ ਦੇ ਰਾਹੀਂ ਜਾਣੀ ਕੇ ਬਿਆਨ ਕਰਕੇ ਮੈਂ ਉਹਨੂੰ ਗੀਤ ਦੇ ਰਾਹੀਂ ਲਿਖ ਕੇ ਸੁਣਾਇਆ ਤੇ ਲੋਕਾਂ ਨੇ ਬੜਾ ਪਸੰਦ ਕੀਤਾ। ਥੱਕਿਆ ਟੁੱਟਿਆ ਜੋਬ ਤੋਂ ਆਇਆ ਇੰਡੀਆ ਨੂੰ ਜਦ ਫੋਨ ਮਿਲਾਇਆ, ਵੱਡੇ ਵੀਰ ਨੇ ਫੋਨ ਨੀ ਚੱਕਿਆ, ਭਾਬੀ ਨੇ ਕਹਿ ਹੈਲੋ ਕੱਟਿਆ। ਮੰਮੀ ਨੇ ਜਦ ਫੋਨ ਉਠਾਇਆ ਉਹਨੇ ਅੱਗੋਂ ਆਖ ਸੁਣਾਇਆ, ਦੁੱਧ ਤਾਂ ਉਬਲੇ ਰੋਟੀ ਰਹੀਆਂ ਬੇਲ ਵੇ ਪੁੱਤ ਵੀ ਜੀ ਬਣੇ ਆ, ਨਾ ਸਿਰ ਖੁਰਕਣ ਦਾ ਪੁੱਤ ਵੀ ਜੀ ਬਣੇ ਆ। ਲੈ ਗਏ ਬੋਟਾਂ ਵਾਲੇ ਬਾਦਲ ਆਉਣਾ ਸ਼ਹਿਰ ਪਟਿਆਲੇ, ਮੈਂ ਵੀ ਹੁਣੇ ਚੀਕੇ ਤੋਂ ਆਈ, ਪੂਰੀ ਹੋ ਗਈ ਬਿਸ਼ਨੀ ਤਾਈ, ਉਹਦਾ ਵੀ ਕੱਲ ਕਰਨਾ ਸਿਆਪਾ ਤੇਰਾ ਵੱਡਾ ਪਾਪਾ। ਨਾਲੇ ਲੱਡੂ ਜਲੇਬੀਆਂ ਕਰਨੀਆਂ ਸਾਰੀ ਆਉਣਾ ਮੇਲ ਵੇ ਪੁੱਤ ਵੀ ਜੀ ਬੜੇ ਆ, ਨਾ ਸਿਰ ਖੁਰਕਣ ਦਾ ਦੇਲ ਵੇ ਪੁੱਤ ਵੀ ਜੀ ਬੜੇ ਆ। ਫੁੱਫੜ ਤੇਰੇ ਦੇ ਖੜ ਗਏ ਗੋਡੇ, ਭੂਆ ਦੇ ਵੀ ਦੁੱਖ ਦੇ ਮੋਢੇ, ਮਾਸੀ ਦਾ ਪੁੱਤ ਜਿਹੜਾ ਬੱਬੀ ਉਹਦੇ ਉੱਤੇ ਬਣ ਗਈ ਛੱਬੀ, ਦੱਸਦੀ ਸੀ ਤੇਰੀ ਵੱਡੀ ਮਾਸੀ ਨੌਕਰ ਦੇ ਉਹਨੇ ਮਾਰੀ ਗੰਡਾਸੀ, ਉਹਦੇ ਵੀ ਕੱਲ ਦਰਸ਼ਨ ਕਰਨੇ ਜਾਣੀ ਨਾਭੇ ਜੇਲ ਵੇ ਪੁੱਤ ਵੀ ਜੀ ਬੜੇ ਆ, ਨਾ ਸਿਰ ਖੁਰਕਣ ਦਾ ਦੇਲ ਵੇ ਪੁੱਤ ਵੀ ਜੀ ਬੜੇ ਆ।
ਬਹੁਤ ਖੂਬ, ਬਹੁਤ ਬਹੁਤ ਹੀ ਕਮਾਲ। ਹਾਂਜੀ ਢਿੱਲੋਂ ਸਾਹਿਬ, ਬਹੁਤ ਖੂਬ ਜੀ, ਮਜ਼ਾ ਆ ਗਿਆ ਸੁਣ ਕੇ। ਔਰ ਬੜੀਆਂ ਸੱਚੀਆਂ ਸੱਚੀਆਂ ਗੱਲਾਂ ਸੁਣਾਈਆਂ ਤੁਸੀਂ। ਏਦਾਂ ਹੀ ਹੁੰਦਾ ਨਾ, ਇੰਡੀਆ ਫੋਨ ਲਾ ਲਵੋ ਤੇ ਉਹ ਏਦਾਂ ਲੱਗਦਾ ਹੁੰਦਾ ਵੀ ਅਸੀਂ ਵਿਹਲੇ ਹੀ ਆ। ਉਹਨਾਂ ਨੂੰ ਇਹੋ ਜਿਹੇ ਕੰਮ ਹੀ ਹੁੰਦੇ ਆ ਜਿਹੜੇ ਤੁਸੀਂ ਸੁਣਾਏ ਆ ਹੁਣ, ਹੈ ਨਾ?
ਸਹੀ ਗੱਲ ਹੈ ਜੀ, ਸਹੀ ਗੱਲ ਆ। ਬਹੁਤ ਨੇ ਬਹੁਤ ਸੁਣੀਆਂ ਨੇ ਇਹ ਗੱਲਾਂ, ਕਹਿੰਦੇ ਨੇ ਵੀ ਜਦੋਂ ਵੀ ਫੋਨ ਕਰਦੇ ਆ ਆਹ ਚੀਜ਼ ਹੋ ਗਈ, ਲੜਾਈ ਝਗੜੇ ਹੋ ਗਏ, ਵੀ ਅਜਿਹਾ ਜਿਆਦਾ ਚੱਲਦੇ ਰਹਿੰਦੇ ਨੇ, ਤੇ ਮੈਂ ਉਹਨੂੰ ਗੀਤ ਦੇ ਰਾਹੀਂ ਬਣਾ ਕੇ ਮੈਂ ਕਈ ਵਾਰ ਸੁਣਾਇਆ ਵੀ ਉਹਦੇ, ਤਾਂ ਜਦੋਂ ਪਸੰਦ ਕਰਦੇ ਨੇ ਨਾ ਤਾਂ ਹੋਰ ਲਿਖਣ ਦਾ ਫਿਰ ਆਇਆ ਹੁੰਦਾ ਵੀ ਬਾਕੀ ਲੋਕ ਇਹੋ ਜਿਹੀਆਂ ਚੀਜ਼ਾਂ ਵੀ ਪਸੰਦ ਕਰਨ ਵਾਲੇ ਬੈਠੇ ਨੇ।
ਪਸੰਦ ਕਰਦੇ ਆ, ਬਿਲਕੁਲ ਜੀ। ਕਈ ਵਾਰੀ ਏਦਾਂ ਹੁੰਦਾ ਕਿ ਤੁਸੀਂ ਕੁਛ ਲਿਖਦੇ ਹੋ ਨਾ, ਜਾਂ ਤੁਸੀਂ ਕੁਛ ਸੋਚ ਹੁੰਦੀ ਹੈ ਤੁਹਾਡੀ, ਤੁਹਾਨੂੰ ਇਹ ਲੱਗਦਾ ਕਿ ਪਤਾ ਨਹੀਂ ਬਾਕੀਆਂ ਨੂੰ ਠੀਕ ਲੱਗੇਗੀ ਜਾਂ ਨਹੀਂ, ਪਰ ਜਦੋਂ ਤੱਕ ਤੁਸੀਂ ਉਹ ਚੀਜ਼ ਸਰੋਤਿਆਂ ਦੇ ਸਾਹਮਣੇ ਰੱਖਦੇ ਨਹੀਂ, ਓਨੀ ਦੇਰ ਤੁਸੀਂ ਕੁਝ ਨਹੀਂ ਕਹਿ ਸਕਦੇ ਜੀ ਉਹ ਚੀਜ਼ ਕਿਸ ਪਾਸੇ ਬੈਠ ਜਾਣੀ ਹੈ। ਸੋ ਹਰ ਤਰ੍ਹਾਂ ਦਾ ਜਿਹੜੇ ਜੋ ਵੀ ਤੁਸੀਂ ਪਰੋਸੋਗੇ ਉਹੀ ਖਾਣਗੇ ਜੀ ਜਿਹੜੇ ਲੋਕ ਤੇ। ਸੋ ਨਾਲ ਦੀ ਨਾਲ ਇੱਧਰ ਅਸੀਂ ਮੈਸੇਜਿਸ ਵੀ ਲੈਣੇ ਆ ਢਿੱਲੋਂ ਸਾਹਿਬ ਤੇ, ਤੁਹਾਡੀਆਂ ਤਾਰੀਫਾਂ ਆ ਰਹੀਆਂ ਜੀ ਸਾਡੇ ਨਾਲ। ਤੇ ਵਿਕਰਮ ਸਿੰਘ ਹੁਣਾਂ ਨੇ ਈਮੇਲ ਦੇ ਰਾਹੀਂ ਸਾਂਝ ਪਾਈ ਹੈ ਤੇ ਕਹਿ ਰਹੇ ਕਿ ਇੰਟਰਵਿਊ ਬਹੁਤ ਵਧੀਆ ਚੱਲ ਰਹੀ ਹੈ ਜੀ, ਤੇ ਨਾਲ ਹੀ ਇਹਨਾਂ ਨੇ ਢਿੱਲੋਂ ਸਾਹਿਬ ਤੁਹਾਡਾ ਫੋਨ ਨੰਬਰ ਜਿਹੜਾ ਉਹ ਮੰਗਿਆ। ਸੋ ਆਪਣਾ ਫੋਨ ਨੰਬਰ ਤੁਸੀਂ ਇਹਨਾਂ ਨੂੰ ਜ਼ਰੂਰ ਦੱਸ ਦਿਓ।
ਹਾਂਜੀ, ਮੇਰਾ ਨੰਬਰ ਹੈ ਜੀ 04309200 ਜੀ 04309200 ਜੀ। ਥੈਂਕ ਯੂ ਜੀ
ਜੀ। ਸੋ 04309200 ਤੇ 060 ਇਹ ਢਿੱਲੋਂ ਸਾਹਿਬ ਹੁਣਾਂ ਦਾ ਫੋਨ ਨੰਬਰ ਹੈ ਜੀ। ਸੋ ਤੇ ਨਾਲ ਹੀ ਜੀ ਕੁਲਦੀਪ ਸਿੰਘ ਔਲਖ ਹੁਣਾਂ ਨੇ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਇਨਫੋਰਮ ਕਰ ਰਹੇ ਹਾਂ ਜੀ ਕਿ ਸੈਟ ਜੀ ਤੇ ਕਹਿ ਰਹੇ ਕਿ ਇਨਫੋਰਮ ਕਰ ਰਹੇ ਹਾਂ ਕਿ ਇਸ ਸੈਟਰਡੇ ਨੂੰ ਐਡੀਲੇਡ ਦੇ ਵਿੱਚ ਆਵਾਜ਼ ਪੰਜਾਬ ਦੀ ਆਵਾਜ਼ ਪੰਜਾਬ ਆਸਟ੍ਰੇਲੀਆ ਦੀ ਆਡੀਸ਼ਨ ਹੋ ਰਿਹਾ ਨੇ। ਸੋ ਇਹ ਇਹਨਾਂ ਨੇ ਅਨਾਊਂਸਮੈਂਟ ਕਰਨ ਨੂੰ ਕਿਹਾ ਹੈ ਜੀ। ਮੈਨੂੰ ਉਮੀਦ ਹੈ ਕਿ ਸਰੋਤਿਆਂ ਨੇ ਜੋ ਵੀ ਚਾਹਵਾਨ ਹੋਣਗੇ ਇਸ ਆਡੀਸ਼ਨ ਤੇ ਜਾਣ ਲਈ ਉਹ ਜ਼ਰੂਰ ਹੁਮ ਹਮਾ ਕੇ ਪਹੁੰਚੇ।
ਹਾਂਜੀ ਜ਼ਰੂਰ ਜਾਣਾ ਚਾਹੀਦਾ ਜੀ, ਇਹ ਜੇ ਮੌਕੇ ਮਤੀ ਮਤੀ ਮਿਲਦੇ ਨੇ।
ਜੀ ਤੇ ਗੁਰਜੀਤ ਸਿੰਘ ਚਹਿਲ ਮੈਲਬਨ ਤੋਂ ਸਾਡੇ ਨਾਲ ਟੈਲੀਗ੍ਰਾਮ ਦੇ ਰਾਹੀਂ ਇਹਨਾਂ ਨੇ ਸਾਂਝ ਪਾਈ ਹੈ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਮੈਂ ਅੱਜ ਪੂਰੇ 2 ਮਹੀਨੇ ਮਗਰੋਂ ਹਰਮਨ ਰੇਡੀਓ ਕਹਿੰਦੇ ਕਿ ਪੂਰੇ 2 ਮਹੀਨੇ ਮਗਰੋਂ ਅੱਜ ਹਰਮਨ ਰੇਡੀਓ ਸੁਣ ਰਿਹਾ ਕਿਉਂਕਿ ਮੇਰਾ ਐਕਸੀਡੈਂਟ ਕਿਉਂਕਿ ਕਹਿੰਦੇ ਕਿ ਮੇਰਾ ਐਕਸੀਡੈਂਟ ਹੋਇਆ ਸੀ ਤੇ ਹੁਣ ਮੈਂ ਬਿਲਕੁਲ ਤੰਦਰੁਸਤ ਹਾਂ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਕਿ ਗੀਤਕਾਰੀ ਤੇ ਸੰਗੀਤਕਾਰੀ ਰੱਬ ਦੀ ਮਿਹਰ ਨਾਲ ਕੁਝ ਕਰਮਾਂ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ ਪਰ ਮੇਰਾ ਇੱਕ ਦੋਸਤ ਹੈ ਜੋ ਜ਼ਬਰਦਸਤੀ ਗੀਤਕਾਰ ਕਹਿੰਦੇ ਪਰ ਮੇਰਾ ਇੱਕ ਦੋਸਤ ਹੈ ਜੀ ਜੋ ਜ਼ਬਰਦਸਤੀ ਗੀਤਕਾਰ ਬਣਨਾ ਚਾਹੁੰਦਾ ਸੀ ਪਰ ਸਫਲ ਨਹੀਂ ਹੋਇਆ। ਇੱਕ ਦਿਨ ਉਹਨੂੰ ਰਾਤ ਸ਼ਰਾਬ ਦੀ ਬੋਤਲ ਲੈ ਕੇ 2-4 ਪੈਗ ਮਾਰ ਕੇ ਗੀਤ ਲਿਖਣ ਲੱਗ ਪਿਆ ਤੇ ਦੂਜੇ ਦਿਨ ਗੀਤ ਅੱਗੇ ਲਿਖਿਆ ਨਾ ਜਾਵੇ ਫਿਰ ਉਹਨੂੰ ਅਹਿਸਾਸ ਹੋਇਆ ਕਿ ਗੀਤ ਲਿਖਣਾ ਹਰ ਕਿਸੇ ਦੀ ਵਸ ਦੀ ਗੱਲ ਨਹੀਂ ਹੁੰਦੀ। ਸੋ ਗੁਰਜੀਤ ਸਿੰਘ ਚਾਹਲ ਜੀ ਸਭ ਤੋਂ ਪਹਿਲਾਂ ਤੇ ਤੁਹਾਡੀ ਤੰਦਰੁਸਤੀ ਲਈ ਅਸੀਂ ਬਹੁਤ ਖੁਸ਼ ਹਾਂ। ਸੋ
ਹਾਂਜੀ ਹਾਂ ਪਰਮਾਤਮਾ ਖੁਸ਼ ਰੱਖੇ
ਤੰਦਰੁਸਤ ਹੋ ਕੇ ਮੁੜ ਕੇ ਬਿਲਕੁਲ ਜੀ ਔਰ ਤੰਦਰੁਸਤੀ ਦੀ ਮਿਹਰ ਦੀ ਅਸੀਂ ਅਰਦਾਸ ਕਰਦੇ ਰਹੀਦਾ ਜੀ ਆਪਣੇ ਸਰੋਤਿਆਂ ਦੀ। ਸੋ ਇਹਨਾਂ ਨੇ ਬਿਲਕੁਲ ਸਹੀ ਕਿਹਾ ਢਿੱਲੋਂ ਸਾਹਿਬ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਗੀਤ ਲਿਖਣੇ ਕਹਿੰਦੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ।
ਹਾਂਜੀ ਇਹ ਵੀ ਗੋਡ ਗਿਫਟ ਹੀ ਹੁੰਦੀ ਹੈ ਜੀ ਕਹਿੰਦੇ ਮੇਰੇ ਪਰਮਾਤਮਾ ਵੱਲੋਂ ਲਾ ਲੋ ਜਾਂ ਜਿਵੇਂ ਵੀ ਲਾ ਲੋ ਤੁਹਾਨੂੰ ਜੋ ਦਿਲ ਚ ਆਉਂਦੀਆਂ ਨੇ ਗੱਲਾਂ ਗੀਤਾਂ ਦੇ ਰੂਪੀ ਬਾਹਰ ਨਿਕਲਦੀਆਂ ਨੇ ਹਰ ਇੱਕ ਦੇ ਕਈ ਦੀ ਸੋਚ ਨਹੀਂ ਬਣਦੀ ਉਸ ਟਾਈਪ ਦੀ ਜਾਨੀ ਕਿ ਗੀਤ ਰੂਪੀ ਨਹੀਂ ਉਹ ਦਿਲ ਚ ਜ਼ਰੂਰ ਹੁੰਦੀਆਂ ਨੇ ਪਰ ਤੁਸੀਂ ਉਹ ਗੀਤ ਦੇ ਰਾਹੀਂ ਬਿਆਨ ਨਹੀਂ ਕਰ ਸਕਦੇ ਚੀਜ਼ਾਂ ਨੂੰ।
ਬਿਲਕੁਲ ਜੀ ਉਹੀ ਕਿ ਭਾਵਨਾਵਾਂ ਜਜ਼ਬਾਤ ਉਹ ਸਭ ਕੁਝ ਸਾਰਿਆਂ ਦੇ ਸਾਂਝੇ ਹੁੰਦੇ ਆ ਪਰ ਉਹ ਸ਼ਬਦ ਵੀ ਉਹੀ ਹੁੰਦੇ ਸਾਰਿਆਂ ਕੋਲ ਪਰ ਉਹ ਸ਼ਬਦਾਂ ਨੂੰ ਪਰੋਣਾ ਜਿਹੜਾ ਹੈ ਉਹ ਕਿਸੇ ਕਿਸੇ ਦੇ ਨਸੀਬ ਚ ਹੁੰਦਾ ਹੈ। ਸੋ ਜੀ
ਹਾਂਜੀ
ਜੀ ਪੰਕਜ ਸਚਦੇਵਾ
ਹਾਂਜੀ ਬੋਲੋ
ਜੀ ਪੰਕਜ ਸਚਦੇਵਾ ਹੁਣੀ ਜੁੜੇ ਤੇ ਉਹ ਜਿਹੜਾ ਗੀਤ ਤੁਸੀਂ ਸੁਣਾਇਆ ਉਹਨਾਂ ਨੇ ਬੜਾ ਪਸੰਦ ਕੀਤਾ ਕਹਿੰਦੇ ਕਿ ਵੈਰੀ ਨਾਈਸ ਸੌਂਗ ਜੀ ਤੇ ਬਿਲਕੁਲ ਸੱਚੀਆਂ ਸੱਚ ਆ ਕਹਿੰਦੇ ਇਹ ਵੀ ਸੋਜੀ ਦੇਖੋ ਸਭ ਦਾ ਹੀ ਬੀਤਦੀ ਹੈ। ਸੋ ਜਸਵਿੰਦਰ ਸਿੰਘ ਹੁਣੀ ਜੁੜੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਕਿ ਪਲੀਜ਼ ਸ਼ੇਅਰ ਫੇਸਬੁੱਕ ਪੇਜ ਤੁਹਾਡਾ ਤੇ ਤੁਹਾਡਾ ਜਿਹੜਾ ਫੇਸਬੁੱਕ ਪੇਜ ਹੈ ਉਹ ਇਹਨਾਂ ਨੇ ਮੰਗਿਆ।
ਮੇਰਾ ਫੇਸਬੁੱਕ ਜੀ ਡੇਵਿਡ ਢਿੱਲੋਂ ਦੇ ਨਾਮ ਤੇ ਹੈ
ਜੀ। ਸੋ ਤੁਸੀਂ ਡੇਵਿਡ ਢਿੱਲੋਂ ਐਡੀਲੇਟ ਕਰਕੇ ਡੇਵਿਡ ਜੀ ਜੀ ਸੋ ਤੁਸੀਂ ਉੱਥੇ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ ਜੀ। ਸੋ ਦੇਖੋ ਜੀ ਸਰੋਤੇ ਬੜਾ ਪਸੰਦ ਕਰ ਰਹੇ ਤੁਹਾਡੇ ਜਿਹੜੇ ਲਿਖੀਆਂ ਰਚਨਾਵਾਂ। ਸੋ ਮੈਂ ਜ਼ਿਆਦਾ ਨਹੀਂ ਬੋਲਣਾ ਜੀ ਅਸੀਂ ਇੱਕ ਸਾਡੇ ਨਾਲ ਕੋਈ ਇੱਕ ਹੋਰ ਰਚਨਾ ਜਿਹੜੀ ਹੈ ਤੁਹਾਨੂੰ ਲੱਗਦਾ ਹੈ ਕਿ ਸਭ ਨਾਲ ਹੀ ਬੀਤਦੀ ਹੈ ਉਹ ਸਾਡੇ ਸਾਰਿਆਂ ਨਾਲ ਸੁਣਾਓ ਤੁਸੀਂ।
ਹਾਂਜੀ ਉਹ ਸੁਖਪ੍ਰੀਤ ਜੀ ਮੈਂ ਤੁਹਾਨੂੰ ਉਹ ਸੁਣਾਉਣਾ ਵੀ ਤੁਹਾਡੇ ਨਾਲ ਵੀ ਬੀਤਦੀ ਆ ਠੀਕ ਹੈ ਨਾ ਲੇਡੀਜ਼ ਨਾਲ ਬੀਤਦੀਆਂ ਨੇ ਇਕੱਠੀਆਂ ਹੋ ਜਾਂਦੀਆਂ ਨੇ ਕੀ ਗੱਲਾਂ ਕਰਦੀਆਂ ਨੇ ਤਵਾ ਨੀ ਲਾਉਣ ਲੱਗਿਆ ਮੈਂ ਪਰ ਤੁਹਾਨੂੰ ਆਪੇ ਪਤਾ ਲੱਗ ਜਾਣਾ ਤੁਹਾਨੂੰ ਤਵਾ ਤਾਂ ਤੁਹਾਡੇ ਨਾਲ ਬੀਜਦੀ ਹੈ ਠੀਕ ਹੈ ਨਾ। ਤਵਾ ਤਾਂ ਇੱਕ ਹੁੰਦਾ ਵੀ ਜੇ ਤੁਹਾਨੂੰ ਖੁਦ ਲੱਗੇਗਾ ਵੀ ਬਾਕੀ ਸੱਚ ਗੱਲ ਆ ਥੋੜੀ ਥੋੜੀ ਵਿੱਚ ਠੀਕ ਹੈ ਨਾ ਕਿਉਂਕਿ ਥੋੜਾ ਜਿਹਾ ਤਾਂ ਪਰਾਉਣਾ ਵੀ ਪੈਂਦਾ ਪਰ ਜਦੋਂ ਮੈਂ ਮੇਰੇ ਵਰਗਾ ਕਿਤੇ ਕਮਰੇ ਚ ਬੈਠਾ ਹੁੰਦਾ ਤੇ ਲੇਡੀਜ਼ ਘਰੇ ਜਿਵੇਂ ਕਹਿ ਜਾਂਦੇ ਨੇ ਕਿੱਟੀ ਵਗੈਰਾ ਪਹਿਲੀ ਘਰੇ ਤੇ ਇਕੱਠੀਆਂ ਹੋ ਕੇ ਗੱਲਾਂ ਮਾਰਨ ਲੱਗ ਜਾਂਦੀਆਂ ਨੇ ਤੇ ਬਾਹਰ ਦੀ ਗੱਲ ਸੁਣਾਉਣ ਲੱਗਿਆ ਤੁਹਾਨੂੰ ਇੱਕ ਕਹਿੰਦੀ ਮੇਰੀ ਸੱਸ ਕਹਿੰਦੀ ਬਹੁਤ ਚੰਗੀ ਹੈ ਕਹਿੰਦੀ ਕਿਵੇਂ ਸੁਣਨੀ ਸਹੇਲੀਏ ਸਣਾਵਾਂ ਗੱਲ ਸੱਸ ਦੀ ਜਿਉਂਦੀ ਰਹਿ ਤੂੰ ਧੀਏ ਗੱਲ ਕਹਿੰਦੀ ਨਹੀਂ ਉਹ ਥੱਕਦੀ ਮੇਰਾ ਬਾਹਰ ਤੂੰ ਲਵਾਤਾ ਪੁੱਤ ਜਿਹੜਾ ਨੀ ਸੱਸ ਮੇਰੀ ਮਾਂ ਵਰਗੀ ਪਾਂਡੇ ਮਾਂਜ ਕੇ ਸੁੰਭਰ ਦੇ ਬੇੜਾ ਨੀ ਸੱਸ ਮੇਰੀ ਮਾਂ ਵਰਗੀ ਦੂਜੀ ਕਹਿੰਦੀ ਕਹਿੰਦੀ ਮੇਰੀ ਸੱਸ ਕਹਿੰਦੀ ਥੋੜੀ ਜਿਹੀ ਕੌੜੇ ਸੁਭਾਅ ਦੀ ਆ ਗਈ ਉਹ ਕਹਿੰਦੀ ਫਿਰ ਕੀ ਕਹਿੰਦੀ ਆ
ਠੀਕ ਹੈ
ਉਹ ਪੁੱਠਾ ਪੰਗਾ ਲੈ ਲਿਆ ਲਵਾ ਕੇ ਬੀਜਾ ਸੱਸ ਦਾ ਨਿੱਕੀ ਨਿੱਕੀ ਗੱਲ ਮਈਆ ਮਾਂ ਦੇ ਕੰਨੀ ਦੱਸਦਾ ਮੈਨੂੰ ਆਖ ਦੇ ਚਬਾਉਣੇ ਤੈਨੂੰ ਛੋਲੇ ਨੀ ਮਾਂ ਪੁੱਤ ਕਿਉਂ ਖਿਚੜੀ ਨੀ ਮਾਂ ਪੁੱਤ ਕਿਉਂ ਖਿਚੜੀ ਮੇਰੇ ਨਾਲ ਨਾ ਕੋਈ ਵੀ ਬੋਲੇ ਨੀ ਮਾਂ ਪੁੱਤ ਕਿਉਂ ਖਿਚੜੀ ਮੇਰੇ ਵਰਗੇ ਨੂੰ ਗੁੱਸਾ ਆ ਜਾਂਦਾ ਪਿੱਛੇ ਕਹਿੰਦੇ ਕਮਰੇ ਚ ਸੁਣ ਰਿਹਾ ਹੁੰਦਾ ਹੁਣ ਮਾਂ ਦੀ ਹੈ ਕਹਿੰਦੇ ਕੁਝ ਕਿੱਥੋਂ ਸੁਣ ਲੂਗਾ ਚੁਗਲੀਆਂ ਕਹਿੰਦਾ ਬੀਬੇ ਕਿਹੜਾ ਬੇਲੀ ਪਿੱਛੋਂ ਬੱਚਿਆਂ ਨੂੰ ਸਾਂਭਦੀ ਕੱਪੜੇ ਵੀ ਧੋਵੇ ਨਾਲੇ ਭਾਂਡੇ ਵੀ ਉਹ ਮਾਂਜਦੀ ਬੇਬੇ ਕਿਹੜਾ ਬੇਲੀ ਪਿੱਛੋਂ ਬੱਚਿਆਂ ਨੂੰ ਸਾਂਭਦੀ ਕੱਪੜੇ ਵੀ ਧੋਵੇ ਨਾਲੇ
ਭਾਂਡੇ ਵੀ ਉਹ ਮਾਂਜਦੀ ਨਾ ਤੂੰ ਬੇਬੇ ਨੂੰ ਨੀ ਸਿੱਟੀ ਚ ਕਮਾਉਂਦੀ ਨੀ ਆਪ ਖਾਵੇ ਮੈਂ ਕਿਡੋਨਲ ਬੇਬੇ ਵਾਸਤੇ ਫਰਾਈਆਂ ਵੀ ਨੀ ਲਿਆਉਂਦੀ ਨੀ ਆਪ ਖਾਵੇ ਮੈਂ ਕਿਡੋਨਲ ਉਦੋਂ ਬਾਅਦ ਕਹਿੰਦੇ ਹੁੰਦੇ ਨੇ ਜੇ ਇੱਕ ਹੋਰ ਸੁਣਾਉਣ ਲੱਗਾ ਇਸੇ ਦੇ ਟਾਈਪ ਦਾ ਕਹਿੰਦਾ ਸਹੁਰੇ ਸਾਹਿਬ ਦੀ ਵੀ ਚੁਗਲੀ ਕਰਦੀਆਂ ਨੇ ਉਹ ਕੱਲ ਮੇਰਾ ਮਾਝਾ ਕਹਿੰਦਾ ਡੈਡੀ ਨੂੰ ਕਮਾਉਣੇ ਆ ਘਰ ਨੀ ਬਣਾਉਣਾ ਕੁਝ ਵਾਰੀ ਖਾ ਕੇ ਆਉਣੇ ਆ ਅਸੀਂ ਪੀਜ਼ੇ ਵੀ ਮੰਗਾਏ ਸੈਂਡਵਿਚ ਵੀ ਮੰਗਾਏ ਨਾਲੇ ਨਿਊਡਲ ਵੀ ਖਾਏ ਹਾਏ ਗੱਲਾਂ ਸੁਣ ਕੇ ਕਾਲੇ ਚਾਹ ਸੜਦਾ ਨੀ ਅੱਧੀ ਰਾਤੀ ਪਾਲੇ ਫੁਲਕੇ ਸਹੁਰਾ ਸਾਹਿਬ ਜੀ ਬੁਲਾਇਓ ਹੱਦੇ ਕਰਦਾ ਨੀ ਅੱਧੀ ਰਾਤੀ ਪਾਲੇ ਫੁਲਕੇ ਘਰ ਵਾਲਾ ਫੇਰ ਕਹਿੰਦਾ ਕਹਿੰਦਾ ਮੇਰੀ ਡੈਡੀ ਦੀ ਕਹਿੰਦਾ ਕਿਉਂ ਚੁਗਲੀਆਂ ਕਰੀ ਜਾਂਦੇ ਹੋ ਬਾਪੂ ਜੀ ਦੀ ਸਿਹਤ ਵੇਖ ਖਾਧੀਆਂ ਖੁਰਾਕਾਂ ਨੇ ਪੀਜੇ ਖਾ ਕੇ ਕਿੱਥੋਂ ਡੰਡ ਲਾਉਣੇ ਨੇ ਜਵਾਕਾਂ ਨੇ ਪਿੱਲੋਂ ਆਖ ਦੱਸ ਨੇਠੇ ਪਿੰਡ ਵਾਲਾ ਨੀ ਪੀ ਕੇ ਕੋਕਾ ਕੋਲਾ ਹੋ ਗਿਆ ਰੰਗ ਮੁੰਡੇ ਦਾ ਤਵੇ ਤੋਂ ਕਾਲਾ ਨੀ ਪੀ ਕੇ ਕੋਕਾ ਕੋਲਾ ਹੋ ਗਿਆ
ਬਹੁਤ ਵਧੀਆ ਜੀ ਬਹੁਤ ਵਧੀਆ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਤੁਸੀਂ ਇਹਦੇ ਚ ਕੋਈ ਸ਼ੱਕ ਨੀ ਬਹੁਤ ਹੀ ਵਧੀਆ ਔਰ ਜਿਹੜੀ ਇਹ ਗੱਲ ਕਹੀ ਨਾ ਕਿ ਉਹ ਪੀਜ਼ਾ ਬਰਗਰ ਖਾ ਕੇ ਵੀ ਜਿਹੜੀ ਰਾਤ ਨੂੰ ਰੋਟੀ ਖਾਣੀ ਦੇਖੋ ਜੀ ਉਹ ਸਹੁਰੇ ਪਿਓ ਸਾਰੇ ਬਰਾਬਰ ਹੀ ਹੁੰਦੇ ਆ ਚਾਹੇ ਸਹੁਰੇ ਹੋਣ ਚਾਹੇ ਫਾਦਰ ਵੀ ਆਏ ਹੋਣ ਤੇ ਉਹਨਾਂ ਨੂੰ ਵੀ ਏਦਾਂ ਹੁੰਦਾ ਕਿ ਬਾਹਰੋਂ ਤੁਸੀਂ ਕੁਛ ਖਾ ਵੀ ਆਏ ਆ ਨਾ ਤੇ ਆ ਕੇ ਰੋਟੀ ਫੁਲਕਾ ਜ਼ਰੂਰ ਚਾਹੀਦਾ ਹੈ ਨਾ ਤੇ ਇਹਦੇ ਪਿੱਛੇ ਤੁਸੀਂ ਨਾਲ ਲੌਜਿਕ ਵੀ ਦੇ ਦਿੱਤਾ ਜੀ ਤੇ ਤੁਸੀਂ ਉਹੀ ਲੌਜਿਕ ਵੀ ਦੇ ਦਿੱਤਾ ਵੀ ਉਹਨਾਂ ਦੀਆਂ ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਹੈ ਨਾ ਉਹਨਾਂ ਦਾ ਇਸ ਕਰਕੇ
ਪਤਾ ਨੀ ਲੱਗਦਾ ਕਿਉਂਕਿ ਜਿਹੜੀ ਪੀਜ਼ੇ ਆਪਾਂ ਖਾ ਲੈਣੇ ਕੁਛ ਵੀ ਜਿਹਨੇ ਖੁਰਾਕ ਜਿਹਦੀ ਜ਼ਿਆਦਾ ਉਹਨੂੰ ਇਹਨਾਂ ਨਾਲ ਨਹੀਂ ਸਰਦਾ ਚੀਜ਼ਾਂ ਨਾਲ
ਨਹੀਂ ਹੁੰਦਾ ਜੀ ਬਿਲਕੁਲ
ਹਾਂਜੀ
ਬਹੁਤ ਵਧੀਆ ਜਿੱਥੇ ਮੈਂ ਕਹਿੰਦੀ ਕਿ ਸੋਚ ਵੀ ਨਹੀਂ ਸਕਦਾ ਵੀ ਅੱਛਾ ਇਸ ਗੱਲ ਦੇ ਉੱਤੇ ਵੀ ਗੀਤ ਲਿਖਿਆ ਜਾ ਸਕਦਾ ਤੁਸੀਂ ਕਿੰਨੀ ਖੂਬਸੂਰਤੀ ਨਾਲ ਲਿਖਿਆ ਹੋਇਆ ਔਰ ਮਜ਼ਾ ਆ ਗਿਆ ਸੁਣ ਕੇ ਜੀ ਔਰ ਮੈਨੂੰ ਉਮੀਦ ਹੈ ਕਿ ਸਾਡੇ ਸਰੋਤਿਆਂ ਨੇ ਵੀ ਜਿਹੜੀ ਅੱਜ ਦੀ ਇੰਟਰਵਿਊ ਆ ਉਹ ਬੜੀ ਪਸੰਦ ਕੀਤੀ ਹੋਣੀ ਹੈ ਤੇ ਜਸਪਾਲ ਸਿੰਘ ਸਰਾਓ ਸਿਡਨੀ ਆਸਟ੍ਰੇਲੀਆ ਤੋਂ ਜੀ ਕਹਿ ਰਹੇ ਨੇ ਕਿ ਦੇਵੀ ਜੀ ਯੂ ਆਰ ਗ੍ਰੇਟ ਸੋ ਤੁਹਾਡੀਆਂ ਰਚਨਾਵਾਂ
ਜਿਹੜੀਆਂ
ਜੀ ਸੋ ਉਮੀਦ ਹੈ ਜੀ ਤੁਸੀਂ ਆਪਣੀਆਂ ਆਪਣੀ ਕਲਮ ਚ ਇਹੋ ਜਿਹੀਆਂ ਰਚਨਾਵਾਂ ਹਮੇਸ਼ਾ ਜਿਹੜੇ ਸਰੋਤੇ ਉਹਨਾਂ ਦੀ ਝੋਲੀ ਚ ਪਾਉਂਦੇ ਰਹੋਗੇ ਪਰਿਵਾਰਕ ਗਾਣੇ ਔਰ ਸਾਫ਼ ਸੁਥਰੀ ਜਿਹੜੀ ਗਾਇਕੀ ਨੂੰ ਹਮੇਸ਼ਾ ਤੁਸੀਂ ਪ੍ਰੋਤਸਾਹਿਤ ਕਰੋਗੇ ਔਰ
ਹਾਂਜੀ ਸੋਚ ਤਾਂ ਇਹੀ ਹੈ ਜੀ ਬਸ ਅੱਗੇ ਕਹਿੰਦੇ ਹੁੰਦੇ ਨੇ ਹਾਂਜੀ
ਜੀ ਜੀ ਜੀ
ਹਾਂਜੀ ਮੈਂ ਕਹਿ ਰਿਹਾ ਜੀ ਸੋਚ ਤਾਂ ਇਹੀ ਹੈ ਵੀ ਵਧੀਆ ਲਿਖੀ ਹੈ ਜੇ ਮਾੜਾ ਲਿਖਣ ਦਾ ਟਾਈਮ ਆ ਗਿਆ ਬੰਦ ਕਰ ਦਾਂਗੇ ਲਿਖਣਾ ਕਹਿੰਦੇ ਹੁੰਦੇ ਨੇ ਲਿਖਣ ਦੀ ਲੋੜ ਹੀ ਨਹੀਂ ਚੰਗਾ ਲਿਖੀ ਨਾ ਹਾਂਜੀ ਜਿੰਨਾ ਕੁ ਹੋਇਆ ਤਾਂ ਚੰਗੀ ਲਿਖਾਂਗੇ ਆਪਾਂ ਕਿਹੜਾ ਚੀਜ਼ ਤੋਂ ਰੋਜ਼ੀ ਰੋਟੀ ਹੋਣੀ ਹੈ ਆਪਾਂ ਨੂੰ ਤਾਂ ਸਿਰਫ ਇਹ ਆ ਵੀ ਲੋਕਾਂ ਤੱਕ ਕੋਈ ਨਾ ਪਹੁੰਚ ਸਕੇ ਕਹਿੰਦਾ ਜਿੱਥੋਂ ਵੀ ਤੱਕ ਲਾ ਰਹੇ
ਜਾਮਣੀ ਜਿਹਾ ਰੰਗ ਦਾ ਫੁੱਲ ਖਿੜਿਆ ਹੋਇਆ ਹੈ ਤੇ ਨਾਲ ਹੀ ਇਹਨਾਂ ਨੇ ਜੀ ਕੋਈ ਚਾਰ ਗੱਭਰੂ ਜਵਾਨ ਨੇ ਤੇ ਉਹਨਾਂ ਦੀ ਇੱਕ ਫੋਟੋ ਭੇਜੀ ਹੈ ਜੀ ਮੈਨੂੰ ਇੱਕ ਬਾਹਰ ਆਸਟ੍ਰੇਲੀਆ ਦੀ ਕਿਤੇ ਦੀ ਲੱਗਦੀ ਹੈ ਸ਼ਾਇਦ ਤੇ ਢੋਲ ਫੜਿਆ ਹੋਇਆ ਹੈ ਜੀ ਔਰ ਢੋਲ ਵਜਾ ਰਹੇ ਮੁੰਡੇ ਤੇ ਨਾਲ ਭੰਗੜਾ ਪਾ ਰਹੇ ਨੇ ਚਾਰ ਮੁੰਡਿਆਂ ਦੀ ਫੋਟੋ ਮੈਨੂੰ ਪਤਾ ਨਹੀਂ ਇਹ ਆਪ ਨੇ ਇਹਨਾਂ ਦੇ ਵਿੱਚੋਂ ਕੋਈ ਜਾਂ ਇਹਨਾਂ ਨੇ ਕਿਸੇ ਦੀ ਫੋਟੋ ਭੇਜੀ ਹੈ ਸੋ ਬਿਲਕੁਲ ਜੀ ਇਹ ਬਾਹਰ ਆ ਕੇ ਜਿਹੜੇ ਅਸੀਂ ਪੰਜਾਬੀ ਆ ਉਹ ਪੰਜਾਬ ਤੇ ਪੰਜਾਬੀਅਤ ਨਾਲ ਜ਼ਿਆਦਾ ਹੀ ਗੂੜਾ ਮੋਹ ਹੋ ਜਾਂਦਾ ਹੈ ਸਾਡਾ ਸੋ ਉਹਦੀ ਇੱਕ ਸਾਡੇ ਨਾਲ ਸੀ ਅੱਜ ਦੇਵੀ ਢਿੱਲੋਂ ਜੀ ਸੋ ਦੇਵੀ ਜੀ ਪ੍ਰੋਗਰਾਮ ਦੇ ਵਿਚ ਹੁਣ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਰਿਹਾ ਤੇ ਅੱਜ ਪ੍ਰੋਗਰਾਮ ਦੇ ਵਿਚ ਤੁਹਾਡੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਆਪਣੀਆਂ ਰਚਨਾਵਾਂ ਸਾਡੇ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਬਹੁਤ ਮਜ਼ਾ ਆਇਆ ਸੁਣ ਕੇ ਸੋ ਤੁਸੀਂ ਸਾਡੇ ਸਰੋਤਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋਵੋ ਤੇ ਜੀ
ਨਹੀਂ ਮੈਂ ਤਾਂ ਇਹ ਕਹਿਣਾ ਜੀ ਜਿਹਨੇ ਲਿਖਣਾ ਤਾਂ ਵਧੀਆ ਲਿਖੋ ਸੁਣਨਾ ਤਾਂ ਵਧੀਆ ਸੁਣੋ ਜਿਹਨੂੰ ਆਪਾਂ ਪਰਿਵਾਰ ਵਿਚ ਬਹਿ ਕੇ ਬਾਕੀ ਦੂਰ
ਜਿੰਨਾ ਜੀ
ਪਰਿਵਾਰ ਨਾਲ ਮਿਲ ਕੇ ਲੋਕਾਂ ਦੇ ਨਾਲ ਮਿਲ ਕੇ ਪਿਆਰ ਨਾਲ ਰਹੋ ਤੇ ਬਸ ਜਿੰਨਾ ਵੀ ਹੋ ਸਕਦਾ ਤੁਸੀਂ ਸਹੂਲਤ ਕਰਨ ਦੇ ਵਾਸਤੇ ਜੋਗ ਵੀ ਪਾ ਸਕਦੇ ਹੋ ਕਿਉਂਕਿ ਬੱਚਿਆਂ ਦਾ ਯੋਗਦਾਨ ਹੁੰਦਾ ਜੇ ਉਹ ਸੁਣਦੇ ਨੇ ਤਾਂ ਚੰਗਾ ਲਿਖ ਜੇ ਸੁਣਨਾ ਚੰਗਾ ਹੁਣ
ਬਿਲਕੁਲ
ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਬਾਕੀ ਉਰੇ ਵੀ ਤੁਸੀਂ ਲਾ ਲਓ ਕਿ ਐਡੀਲੇਡ ਦੇ ਵਿੱਚ ਮੈਂ ਬਹੁਤ ਇੰਨਾ ਵਧੀਆ ਜਾਣੀ ਕਿ ਇਨਸਾਨ ਨੇ ਉਰੇ ਵੀ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਰਹਿੰਦਾ ਇੱਥੇ ਵੀ ਆਪਣੇ ਪੰਜਾਬੀ ਜਿਵੇਂ ਹੁਣ ਕਾਫੀ ਆ ਰਹੇ ਨੇ ਅਸੀਂ ਖੁਦ ਸਰਤਾਜ ਜੀ ਦਾ ਸ਼ੋਅ ਸਤਿੰਦਰ ਸਰਤਾਜ ਦਾ ਚੰਗੇ ਕਲਾਕਾਰਾਂ ਨੂੰ ਆਉਣ ਦਾ ਮੌਕਾ ਜਾਣੀ ਕਿ ਮਿਲਦਾ ਰਹੇ ਤਾਂ ਵੀ ਪੰਜਾਬੀ ਦੇ ਨਾਲ ਪਿਆਰ ਬਣਿਆ ਰਹਿੰਦਾ ਤੇ
ਮਾਣ ਜੀ ਇੱਥੇ ਵੀ ਰਵੇ ਇੱਥੇ ਵੀ ਉਹ ਪਿਆਰ ਤੇ ਏਕਾ ਜਿਹੜਾ ਬਣਿਆ ਰਵੇ ਤੇ ਪੰਜਾਬ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਅਸੀਂ ਰਲ ਮਿਲ ਕੇ ਕਰਦੇ ਰਹੀਏ ਜੀ ਸੋ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੀ ਹਾਜ਼ਰੀ ਰਵਾਉਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਜੋਗਾ ਲੁਬਾਰਾ ਹੁਣੀ ਜੁੜੇ ਸੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਕਹਿ ਰਹੇ ਕਿ ਪ੍ਰੋਗਰਾਮ ਬੜਾ ਕਮਾਲ ਦਾ ਚੱਲ ਰਿਹਾ ਹੈ ਬੜਾ ਪਸੰਦ ਕੀਤਾ ਉਹਨਾਂ ਨੇ ਉਹਦੇ ਲਈ ਤੁਹਾਡਾ ਧੰਨਵਾਦ ਤੇ ਸਨੀ ਮਜੋਕਾ ਸ਼ੈਂਪਟਨ ਵਿਕਟੋਰੀਆ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਹੈ ਜੀ ਤੇ ਕਹਿ ਰਹੇ ਕਿ ਆਈ ਐਮ ਫਰੋਮ ਹਾਂ ਕਹਿ ਰਹੇ ਕਿ ਆਈ ਐਮ ਫਰੋਮ ਪਿਹੋਵਾ ਤੇ ਗੁੱਡ ਜੋਬ ਢਿੱਲੋਂ ਜੀ ਉਹਨਾਂ ਨੂੰ ਤੁਹਾਡੀ ਬੜੀ ਪਸੰਦ ਕੀਤਾ ਨੇ ਜੀ ਜਿਹੜੇ ਜੀ ਤੇ ਕ੍ਰਿਸ਼ਨ ਦਿਆਲ ਹੁਣੀ ਵੀ ਸਾਡੇ ਨਾਲ ਜੁੜੇ ਆ ਜੀ ਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਪ੍ਰੋਗਰਾਮ ਦੇ ਵਿਚ
ਤੇ
ਜੀ ਸੋ ਢਿੱਲੋਂ ਸਾਹਿਬ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਬੜਾ ਵਧੀਆ ਰਿਹਾ ਮੈਨੂੰ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਹਾਡੀਆਂ ਜਿਹੜੇ ਗੀਤ ਜੀ ਢਿੱਲੋਂ ਸਾਹਿਬ ਤੇ ਹੁਣ ਵੇਲਾ ਹੋ ਗਿਆ ਸਾਡਾ ਸਰੋਤਿਆਂ ਤੋਂ ਇਜਾਜ਼ਤ ਲੈਣ ਦਾ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਕੋਈ ਗਲਤੀ ਹੋ ਗਈ ਹੋਵੇ ਤੇ ਉਹਦੇ ਲਈ ਮਾਫ਼ੀ ਦੀ ਇਜਾਜ਼ਤ ਹਾਂ ਜੀ ਸੋ ਅਗਲੇ ਸੋਮਵਾਰ ਨੂੰ ਜੀ
ਹਾਂਜੀ ਮੈਂ ਵੀ ਕਹਿੰਦਾ ਵੀ ਕਈ ਵਾਰ ਮੇਰੇ ਤੋਂ ਵੀ ਕੋਈ ਗਲਤੀ ਜਿਵੇਂ ਮੰਨ ਲਓ ਬੋਲ ਚਾਲ ਦੇ ਵਿੱਚ ਬੋਲੀ ਦੇ ਵਿੱਚ ਕੋਈ ਕਈ ਵਾਰ ਗਲਤੀ ਹੋ ਜਾਂਦੀ ਹੈ ਤਾਂ ਕਹਿੰਦੇ ਹੁੰਦੇ ਨੇ ਆਪਣਾ ਛੋਟਾ ਵੀਰ ਜਿਨ੍ਹਾਂ ਤੋਂ ਵੱਡਿਆਂ ਤਾਂ ਵੱਡਾ ਸਮਝ ਕੇ ਮਾਫ਼ ਕਰ ਦਿਓ ਠੀਕ ਹੈ ਨਾ ਤੇ ਬਹੁਤ ਥੈਂਕ ਯੂ ਹਰਮਨ ਰੇਡੀਓ ਦਾ ਜਿਨ੍ਹਾਂ ਨੇ ਇੱਥੇ ਆਉਣ ਦਾ ਮੌਕਾ ਦਿੱਤਾ ਸਾਨੂੰ ਜਾਣੀ ਕਿ ਤੁਹਾਡੇ ਨਾਲ ਗੱਲਬਾਤ ਕਰਨ ਦਾ
ਜੀ ਢਿੱਲੋਂ ਸਾਹਿਬ ਬਿਲਕੁਲ ਸਰੋਤੇ ਅਜੇ ਵੀ ਮੈਸੇਜ ਕਰ ਰਹੇ ਹਰਮੀਤ ਸਿੰਘ ਚੰਨਾ ਮੈਲਬਨ ਤੋਂ ਗੈਰੀ ਸਿੰਘ ਉਹਨਾਂ ਨੇ ਬੜੇ ਪਸੰਦ ਕੀਤੇ ਉਹਨਾਂ ਦੇ ਮੈਸੇਜ ਆਏ ਕਿ ਸੋ ਜੀ ਤੁਹਾਡੇ ਕਲਾਕਾਰ ਦੇ ਲਈ ਜਿਹੜੀ ਐਪਰੀਸੀਏਸ਼ਨ ਹੁੰਦੀ ਹੈ ਜਿਹੜੀ ਹੌਸਲਾ ਅਫਜ਼ਾਈ ਹੁੰਦੀ ਹੈ ਚੀਜ਼ ਹੁੰਦੀ ਹੈ ਜੀ ਸੋ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਤੁਸੀਂ ਕਿਹਾ ਕਿ ਕੋਈ ਇਹਦੇ ਵਿੱਚ ਕਮਾਈ ਦਾ ਸਾਧਨ ਨਹੀਂ ਹੈ ਜੋ ਵੀ ਖੱਟਦੇ ਆ ਉਹ ਇਹ ਜਿਹੜਾ ਪਿਆਰ ਹੁੰਦਾ ਲੋਕਾਂ ਦਾ ਉਹੀ ਤੁਹਾਡੀ ਸੋ ਜੀ ਸੋ ਜੀ ਇਹ ਝੋਲੀਆਂ ਭਰਦੇ ਰਹੋ ਚੰਗਾ ਸੁਣਦੇ ਰਹੋ ਤੇ ਚੰਗਾ ਸੁਣਾਉਂਦੇ ਰਹੋ ਹੱਸਦੇ ਰਹੋ ਹਸਾਉਂਦੇ ਰਹੋ ਗਾਉਂਦੇ ਰਹੋ ਜੀ ਤੇ ਲਹਿਰਾ ਪ੍ਰੋਗਰਾਮ ਦੇ ਵਿੱਚ ਲਹਿਰਾ ਲਾਉਂਦੇ ਰਹੋ ਅਗਲੇ ਅਸੀਂ ਜੀ ਬੁੱਧਵਾਰ ਨੂੰ ਲਹਿਰਾ ਪ੍ਰੋਗਰਾਮ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤੇ ਹੁਣ ਦਿਓ ਇਜਾਜ਼ਤ ਰੱਬ ਰਾਖਾ
ਕੈਦ ਇੱਥੋਂ ਹੁਣ ਉੱਡਣਾ ਚਾਹਵੇ ਇਸ ਨਿਰਮੋਹੀ ਨਗਰੀ ਦਾ ਨੀ ਮੈਂ ਮੋਹ ਨਾ ਆਵੇ ਇਸ ਨਿਰਮੋਹੀ ਨਗਰੀ ਦਾ ਨੀ ਮੈਂ ਮੋਹ ਨਾ ਆਵੇ ਨਿਰਮੋਹੀ ਨਗਰੀ ਦਾ ਨੀ ਮਾਏ ਮੋਹ ਨਾ ਆਵੇ ਇਸ ਨਿਰਮੋਹੀ ਨਗਰੀ ਦਾ ਨੀ ਮਾਏ ਮੋਹ ਨਾ ਆਵੇ ਨਿਰਮੋਹੀ ਨਗਰੀ ਦਾ ਨੀ ਮਾਏ ਮੋਹ ਨਾ ਆਵੇ ਇਸ ਨਿਰਮੋਹੀ ਨਗਰੀ ਦਾ ਨੀ ਮਾਏ ਮੋਹ ਨਾ ਆਵੇ ਨਿਰਮੋਹੀ ਨਗਰੀ ਦਾ ਨੀ ਮਾਏ ਮੋਹ ਨਾ ਆਵੇ ਇਸ ਨਿਰਮੋਹੀ ਨਗਰੀ ਦਾ ਨੀ ਮਾਏ ਮੋਹ ਨਾ ਆਵੇ ਮਨ ਦਾ ਪੰਛੀ ਕੈਦ ਇੱਥੋਂ ਹੁਣ ਉੱਡਣਾ ਚਾਹਵੇ ਇਸ ਨਿਰਮੋਹੀ ਨਗਰੀ ਦਾ ਨੀ ਮਾਏ ਮੋਹ ਨਾ ਆਵੇ ਇਸ ਨਿਰਮੋਹੀ ਨਗਰੀ ਦਾ ਨੀ ਮਾਏ ਮੋਹ
ਬਾਈ